ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਮਰਿਆ ਤਾਂ ਸ਼ਰਨ ਆਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਪ੍ਰਭ ਕਿਉਂ ਸੁਣ ਪਾਈ ਹੈ ਗੁਰੂ ਜੀ ਨਾਨਕ ਦਾਸ ਸੇ ਤ੍ਰਿਪਤ ਰਹੇ ਅਗਰਾਏ ਅਗਰਾਏ ਆਪ ਧਿਆਨ ਬੇਨਤੀ ਕਰੋ ਲਿਹੋ ਪ੍ਰਭੂ ਲਵ ਲਾਏ ਮਨ ਪਿਆਸ ਕਣੀ ਕੋਈ ਆਨੰਦ ਨਾ
ਕਾਰੋਬਾਰ ਸੰਕੋਚ ਦੇ ਮੈਂ ਆਪ ਗੁਰੂ ਦਰਬਾਰ ਹਾਜ਼ਰੀਆਂ ਭਰ ਰਹੇ ਹਾਂ। ਬੇਨਤੀ ਕੀਤੀ ਜਾਂਦੀ ਹੈ ਕਿ ਜੋ ਬੱਚਿਆਂ ਵਾਲੀਆਂ ਬੀਬੀਆਂ ਆਪਣੇ ਆਪ ਦੇ ਬੱਚਿਆਂ ਨੂੰ ਲੈ ਕੇ ਪਿੱਛੇ ਬੈਠ ਜਾਇਆ ਕਰਨ, ਕਿਉਂਕਿ ਬੱਚੇ ਰੌਲਾ ਪਾਉਂਦੇ ਨੇ, ਦੂਸਰਿਆਂ ਨੂੰ ਬੇਰਸੀ ਹੋ ਜਾਇਆ ਕਰ। ਮੱਥਾ ਟੇਕਣ ਵਾਲੇ ਆਰਾਮ ਦੇ ਨਾਲ ਨਮਸਕਾਰ ਕਰੀ ਜਾਣ ਅਤੇ ਜਿੱਥੇ ਥਾਂ ਮਿਲਦਾ ਉੱਥੇ ਬੈਠਣ ਦੀ ਕੋਸ਼ਿਸ਼ ਕਰ। ਅੱਜ ਆਪ ਸਾਰੇ ਅੱਸੂ ਦੀ ਸੰਗਰਾਂਦ ਮਨਾਉਣ ਵਾਸਤੇ ਗੁਰੂ ਦਰਬਾਰ 'ਚ ਦੂਰ ਦਰਾਜ ਤੋਂ ਬੜੀਆਂ ਹੀ ਸ਼ਰਧਾ ਅਤੇ ਭਾਵਨਾਵਾਂ ਦੇ ਨਾਲ ਪਹੁੰਚੇ ਹਾਂ। ਕੀ ਖੱਟ ਕੇ ਲਿਜਾਂਦੇ ਹੋ ਉਹ ਤੁਹਾਡੀ ਝੋਲੀ ਦੇ ਵਿੱਚ, ਜਿੰਨੀ ਕੁ ਝੋਲੀ ਹੈ ਉਨਾ ਕੁ ਪੈ ਜਾਏਗਾ। ਜੇ ਪਾਟੀ ਹੋਈ ਝੋਲੀ ਹੈ ਗੁਰੂ ਤੋਂ ਦਾਤ ਮਿਲੇਗੀ ਉਹ ਰਹਿ ਜਾਏਗੀ, ਨਾਲ ਨਹੀਂ ਕੁਛ ਵੀ ਜਾਏਗਾ, ਖੇਚਲ ਪੱਲੇ ਪਏ। ਜਿਹੜੇ ਸ਼ਰਧਾ ਦੇ ਨਾਲ ਚਿੱਤ ਨੂੰ ਇਕਾਗਰ ਕਰਕੇ ਬੈਠਦੇ ਹੈ ਉਹਨਾਂ ਨੂੰ ਬੇਅੰਤ ਬੇਅੰਤ ਫਲ ਪ੍ਰਾਪਤ ਹੋਇਆ ਕਰਦੇ ਹੈ ਸਤਸੰਗ, ਜਿਨ੍ਹਾਂ ਦੇ ਬਾਰੇ ਕੋਈ ਅੰਦਾਜ਼ਾ ਨਹੀਂ ਲਾ ਸਕਦਾ। ਤੂੰ ਸਤਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਬਖਾਣੀ, ਜਿੱਥੇ ਨਾਮ ਦੀ ਮਹਿਮਾ ਹੋਵੇ ਉਹਨੂੰ ਸਤਸੰਗ ਆਖਦੇ ਨੇ। ਜਿੱਥੇ ਹੋਰ ਕਥਾ ਕਹਾਣੀਆਂ ਹੋਣ ਉਹ ਸਤਸੰਗ ਨਹੀਂ ਹੋਇਆ ਕਰਦਾ। ਸੋ ਸਤਸੰਗ ਦੇ ਅੰਦਰ ਤੁਸੀਂ ਆਏ ਹੋ, ਇੱਥੇ ਨਾਮ ਦੀ ਬਾਤ ਸਮਝਣ ਦੀ ਕੋਸ਼ਿਸ਼ ਕਰੋ। ਵਾਹਿਗੁਰੂ ਦਾ ਜੋ ਨਾਮ ਹੈ ਇਹਦਾ ਅੱਜ ਤੱਕ ਸੰਸਾਰ 'ਚ ਕੋਈ ਨਹੀਂ ਆਇਆ ਜਿਹੜਾ ਇਹਦਾ ਮੁੱਲ ਪਾ ਲਵੇ। ਇੱਕ ਵਾਰੀ ਇੱਕ ਨਾਮ ਸੇਠ ਨਾਮਦੇਵ ਜੀ ਦੇ ਪਾਸ ਆਉਂਦਾ, ਕਹਿਣ ਲੱਗਿਆ ਨਾਮਦੇਵ ਜੀ ਮੈਂ ਸੋਨਾ ਦਾਨ ਕਰ ਰਿਹਾ ਅਤੇ ਤੁਸੀਂ ਵੀ ਲੈ ਲਓ, ਤੁਹਾਨੂੰ ਮੈਂ ਜਿੰਨਾ ਮੰਗੋਗੇ ਉਨਾ ਸੋਨਾ ਦੇ ਦਾਂਗੇ। ਨਾਮਦੇਵ ਜੀ ਕਹਿਣ ਲੱਗੇ ਪ੍ਰੇਮੀਆਂ ਸੋਨਾ ਦੇਵੇਗਾ ਤਾਂ ਤੇਰਾ, ਨਾ ਦੇਵੇਗਾ ਤਾਂ ਤੇਰਾ। ਉਹ ਕਹਿੰਦਾ ਇਹ ਕਿਵੇਂ ਮਹਾਰਾਜ? ਕਹਿੰਦੇ ਜੇ ਦੇਵੇਗਾ ਇਹ ਬੀਜਿਆ ਜਾਏਗਾ, ਦਰਗਾਹ 'ਚ ਜਾ ਕੇ ਤੇਰਾ ਲੱਖਾਂ ਗੁਣਾ ਬਣ ਜਾਏਗਾ, ਜੇ ਨਹੀਂ ਦੇਵੇਗਾ ਤਾਂ ਤੇਰੇ ਕੋਲ ਪਿਆ ਹੀ ਹੈ, ਦੋਵੇਂ ਪਾਸੇ ਤੇਰਾ, ਸਾਡਾ ਇਹਦੇ ਨਾਲ ਕੋਈ ਸੰਬੰਧ ਨਹੀਂ, ਅਸੀਂ ਤਾਂ ਇਸ ਨੂੰ ਸਹੀ ਥਾਂ 'ਤੇ ਲਾਉਣ ਦਾ ਯਤਨ ਕਰਾਂਗੇ ਤਾਂ ਕਿ ਤੇਰਾ ਜਿਹੜਾ ਦਾਨ ਹੈ ਉਹ ਸਫਲ ਹੋਵੇ। ਕਹਿੰਦਾ ਦੱਸੋ ਤਾਂ ਸਹੀ ਕਿੰਨਾ ਦੇਣਾ, ਮੇਰੇ ਕੋਲ ਤਾਂ ਮਨ ਤੋਂ ਵੀ ਵੱਧ ਸੋਨਾ। ਕਹਿੰਦੇ ਜੇ ਦੇਣਾ ਹੀ ਹੈ ਬਹੁਤਾ ਹੀ ਖੜੇ ਪਿਆ, ਤੁਲਸੀ ਦਾ ਪੱਤਾ ਤੋੜ, ਇੱਕ ਪੱਲੜੇ 'ਚ ਇਹਨੂੰ ਪਾ ਲੈ, ਇੱਕ ਪਾਸੇ ਤੂੰ ਸੋਨਾ ਪਾ ਦੇ। ਕਹਿੰਦਾ ਮੇਰੇ ਨਾਲ ਮਹਾਰਾਜ ਮੁਕਾਬਲ ਕਰਨ ਲੱਗਿਆ, ਜਿਸਦਾ ਮੈਨੂੰ ਕੰਗਾਲ ਸਮਝਿਆ, ਮਸ਼ਹੂਰ ਸੇਠ ਹਾਂ ਮੈਂ ਇਸ ਸ਼ਹਿਰ ਦਾ ਅਤੇ ਤੁਸੀਂ ਮੈਨੂੰ ਇੰਨੀ ਛੋਟੀ ਗੱਲ ਕਹਿਤੀ, ਲੋਕ ਮੈਨੂੰ ਕੀ ਕਹਿਣਗੇ ਵੀ ਸੰਤਾਂ ਨੂੰ ਤੋਲਾ ਸੋਨਾ ਦਿੰਦਾ ਤੁਲਸੀ ਦੇ ਪੱਤੇ ਦੇ ਬਰਾਬਰ ਤੋੜ ਕੇ। ਕਹਿੰਦੇ ਬਸ ਸੇਠ ਜੀ ਜੇ ਦੇਣਾ ਤਾਂ ਇਹਦੇ ਪੱਤੇ ਦੇ ਬਰਾਬਰ ਦੇ ਦੇ। ਅਸੀਂ ਔਖਾ ਸੌਖਾ ਹੋ ਕੇ ਕੰਡਾ ਮੰਗਾ ਲਿਆ, ਮਾੜਾ ਜਿਹਾ ਸੋਨਾ ਤੋੜਿਆ, ਪਤਾ ਕਿੰਨਾ ਕੁ ਭਾਰਾ ਹੁੰਦਾ, ਗ੍ਰਾਮ ਕੁ ਹੁੰਦਾ, ਉਹ ਖੁਸ਼ਮਨਾ ਬਣਿਆ, 2 ਗ੍ਰਾਮ ਪਾ ਲਿਆ, 10 ਗ੍ਰਾਮ ਪਾ ਲਿਆ, ਤੋਲੇ ਪਾਉਣੇ ਸ਼ੁਰੂ ਕਰ ਦਿੱਤੇ, ਛਡਾਂਗ ਪਾਉਣ ਲੱਗ ਗਿਆ, ਸ਼ੇਰ ਪਾ ਲਿਆ, ਪੱਲੜਾ ਉੱਠਦਾ ਹੀ ਨਹੀਂ, ਬੜਾ ਤੱਕੜ ਮੰਗਾ ਲਿਆ, ਪੱਲੜਾ ਨਹੀਂ ਉੱਠ ਰਿਹਾ, ਸਾਰਾ ਹੀ ਸੋਨਾ ਪੈ ਗਿਆ। ਕਹਿੰਦੇ ਕਿਉਂ, ਹੋਰ ਵੀ ਹੈ? ਕਹਿੰਦੇ ਮਹਾਰਾਜ ਮੇਰੇ ਸਮਝ 'ਚ ਨਹੀਂ ਆਉਂਦਾ ਇੱਕ ਪੱਤਾ ਕਿੰਨਾ ਕੁ ਭਾਰੀ ਹੋ ਜਾਂਦਾ। ਕਹਿੰਦੇ ਪੱਤਾ ਨਹੀਂ ਭਾਰੀ, ਇਹਦੇ ਉੱਤੇ ਹਰੀ ਦਾ ਨਾਮ ਲਿਖਿਆ ਹੋਇਆ, ਉਹ ਨਾਮ ਦਾ ਕੋਈ ਮੁੱਲ ਨਹੀਂ ਆਉਂਦਾ, ਨਾਮ ਦੇ ਨਾਲ ਪੱਥਰ ਤਰ ਕੇ। ਰਾਮ ਚੰਦਰ ਜੀ ਨੇ ਜਦ ਪੁੱਲ ਬਣਾਇਆ ਲੰਕਾ ਨੂੰ ਜਾਣ ਵਾਸਤੇ ਤਾਂ ਕੋਈ ਗਾਡਰ ਨਹੀਂ ਸੀ ਹੇਠਾਂ, ਕੋਈ ਲਾਉਣ ਵਾਸਤੇ ਕੋਈ ਨਹੀਂ ਸੀ, ਫੱਟੇ ਫੁੱਟੇ ਰੱਖੇ ਹੋਏ। ਤਾਂ ਜਦੋਂ ਹਨੂੰਮਾਨ ਨੇ ਆ ਕੇ ਕਿਹਾ, ਨੀਲ ਆ ਨੀਲ, 2 ਇੰਜੀਨੀਅਰ ਸੀ, ਵੀ ਮਹਾਰਾਜ ਕੀ ਕਰਿਆ ਜਾਵੇ, ਪੁੱਲ ਕਿਵੇਂ ਬਣਾਵਾਂਗੇ, ਸਮੁੰਦਰ ਬੜਾ ਗਹਿਰਾ, ਹੇਠਾਂ ਡਾਟਾਂ ਨਹੀਂ ਬਣ ਸਕਦੀਆਂ, ਕਿਰਪਾ ਕਰੋ ਆਪ। ਕਹਿੰਦੇ ਦੇਖੋ ਭਾਈ, ਹਨੂੰਮਾਨ ਨੂੰ ਬੁਲਾਓ। ਕਹਿੰਦੇ ਹਨੂੰਮਾਨ ਤੂੰ ਨਾਮ ਬਾਰੇ ਕੁਝ ਸਮਝਿਆ? ਕਹਿੰਦਾ ਮਹਾਰਾਜ ਆਪ ਦੀ ਕਿਰਪਾ ਜਿਸ ਤਰ੍ਹਾਂ ਹੋਈ ਆ ਉਸ ਤਰ੍ਹਾਂ ਸਮਝਿਆ। ਕਹਿੰਦੇ ਦੇਖ, ਪਹਿਲਾਂ ਪ੍ਰਭੂ ਹੁੰਦਾ, ਪ੍ਰਭੂ ਤੇ ਵੱਡਾ ਉਹਦਾ ਨਾਮ ਹੁੰਦਾ, ਉੱਚੇ ਉੱਪਰ ਉੱਚਾ ਨਾਮ, ਜਾਓ ਨਾਮ ਰਾਮ ਰਾਮ ਕਹਿ ਕੇ ਜੋੜਦੇ ਜਾਓ। ਉਹ ਪੱਥਰ ਤਰ ਗਏ। ਸੋ ਐਸਾ ਜੋ ਨਾਮ ਹੈ ਉਹਦਾ ਕੋਈ ਸੰਸਾਰ 'ਚ ਅੱਜ ਤੱਕ ਨਹੀਂ ਆਇਆ ਜਿਹੜਾ ਮੁੱਲ ਪਾ ਲਵੇ, ਕੋਈ ਨਹੀਂ ਆਇਆ। ਸੋ ਗੁਰੂ ਮਹਾਰਾਜ ਇਸ ਤਰ੍ਹਾਂ ਦੇ ਨਾਲ ਫਰਮਾਨ ਕਰਦੇ ਨੇ,
ਨਾਮੇ ਅਮੁੱਲਾ ਜੀ ਮੇਰੇ ਸਾਹਿਬ, ਨਾਮੇ ਅਮੁੱਲਾ ਜੀ ਮੇਰੇ ਸਾਹਿਬ। ਜੈ ਨਾਨਕ ਹਰ ਰੰਗ ਮਾਣ ਦੋ।
ਵਾਹਿਗੁਰੂ ਦਾ ਨਾਮ, ਰਾਮ ਦਾ, ਅੱਲਾਹ ਦਾ, ਪਰਮੇਸ਼ਰ ਦਾ, ਪ੍ਰਭੂ ਦਾ, ਹਰੀ ਦਾ, ਗੋਬਿੰਦ ਦਾ, ਕੋਈ ਵੀ ਗੱਲ ਕਰ ਲਓ, ਇੱਕੋ ਹੀ ਬਾਤ ਹੈ। ਚਾਹੇ ਵੀਤ ਕਹਿ ਲਓ ਅੰਗਰੇਜ਼ੀ ਦੇ ਅੰਦਰ, ਚਾਹੇ ਕਣਕ ਕਹਿ ਲਓ ਪੰਜਾਬੀ ਦੇ ਅੰਦਰ, ਚਾਹੇ ਗੰਦਮ ਕਹਿ ਲਓ ਉਰਦੂ ਦੇ ਅੰਦਰ, ਹਿੰਦੀ ਦੇ ਅੰਦਰ, ਚਾਹੇ ਗੇਹੂੰ ਕਹਿ ਲਓ, ਗੱਲ ਇੱਕੋ ਹੀ ਹੋਇਆ ਕਰਦੀ। ਸੋ ਪਰਮੇਸ਼ਰ ਦਾ ਜੋ ਨਾਮ ਹੈ ਉਹ ਇੱਕ ਹੈ, ਉਹਦਾ ਕੋਈ ਮੁੱਲ ਨਹੀਂ ਸੰਸਾਰ ਦੇ ਵਿੱਚ ਪੈਂਦਾ। ਗੁਰੂ ਨਾਨਕ ਪਾਤਸ਼ਾਹ ਸੰਸਾਰ ਦਾ ਉਧਾਰ ਕਰਦੇ ਹੋਏ ਜਦੋਂ ਆਪ ਬਿਹਾਰ ਵਿੱਚ ਆਉਂਦੇ ਨੇ, ਉੱਥੇ ਮਰਦਾਨਾ ਕਹਿਣ ਲੱਗਿਆ ਵੀ ਸੱਚੇ ਪਾਤਸ਼ਾਹ, ਆਪ ਦੇ ਜ਼ਬਾਨੇ ਮੁਬਾਰਕ ਚੋਂ ਹਰ ਵਕਤ ਇਹ ਇਰਸ਼ਾਦ ਹੁੰਦਾ ਹੈ, ਇਹ ਆਪ ਫਰਮਾਉਂਦੇ ਹੋ ਕਿ ਸਾਈਂ ਦਾ ਨਾਮ ਜਿਹੜਾ ਹੈ ਉਹ ਤਾਂ ਬੇਮੁੱਲੀ ਚੀਜ਼ ਹੈ। ਪਾਤਸ਼ਾਹ ਇਹ ਸੰਸਾਰ ਫਿਰ ਨਾਮ ਕਿਉਂ ਨਹੀਂ ਜਪਣ ਲੱਗਦਾ ਸਾਰਾ, ਕਿਉਂ ਸੰਸਾਰ ਫਿਰ ਨਿੰਦਿਆ ਕਰਦਾ, ਚੁਗਲੀਆਂ ਕਰਦਾ, ਈਰਖਾ ਕਰਦਾ, ਝੂਠ ਬੋਲਦਾ, ਗਲਤ ਗੱਲਾਂ ਕਰਦਾ, ਸਾਰਾ ਦਿਨ ਕਿਰ ਕਿਰ ਕਰੀ ਜਾਂਦਾ ਹੈ ਵੀ ਇਹ ਨਾਮ ਕਿਉਂ ਨਹੀਂ ਜਪਦਾ। ਮਹਾਰਾਜ ਕਹਿੰਦੇ ਇਹਨਾਂ ਨੂੰ ਵਿਸ਼ਵਾਸ ਨਹੀਂ ਹੈ ਨਾਮ ਦੀ ਮਹਿਮਾ ਤੇ। ਕਹਿੰਦੇ ਮਹਾਰਾਜ ਤੁਸੀਂ ਦੱਸਦੇ ਤਾਂ ਹਾਂ। ਕਹਿੰਦੇ ਦੇਖ ਮਰਦਾਨਿਆਂ, ਇਹ ਦੱਸਦੇ ਆ ਸੁਣਨ ਵਾਲੇ ਸੁਣੀ ਜਾਂਦੇ ਨੇ, ਪਰ ਇਹਨਾਂ ਦਾ ਵਿਸ਼ਵਾਸ ਨਹੀਂ ਵੱਜਦਾ, ਦੋ ਤਿੰਨ ਚੀਜ਼ਾਂ ਤੇ ਨਹੀਂ ਵੱਜਦਾ। ਇੱਕ ਤਾਂ ਨਾਮ ਦੀ ਮਹਿਮਾ ਤੇ ਨਹੀਂ ਵੱਜਦਾ, ਇੱਕ ਪ੍ਰਭੂ ਦੇ ਉੱਤੇ ਵਿਸ਼ਵਾਸ ਨਹੀਂ ਹੈ, ਇੱਕ ਜਿਹੜਾ ਨਾਮ ਦਿੰਦਾ ਗੁਰੂ ਹੈ ਉਹਦੇ ਉੱਤੇ ਵਿਸ਼ਵਾਸ ਨਹੀਂ। ਤਿੰਨ ਚੀਜ਼ਾਂ ਤੇ ਵਿਸ਼ਵਾਸ ਨਾ ਹੋਣ ਕਰਕੇ ਨਾਮ ਜਪਿਆ ਨਹੀਂ ਜਾਂਦਾ। ਸੋ ਇਹਨਾਂ ਸਾਰੀਆਂ ਤੋਂ ਪਹਿਲਾ ਵਿਸ਼ਵਾਸ ਜੋ ਹੈ ਉਹ ਗੁਰੂ ਤੇ ਵਿਸ਼ਵਾਸ ਹੋਣਾ ਜ਼ਰੂਰੀ ਹੋਇਆ ਕਰਦਾ, ਇਸ ਤਰ੍ਹਾਂ ਫਰਮਾਨ ਕਰਦੇ ਨੇ।
ਗੁਰ ਕੀ ਪ੍ਰਤੀਤ ਜੀ ਜਿਸ ਦੇ ਮਨ
ਚੀਜ਼ਾਂ ਦੇ ਉੱਤੇ ਵਿਸ਼ਵਾਸ ਹੋਣਾ ਜ਼ਰੂਰੀ ਹੈ। ਪਹਿਲਾਂ ਵਾਹਿਗੁਰੂ ਤੇ ਵਿਸ਼ਵਾਸ ਹੋਣਾ ਜ਼ਰੂਰੀ ਹੈ ਕਿ ਉਹ ਮੇਰੇ ਨਾਲ ਰਹਿੰਦਾ, ਹਰ ਵਕਤ ਮੇਰੇ ਨਾਲ ਹੈ, ਬਿਲਕੁਲ ਅਲਹਿਦਾ ਨਹੀਂ। ਬਾਲ ਤਾਂ ਅਜੇ ਵੱਡੀ ਚੀਜ਼ ਹੈ, ਬਾਲ ਤੋਂ ਵੀ ਕਰੋੜਵਾਂ ਹਿੱਸਾ ਦੂਰ ਨਹੀਂ ਹੈ, ਮੇਰਾ ਆਪਣਾ ਆਪ ਵਾਹਿਗੁਰੂ ਹੀ ਹੈ। ਪਹਿਲੀ ਤਾਂ ਇਹ ਪ੍ਰਤੀਤ ਆਦਮੀ ਦੇ ਮਨ ਚ ਨਹੀਂ ਆਉਂਦੀ। ਆਦਮੀ ਕਹਿੰਦਾ ਮੈਨੂੰ ਕੋਈ ਨਹੀਂ ਦੇਖਦਾ ਜੇ ਪਾਪ ਕਰਦਾ, ਕਿਉਂਕਿ ਪ੍ਰਤੀਤ ਨਹੀਂ ਹੈ, ਗਲਤ ਕੰਮ ਕਰਦਾ, ਮਨ ਚ ਪ੍ਰਤੀਤ ਨਹੀਂ ਹੈ, ਨਿਡਰ ਹੋ ਕੇ ਕਰਦਾ। ਇਹ ਮੈਨੂੰ ਦੇਖਣ ਵਾਲਾ ਕੋਈ ਨਹੀਂ। ਮਹਾਰਾਜ ਕਹਿੰਦੇ ਦੇਖਣ ਵਾਲਾ ਤੂੰ ਕੁਛ ਕਰ ਲੈ, ਦੇਹ ਕਬਾੜ ਅਣਕ ਪੜਦੇ ਮੈਂ ਪਰਦਾਰਾ ਸੰਗ ਫੱਕ ਹੈ, ਧਰਮ ਰਾਏ ਜਬ ਲੇਖਾ ਮੰਗਾ ਤਾਂ ਕੌਣ ਪੜਦਾ ਤੇਰਾ ਟੱਕ, ਤੇਰੀਆਂ ਤਾਂ ਫਿਲਮਾਂ ਬਣਦੀਆਂ ਤੁਲੀਆਂ ਜਾ ਰਹੀਆਂ, ਕੈਮਰਾ ਸਾਰਿਆਂ ਨੂੰ ਲੈ ਰਿਹਾ ਆਪਣੇ ਵਿੱਚ, ਇਹ ਵਾਹਿਗੁਰੂ ਦਾ ਕੈਮਰਾ, ਕੈਮਰਾਮੈਨ ਕੌਣ ਨੇ, ਚਿੱਤਰ ਤੇ ਗੁਪਤ, ਵਾਹਿਗੁਰੂ ਹਰੇਕ ਦੇ ਨਾਲ ਹੈ, ਇਹ ਵਿਸ਼ਵਾਸ ਲਿਆਓ ਪਹਿਲਾਂ। ਦੂਸਰਾ ਵਿਸ਼ਵਾਸ ਹੈ ਵੀ ਜੋ ਮੰਤਰ ਮੈਨੂੰ ਮਿਲਿਆ ਹੈ ਇਹਨੇ ਮੈਨੂੰ ਧਾਰਨਾ ਹੈ, ਇਹ ਨਹੀਂ ਵੀ ਇਹ ਮੰਤਰ ਮਿਲ ਗਿਆ ਅਤੇ ਹੁਣ ਉੱਥੋਂ ਲਈਏ ਉੱਥੋਂ ਲਈਏ। ਕਈਆਂ ਦੇ ਮਨਾਂ 'ਚ ਪਾਇਆ ਹੁੰਦਾ ਵੀ ਏਕ ਓਂਕਾਰ ਵਾਹਿਗੁਰੂ ਕਹੀਏ ਜਾਂ ਏਕ ਓਂਕਾਰ ਸਤਨਾਮ ਵਾਹਿਗੁਰੂ ਕਹੀਏ ਜਾਂ ਵਾਹਿਗੁਰੂ ਕਹੀਏ ਜਾਂ ਹੋਰ ਕੁਛ ਨਾਲ ਲਾਈਏ, ਨਾ ਜੋ ਪੰਜ ਪਿਆਰਿਆਂ ਤੋਂ ਮਿਲ ਗਿਆ ਉਸ ਨਾਮ ਦੇ ਉੱਤੇ ਵਿਸ਼ਵਾਸ ਲਿਆਓ, ਉਸੇ ਨਾਮ ਨੇ ਤਾਰ ਦੇਣਾ। ਤੀਸਰਾ ਹੋਇਆ ਕਰਦਾ ਵਿਸ਼ਵਾਸ ਗੁਰੂ ਦੇ ਉੱਤੇ, ਜੋ ਕੁਛ ਗੁਰੂ ਕਹਿੰਦੇ ਨੇ ਉਹਦੇ ਉੱਤੇ ਪੂਰਾ ਵਿਸ਼ਵਾਸ ਹੋਵੇ, ਫਿਰ ਜਾ ਕੇ ਕਿਤੇ ਨਾਮ ਮਰਦਾਨਿਆ, ਨਾਮ ਜਪਿਆ ਜਾਂਦਾ। ਨਾਮ ਦੀ ਮਹੱਤਤਾ ਬਹੁਤੀ ਹੋਣ ਕਰਕੇ ਸੰਸਾਰ ਸਮਝਦਾ ਨਹੀਂ, ਸੰਸਾਰ ਨੂੰ ਜੇ ਪਤਾ ਹੈ ਤਾਂ ਮੱਝਾਂ ਗਾਈਆਂ ਦਾ ਪਤਾ ਵੀ ਕਿਹੜੀ ਮੱਝ ਜਿਹੜੀ ਹੈ ਮੂਰਾ ਨਸਲ ਦੀ ਦੁੱਧ ਜ਼ਿਆਦਾ ਦਿੰਦੀ ਹੈ, ਗਊ ਜਰਸੀ ਨਸਲ ਦੀ ਦੁੱਧ ਜ਼ਿਆਦਾ ਦਿੰਦੀ ਹੈ। ਖੇਤੀਆਂ ਦਾ ਪਤਾ ਹੈ ਵੀ ਕੈਸ਼ ਕਰੋਪ ਧਾਨ ਨੇ ਗੰਨਾ ਹੈ। ਕੱਪੜੇ ਲੀੜੇ ਦਾ ਪਤਾ ਹੈ, ਬਿਜ਼ਨਸ ਕਰਨ ਵਾਲਿਆਂ ਨੂੰ ਬਿਜ਼ਨਸ ਦਾ ਪਤਾ, ਇੰਡਸਟਰੀ ਵਾਲਿਆਂ ਨੂੰ ਇੰਡਸਟਰੀ ਦਾ ਪਤਾ ਹੈ। ਲੇਕਿਨ ਨਾਮ ਦੀ ਕੀਮਤ ਤਾਂ ਕੋਈ ਕੋਈ ਬਿਰਲਾ ਬਿਰਲਾ ਹੈ ਜਿਹਦੇ ਮਨ ਵਿੱਚ ਨਾਮ ਦੀ ਕੀਮਤ ਵੱਜਦੀ, ਉਹ ਕਿਹਦੇ ਵੱਜਦੀ ਹੈ ਉਹਦੇ ਬਾਰੇ ਮਹਾਰਾਜ ਫਰਮਾਨ ਕਰਦੇ।
ਮਹਿਮਾ ਹਰ ਨਾਮ ਦੀ ਸੰਤਾਂ ਦੇ
ਕਹਿੰਦੇ ਜਿਹੜੇ ਬੰਦਗੀ ਕਰਨ ਵਾਲੇ ਨੇ ਉਹਨਾਂ ਦੇ ਹਿਰਦੇ ਚ ਨਾਮ ਦੀ ਮਹਿਮਾ ਵਸਦੀ ਆ, ਨਿਰਾਨੇ ਆ। ਇਸ ਕਰਕੇ ਅਸੀਂ ਤਾਂ ਵਚਨ ਕਰਦੇ ਹਾਂ, ਗਾਹਕ ਜਿਹੜੇ ਹੁੰਦੇ ਨੇ ਉਹ ਤਾਂ ਚੱਕ ਲੈਂਦੇ ਨੇ ਚੀਜ਼ ਨੂੰ, ਜਿਹੜੇ ਗਾਹਕ ਨਹੀਂ ਹੁੰਦੇ ਉਹ ਸੁਣ ਕੇ ਛੱਡ ਜਾਂਦੇ। ਪਾਤਸ਼ਾਹ ਇੰਨੀ ਕੀਮਤੀ ਚੀਜ਼ ਹੈ, ਜਦੋਂ ਤੁਸੀਂ ਸੰਸਾਰ ਨੂੰ ਦਾਨ ਕਰਦੇ ਹੋ ਇਹ ਸਾਰਿਆਂ ਨੂੰ ਸਮਝ ਲੈਣਾ ਚਾਹੀਦਾ। ਮਹਾਰਾਜ ਕਹਿੰਦੇ ਮਦਾਨੇ ਆ, ਸਾਰੇ ਨਹੀਂ ਸਮਝਿਆ ਕਰ। ਇਹ ਭਾਗਾਂ ਵਾਲੇ ਬੰਦੇ ਹੁੰਦੇ ਨੇ, ਜਦ ਥਾਈ ਭਾਗ ਨਹੀਂ ਬਣਦੇ ਉਸ ਵੇਲੇ ਥਾਈ ਨਾ ਗੁਰੂ ਮਿਲੇ, ਨਾ ਨਾਮ ਮਿਲੇ, ਨਾ ਨਾਮ ਦੀ ਮਹਿਮਾ ਸਮਝ ਆਵੇ। ਪੂਰੇ ਭਾਗ ਹੋਣ, ਮੈਨੂੰ ਸਤਿਗੁਰੂ ਨਾਉ ਨਾ ਪਾਈ ਹੈ, ਬੁੱਝੋ ਕਰ ਵਿਚਾਰ, ਨਾਨਕ ਪੂਰੇ ਭਾਗ ਸਤਿਗੁਰ ਮਿਲੇ ਸੁੱਖ ਪਾਏ ਜੁਗਤਿਆ। ਕਿਸੇ ਦੇ ਮਨ ਵਿੱਚ ਪਿਆਸ ਹੋਵੇ ਨਾਮ ਦੀ, ਉਹ ਤੜਫਦਾ ਫਿਰਦਾ ਵੀ ਮੈਨੂੰ ਨਾਮ ਦੀ ਪ੍ਰਾਪਤੀ ਹੋ ਜਾਵੇ, ਮੇਰਾ ਜਨਮ ਬਿਰਥਾ ਨਾ ਚਲਾ ਜਾਵੇ। ਕਰੋੜਾਂ ਜਨਮ ਮੈਂ ਭਟਕਦਾ ਆਇਆ, ਕੁੱਤਾ ਬਿੱਲਾ ਸੂਰ ਸੱਪ ਦੁਖੀ ਹੁੰਦਾ ਆਇਆ, ਕਿਤੇ ਹੁਣ ਨਾ ਮੈਂ ਦੁੱਖਾਂ ਚ ਪੈ ਜਾਵਾਂ। ਸੋ ਉਹਦੇ ਮਨ ਚ ਕੁਛ ਕੁਛ ਖਿਆਲ ਆਉਂਦਾ ਨਾਮ ਦਾ, ਲੇਕਿਨ ਨਾਮ ਦੀ ਮਹਿਮਾ ਤਾਂ ਜਿਨ੍ਹਾਂ ਨੇ ਨਾਮ ਨੂੰ ਦੇਖਿਆ ਉਹਨਾਂ ਦੇ ਹੀ ਵਸਦੀ ਆ, ਦੂਏ ਦੇ ਨਹੀਂ ਵਸਦੀ। ਦੂਏ ਦੀ ਤਾਂ ਸ਼ਿਕਾਇਤ ਰਹਿੰਦੀ ਹੈ ਜੇ ਮੇਰਾ ਮਨ ਨਹੀਂ ਲੱਗਦਾ, ਉਡਾਰੀਆਂ ਮਾਰਦਾ ਜੀ, ਜਮਾਂ ਭਜਨ ਕਰਦਾ ਟਿਕਦਾ ਨਹੀਂ ਹੈ। ਕਿਉਂ ਨਹੀਂ ਟਿਕਦਾ? ਕਿਉਂਕਿ ਨਾਮ ਨੂੰ ਅਜੇ ਸੀਰੀਅਸ ਥਾਟ ਨਹੀਂ ਦਿੱਤਾ, ਅਜੇ ਸਮਝਣ ਦਾ ਯਤਨ ਨਹੀਂ ਕਰਿਆ ਵੀ ਨਾਮ ਕੀ ਹੈ। ਬਚਨ ਹੁੰਦੇ ਨੇ ਮਹਾਰਾਜ ਕਹਿੰਦੇ ਚੰਗਾ ਮਰਦਾਨਿਆ, ਤੈਨੂੰ ਫਿਰ ਪ੍ਰੈਕਟੀਕਲੀ ਪ੍ਰਤੱਖ ਰੂਪ ਦੇ ਵਿੱਚ ਗੱਲ ਸਮਝਾਵਾਂ। ਸੋ ਗੁਰੂ ਨਾਨਕ ਪਾਤਸ਼ਾਹ ਜਾਂਦੇ ਜਾਂਦੇ ਸ਼ਹਿਰ ਆ ਗਿਆ ਜਿਸਨੂੰ ਅੱਜ ਕੱਲ੍ਹ ਪਟਨਾ ਆਖਦੇ ਨੇ, ਵਿਸ਼ੰਬਰ ਨਗਰ ਉਹਨਾਂ ਦਿਨਾਂ ਚ ਕਹਿੰਦੇ ਸੀ। ਕਹਿਣ ਲੱਗੇ ਮਰਦਾਨਿਆ ਉਹ ਦੇਖ ਸ਼ਹਿਰ ਆ ਗਿਆ, ਅਸੀਂ ਤਾਂ ਇੱਥੇ ਬੈਠਦੇ ਹਾਂ ਤੇ ਤੂੰ ਪ੍ਰਸ਼ਾਦ ਪਾਣੀ ਛਕਿਆ। ਕਹਿਣ ਲੱਗਿਆ ਮਹਾਰਾਜ ਤੁਸੀਂ ਤਾਂ ਐਂ ਕਹਿਤਾ ਜਿਵੇਂ ਕਿਤੇ ਮੇਰਾ ਕੋਈ ਬਾਤ ਬਣਦਾ। ਕਹਿੰਦੇ ਫਿਰ ਕੀ ਕਰਦਾ ਹੁੰਦਾ? ਕਹਿੰਦੇ ਮਹਾਰਾਜ ਆਪਦੇ ਨਾਲ ਰਹਿ ਕੇ ਮੈਨੂੰ ਇਹ ਗਿਆਨ ਹੋ ਗਿਆ ਕਿ ਜਿਹਦਾ ਮੱਥਾ ਖੁੱਲ੍ਹਾ ਹੋਵੇ, ਤਿਊੜੀਆਂ ਨਾ ਪਈਆਂ ਹੋਣ, ਬੁੱਲਾਂ ਤੇ ਮੁਸਕਰਾਹਟ ਹੋਵੇ, ਉਹ ਬੜਾ ਬੰਦਾ ਚੰਗਾ ਹੁੰਦਾ। ਉਹ ਜਿਹੇ ਨੂੰ ਦੇਖ ਕੇ ਮੈਂ ਸਤਿਕਰਤਾਰ ਦੀ ਆਵਾਜ਼ ਦਿੰਦਾ, ਫਿਰ ਉਹ ਗੱਲ 'ਚ ਬਾਤ ਚੱਲਦੀ ਹੈ ਅਤੇ ਫਿਰ ਪ੍ਰਸ਼ਾਦ ਬਾਣੀ ਪੁੱਛ ਲੈਂਦਾ, ਫਿਰ ਮੈਂ ਆਪ ਵੀ ਛਕ ਲੈਂਦਾ ਅਤੇ ਤੁਹਾਨੂੰ ਵੀ ਲਿਆ ਦਿੰਦਾ। ਮਰਦਾਨਿਆ ਭਲਾ ਜੇ ਇਹੋ ਜਿਹਾ ਬੰਦਾ ਨਾ ਮਿਲੇ ਸੱਚੇ ਪਾਤਸ਼ਾਹ, ਫਿਰ ਮੈਂ ਮੰਗਦਾ, ਫਿਰ ਮੈਨੂੰ ਗਾਲਾਂ ਵੀ ਪੈਂਦੀਆਂ, ਕਈ ਧੱਕੇ ਵੀ ਮਾਰਦੇ ਆ, ਕਈ ਮੈਨੂੰ ਚੋਰ ਡਾਕੂ ਵੀ ਕਹਿੰਦੇ। ਮਹਾਰਾਜ ਜਲਾਲ ਚ ਆ ਗਏ, ਕਹਿੰਦੇ ਮਰਦਾਨਿਆ ਨਿਰੰਕਾਰ ਦੀ ਕਰੀਏ ਚਾਕਰੀ ਤੇ ਸੰਸਾਰ ਅੱਗੇ ਹੱਥ ਅੱਡੀਏ, ਐ ਨਹੀਂ ਹੋਣਾ। ਖੜਾਵਾਂ ਚੋਂ ਚਰਨ ਕੱਢੇ, ਅੰਗੂਠੇ ਦੇ ਨਾਲ ਜ਼ਮੀਨ ਪੁੱਟੀ, ਇੱਕ ਲਾਲ ਕੱਢਦਾ, ਕਹਿੰਦੇ ਆ ਲਾਲ ਹੈ ਬੜਾ ਕੀਮਤੀ, ਜਾ ਨਾਲੇ ਇਹਦਾ ਮੁੱਲ ਪੁੱਛਿਆ ਏ ਤੇ ਨਾਲੇ ਪ੍ਰਸ਼ਾਦ ਪਾਣੀ ਛਕੇ। ਸ਼ਹਿਰ 'ਚ ਤੁਰਿਆ ਫਿਰਦਾ, ਸਬਜ਼ੀ ਫਰੋਸ਼ਾਂ ਦੇ ਮੁਹੱਲੇ ਚਲਿਆ ਗਿਆ, ਕਿਉਂਕਿ ਮਰਦਾਨੇ ਨੂੰ ਵੀ ਨਹੀਂ ਪਤਾ ਸੀ ਵੀ ਲਾਲ ਦੀ ਕੀਮਤ ਕਿੰਨੀ ਪਾਉਂਦੀ ਹੈ। ਉੱਥੇ ਜਾ ਕੇ ਲਾਲ ਦਿਖਾਇਆ, ਨਾਲ ਮੰਗ ਕੀਤੀ ਕਿ ਭਾਈ ਮੈਨੂੰ ਸਵਾ ਸ਼ੇਰ ਫਰੂਟ ਦੇਵੇ ਤੇ ਮੇਰੀ ਭੁੱਖ ਬੁਝਾਈ। ਕਹਿੰਦਾ ਇਹ ਵੱਟੀ ਦੇ ਲੈਣੇ ਹੈ? ਕਹਿੰਦਾ ਨਹੀਂ, ਇਹਦਾ ਤਾਂ ਮੈਂ ਮੁੱਲ ਪੁੱਛਣਾ। ਕਹਿੰਦੇ ਇਹਦਾ ਮੁੱਲ ਤਾਂ ਕੁਛ ਵੀ ਨਹੀਂ ਹੈ, ਕੌਡੀ ਵੀ ਨਹੀਂ ਹੈ, ਇੱਕ ਵੱਟੀ ਇਹੋ ਜਿਹੀਆਂ ਗੰਗਾ 'ਚ ਬਥੇਰੀਆਂ ਪਈਆਂ, ਕਿਉਂਕਿ ਪਟਨਾ ਗੰਗਾ ਦਰਿਆ ਦੇ ਕੰਢੇ 'ਤੇ ਹੈ। ਜੇ ਲੈਣੀ ਹੈ ਤਾਂ ਦੋ ਮੂਲੀਆਂ ਲੈ ਲੈ, ਛੱਡ ਜਾ ਮੇਰੇ ਕੋਲ। ਮਰਦਾਨੇ ਨੇ ਲਾਲ ਵਾਪਸ ਲੈ ਲਿਆ, ਹਲਵਾਈ ਦੀ ਦੁਕਾਨ 'ਤੇ ਗਿਆ, ਉਹਨੇ ਅੱਧ ਸਿਰ ਮਠਿਆਈ ਦਿੱਤੀ ਤੇ ਲਾਲ ਰੱਖਣ ਵਾਸਤੇ ਕਿਹਾ ਵੀ ਮੈਂ ਮੇਰਾ ਪਾਸਕੂ ਹੈ ਤਕੜੀ ਦੇ ਅੰਦਰ ਤੇ ਤੂੰ ਮੈਨੂੰ ਇਹ ਦੇ ਜਾ, ਇੰਨਾ ਕਹਿ ਮੈਂ ਬੰਨ ਲੂੰਗਾ। ਕਹਿੰਦੇ ਮੁੱਲੇ ਦਾ? ਕਹਿੰਦੇ ਮੁੱਲ ਕੀ ਹੋਣਾ, ਤੂੰ ਸਿਰ ਮਠਿਆਈ ਲੈ ਲੈ। ਅੱਗੇ ਗਿਆ ਬਜਾਜ ਨੇ ਦੋ ਗਜ ਕੱਪੜਾ ਮੰਨਿਆ, ਇੱਕ ਜੋਹਰੀ ਕੋ ਗਿਆ ਉਹਨੇ 10 ਰੁਪਈਏ, ਇੱਕ ਨੇ 100 ਰੁਪਈਆ। ਫਿਰਦਾ ਫਰਾਂਦਾ ਮਹਾਰਾਜ ਮਰਦਾਨਾ ਸਾਲਸਰਾਏ ਜੋਹਰੀ ਦੇ ਕੋਲ ਪਹੁੰਚ ਗਿਆ, ਉੱਥੇ ਦਿਖਾਇਆ ਤਾਂ ਦੇਖਦੀ ਸਾਰ ਲਾਲ ਦੇਖਿਆ ਤੇ ਦੇਖਦੀ ਸਾਰ ਸ਼ਾਹ ਦਾ ਜਿਹੜਾ ਸਾਹ ਅੰਦਰ ਨੂੰ ਜਾਂਦਾ ਸੀ ਹੋਰ ਅੰਦਰ ਨੂੰ ਜਾਣਾ ਸ਼ੁਰੂ ਹੋ ਗਿਆ, ਛਾਤੀ ਭਰ ਗਈ ਸਾਹ ਦੇ ਨਾਲ, ਬੋਲ ਨਹੀਂ ਆਉਂਦਾ। ਸਾਹ ਬਾਹਰ ਨੂੰ ਆਇਆ, ਕਹਿੰਦਾ ਬੇਟਾ ਦਰੱਕਾ, ਜੋ ਨੌਕਰ ਸੀ ਉਸਦਾ, ਕਹਿੰਦਾ ਬੇਟਾ ਦਰੱਕਾ ਤਜੌੜੀ ਚੋਂ 100 ਰੁਪਈਆ ਕੱਢ ਚੱਲਦੀ ਤੇ ਉਹ ਪੈਸੇ ਕੱਢਣ ਲੱਗ ਗਿਆ। ਇੱਧਰ ਮਰਦਾਨੇ ਦੇ ਚਿਹਰੇ ਵੱਲ ਦੇਖਿਆ ਤਾਂ ਮਰਦਾਨਾ ਹੈਰਾਨ ਜਿਹਾ ਵੀ ਇਹਦਾ ਮੁੱਲ ਲੈਣ ਲੱਗ ਗਿਆ। ਕਹਿੰਦਾ ਭਾਈ ਮਰਦਾਨਾ, ਮੈਂ ਮੁੱਲ ਨਹੀਂ ਦੇ ਰਿਹਾ, ਮੈਂ ਤਾਂ ਇਹਦੀ ਦਰਸ਼ਨ ਭੇਟ ਦੇ ਰਿਹਾ। ਸਾਡੇ ਉਸਤਾਦਾਂ ਨੇ, ਸਾਡੇ ਬਜ਼ੁਰਗਾਂ ਨੇ ਦੱਸਿਆ ਸੀ ਵੀ ਇੱਕ ਲਾਲ ਦੁਨੀਆਂ 'ਚ ਐਸਾ ਹੈ ਜਿਹੜਾ ਨਾ ਆਇਆ, ਮਿਲਦਾ ਹੀ ਨਹੀਂ, ਹੈ ਹੀ ਨਹੀਂ। ਜਿਵੇਂ ਪਾਰਸ ਨੂੰ ਅਸੀਂ ਕਹਿੰਦੇ ਹਾਂ ਵੀ ਪਾਰਸ ਹੈ, ਲੋਹੇ ਨਾਲ ਲਾ ਦਿਓ ਸੋਨਾ ਬਣ ਜਾਂਦਾ, ਪਹਾੜਾਂ ਵਿੱਚ ਹੈ ਉਹ ਨਾਯਾਬ ਹੈ, ਨਾਯਾਬ ਹੁੰਦਾ ਵੀ ਮਿਲਦਾ ਨਹੀਂ, ਸ਼ਾਇਦ ਕਿਸੇ ਭਾਗਾਂ ਵਾਲੇ ਨੂੰ ਮਿਲ ਜੇ ਤਾਂ ਮਿਲ ਜੇ। ਕਹਿੰਦੇ ਇਸੇ ਤਰ੍ਹਾਂ ਇਹ ਲਾਲ ਹੈ, ਇਹ ਵੀ ਮਿਲਦਾ ਨਹੀਂ ਹੈ, ਅੱਜ ਦਰਸ਼ਨ ਹੋ ਗਏ, ਬਜ਼ੁਰਗਾਂ ਨੇ ਦੱਸਿਆ ਵੀ ਜੇ ਦਰਸ਼ਨ ਹੋ ਜਾਣ ਤਾਂ 100 ਰੁਪਈਆ ਇਹਦੀ ਦਰਸ਼ਨ ਪੇਟ, ਹੁਣ ਦਾ ਕਿੰਨਾ ਹੋ ਜਾਏਗਾ? 1 ਲੱਖ ਰੁਪਈਏ ਦੇ ਬਰਾਬਰ ਹੋ ਜੂ, 10,000 ਦੇ ਤਾਂ ਜ਼ਰੂਰ ਹੋ ਜੂ, ਗੁਰਨਾਮ ਸਾਹਿਬ ਵਾਲਾ 100 ਰੁਪਈਆ। ਤੇ ਮੈਂ ਤਾਂ ਭਾਈ ਇਹਦੀ ਦਰਸ਼ਨ ਭੇਟ ਕਰ ਰਿਹਾ, ਜੇ ਵੇਚਣਾ ਹੈ ਤਾਂ ਇਹਦਾ ਮੁੱਲ ਕੋਈ ਨਹੀਂ ਹੈ, ਤਾਂ ਤੁਹਾਨੂੰ 2-3 ਮਹੀਨੇ ਠਹਿਰਨਾ ਪਏਗਾ। ਅਖੀਰ ਗੱਲਬਾਤ ਚੱਲ ਪਈ, ਪਤਾ ਲੱਗ ਗਿਆ ਗੁਰੂ ਨਾਨਕ ਪਾਤਸ਼ਾਹ ਦਾ, ਕਹਿਣ ਲੱਗਿਆ ਭਾਈ ਮਰਦਾਨਾ ਪ੍ਰਸ਼ਾਦ ਪਾਣੀ, ਕਹਿੰਦਾ ਮਹਾਰਾਜ ਹਾਲ ਤਾਂ ਪ੍ਰਸ਼ਾਦ ਪਾਣੀ ਕਿੱਥੋਂ ਵਰਜਿਆ ਨਹੀਂ ਕਿਸੇ ਨੇ, ਤੇ ਹੁਣ ਜਿਹੜਾ ਸਾਨੂੰ ਇਹਨੂੰ ਪਹਿਲਾਂ ਕਹਿ ਦੂ ਉਹਦਾ ਮੰਨ ਲਾਂਗੇ। ਕਹਿੰਦੇ ਫਿਰ ਪ੍ਰਸ਼ਾਦ ਕਿਸੇ ਦਾ ਮੰਨਣਾ ਨਹੀਂ, ਆ ਲੈ 100 ਰੁਪਈਆ ਤੇ ਆ ਫੜ ਆਪਣਾ ਲਾਲ, ਤੇ ਅਸੀਂ ਪ੍ਰਸ਼ਾਦਾ ਲੈ ਕੇ ਆਉਂਦੇ। ਇੱਧਰ ਨੌਕਰ ਨੂੰ ਬੁਲਾਇਆ, ਕਹਿੰਦੇ ਬੇਟਾ ਦਰੱਕਾ ਜਾ ਬਾਜ਼ਾਰ ਦੇ ਅੰਦਰ, ਸੋਹਣੀ ਮਠਿਆਈ ਖਰੀਦ ਕੇ ਲਿਆ, ਬਾਗ ਦੇ ਵਿੱਚੋਂ ਤਾਜ਼ੇ ਫਲ ਲਿਆ, ਤੇ ਪ੍ਰਸ਼ਾਦਾ ਕਹਿੰਦੇ 8-7 ਬੰਦਿਆਂ ਦਾ ਤਿਆਰ ਕਰਦੇ। ਛੇਤੀ ਪ੍ਰਸ਼ਾਦਾ ਤਿਆਰ ਹੋ ਕੇ ਇਹ ਵੀ ਪਿੱਛੇ ਪਿੱਛੇ ਮਰਦਾਨੇ ਦੇ ਤੁਰ ਪਿਆ, ਤੇ ਉਧਰ ਮਰਦਾਨੇ ਨੇ ਜਾ ਕੇ ਜਦ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਲਾਲ ਤੇ 100 ਰੁਪਈਆ ਰੱਖਿਆ, ਮਹਾਰਾਜ ਕਹਿੰਦੇ ਮਰਦਾਨਿਆਂ ਨਾਲੇ ਆਹ ਲਿਆ ਆ ਨਾਲੇ ਆਹ ਲਿਆ। ਕਹਿੰਦਾ ਸੱਚੇ ਪਾਤਸ਼ਾਹ ਤੇਰੀਆਂ ਤੂੰ ਜਾ, ਮੈਂ ਤਾਂ ਦੁਨੀਆਂ ਦੀ ਅਕਲ ਤੇ ਹੈਰਾਨ ਹੁੰਦਾ, ਕਿਤੇ ਤਾਂ ਐਸੇ ਸੀਗੇ ਜਿਹੜੇ 2 ਮੂਲੀਆਂ ਦਿੰਦੇ ਸੀ, ਕਿਤੇ ਐਸੇ ਸੀ ਜਿਹੜੇ 2 ਗਜ਼ ਅੱਧ ਸੇਰ ਮਠਿਆਈ ਦਿੰਦੇ, ਕੋਈ ਐਸਾ ਸੀ ਜੋ 2 ਗਜ਼ ਕੱਪੜਾ ਦਿੰਦਾ ਸੀ। ਮਹਾਰਾਜ ਇੱਕ ਚੌਰੀ 10 ਰੁਪਏ ਦੇਵੇ, 1 100 ਦੇਵੇ, ਇਹ ਤਾਂ ਦਰਸ਼ਨ ਭੇਟ ਆਏ ਦੀ, ਮੁੱਲ ਇਹਦਾ ਕੋਈ ਹੈ ਨਹੀਂ। ਕਹਿੰਦੇ ਮਰਦਾਨੇ ਆਪਾਂ ਕੀ ਕਰਨਾ ਸੀ, 100 ਰੁਪਈਆ ਕੀ ਲੋੜ ਹੈ ਆਪਾਂ ਨੂੰ? ਕਹਿੰਦੇ ਮਹਾਰਾਜ ਮੈਂ ਇੱਥੇ ਤਾਂ ਲਿਆ ਨਹੀਂ, ਮੈਂ ਉੱਥੇ ਬਥੇਰਾ ਮੋੜ ਹਟੇ। ਕਹਿੰਦੇ ਕਿਉਂ ਮਰਦਾਨਿਆਂ? ਤੂੰ ਸਮਝਾ ਦੇਣਾ ਸੀ ਉਹਨਾਂ ਨੂੰ ਜਿਹੜੇ ਤੈਨੂੰ 2 ਸੇਰ ਅੱਧ ਸੇਰ 2 ਮੂਲੀਆਂ ਦਿੰਦੇ ਸੀ, 8 ਸੇਰ ਮਠਿਆਈ ਦਿੰਦੇ ਸੀ, 2 ਗਜ਼ ਕੱਪੜਾ ਦਿੰਦੇ ਸੀ। ਕਹਿੰਦਾ ਮਹਾਰਾਜ ਮੈਂ ਜਿਉਂ ਜਿਉਂ ਸਮਝਾਉਣ ਦੇ ਯਤਨ ਕਰਿਆ ਤਿਉਂ ਤਿਉਂ ਮੈਨੂੰ ਕਮਲਾ ਹੀ ਕਰਨ ਲੱਗ ਗਏ, ਐਂ ਕਰਨ ਲੱਗ ਗਏ ਵੀ ਇਹਦਾ ਦਿਮਾਗ ਦੇ ਵਿੱਚ ਫਰਕ ਹੈ, ਬਈ ਬੱਟੀ ਚੱਕੀ ਫਿਰਦਾ ਹੈ ਤੇ ਕਹਿੰਦਾ ਲਾਲ ਹੈ। ਕਹਿੰਦੇ ਮਰਦਾਨਿਆਂ ਇਸੇ ਤਰ੍ਹਾਂ ਦੇ ਨਾਲ ਕੀਮਤੀ ਚੀਜ਼ਾਂ ਦੀ ਕਦਰ ਕਦਰਦਾਨਾਂ ਤੋਂ ਬਗੈਰ ਨਹੀਂ ਪਿਆ ਕਰਦੀ, ਜਿਵੇਂ ਲਾਲਾਂ ਦੀ ਕਦਰ ਜੌਹਰੀ ਤੋਂ ਬਗੈਰ ਨਹੀਂ ਪੈਂਦੀ, ਇਸੇ ਤਰ੍ਹਾਂ ਨਾਮ ਦੀ ਕਦਰ ਨਾਮ ਦੇ ਵਪਾਰੀਆਂ ਤੋਂ ਬਿਨਾਂ ਨਹੀਂ ਪਿਆ ਕਰਦੀ, ਨਾਮ ਜਪਣ ਵਾਲੇ ਸੰਤਾਂ ਤੋਂ ਬਗੈਰ ਨਹੀਂ ਪਤਾ ਲੱਗਦੀ ਜਿਨ੍ਹਾਂ ਨੇ ਨਾਮ ਦਾ ਕ੍ਰਿਸ਼ਮਾ ਦੇਖ ਲਿਆ ਹੋਵੇ। ਕਬੀਰ ਸਾਹਿਬ ਕਹਿੰਦੇ ਜੇ ਇੱਕ ਵਾਰੀ ਵੀ ਵਾਹਿਗੁਰੂ ਕੋਈ ਕਹਿ ਦੇ ਨਾ, ਨਾਮ ਹੋ ਜਾਏ ਪ੍ਰਾਪਤ ਤੇ ਉੱਚੀ ਬੋਲ ਕੇ ਕਹਿ ਦੇਵੇ, ਤਾਂ ਉਹਦਾ ਫਲ ਕਿੰਨਾ ਹੁੰਦਾ ਇਸ ਤਰ੍ਹਾਂ ਨਾਲ ਫਰਮਾਉਂਦੇ ਨੇ।
ਸਾਰਾ ਨਗਰ ਪਵਿੱਤਰ ਹੋ ਜਾਵੇ ਸਤਨਾਮ ਜਾਵੇ ਸਤਿ ਨਾਮ ਬੋਲ ਬੁਲਾਵੇ।
ਇੱਕ ਵਾਰੀ ਵਾਹਿਗੁਰੂ ਦਾ ਉਚਾਰਨ ਕਰਕੇ, ਕਬੀਰ ਸਹੀ ਮੁੱਖ ਧੰਨ ਹੈ ਜੇ ਮੁੱਖ ਕਹੀਏ ਰਾਮ। ਕਹਿੰਦੇ ਫਲ ਕਿੰਨਾ ਹੋਏਗਾ? ਕਹਿੰਦੇ ਦੇਹੀ ਕਿਸ ਕੀ ਵਪਰੀ, ਪਵਿੱਤਰ ਹੋਏ ਗੋ ਗ੍ਰਾਮ। ਦੇਹੀ ਦੀ ਗੱਲ ਤਾਂ ਛੱਡ ਦੋ, ਜਿੱਥੇ ਤੱਕ ਆਵਾਜ਼ ਜਾਏਗੀ ਸਾਰਾ ਥਾਂ ਪਵਿੱਤਰ ਹੋ ਜਾਏਗਾ। ਇੱਕ ਵਾਰੀ ਮਹਾਰਾਜ ਜੀ ਦੇ ਪਾਸ ਇੱਕ ਵੱਡਾ ਅਮੀਰ ਆਦਮੀ ਆਇਆ, ਚੌਂਦਾ ਤੇ ਮਾਨਵੀ ਦੋ ਪਿੰਡ ਨੇ ਉਹਨਾਂ ਪਿੰਡਾਂ ਦਾ ਸੀ। ਉਹਨੇ ਤਿੰਨ ਵਿਆਹ ਕਰਾ ਲਏ ਸੀ, ਔਲਾਦ ਨਹੀਂ ਸੀ ਉਹਨੂੰ, ਕੋਈ ਬਾਦਰੂਹਾਂ ਉਹਨੂੰ ਚਿੰਬੜੀਆਂ ਹੋਈਆਂ ਸੀ ਜਿਹੜੀਆਂ ਉਹਦੇ ਘਰ ਬੱਚਾ ਨਹੀਂ ਸੀ ਆਉਣ ਦਿੰਦੇ। ਬੜੇ ਯਤਨ ਕਰੇ, ਬੜੇ ਮੰਤਰੀ ਬੁਲਾਏ, ਅਖੀਰ ਮਹਾਰਾਜ ਜੀ ਦੇ ਕੋਲ ਆਇਆ। ਕਹਿਣ ਲੱਗਿਆ, ਮਹਾਰਾਜ ਸਾਰੀ ਦੁਨੀਆ ਭਰ ਦੇ ਯਤਨ ਮੈਂ ਕਰ ਚੁੱਕਿਆ, ਐਸੀਆਂ ਰੂਹਾਂ ਸਾਡੇ ਮਗਰ ਪਈਆਂ ਨੇ, ਦੌਣ ਚ ਸਿਰ ਦੇਣ ਦੀਆਂ ਗਰਦਨ ਤੋੜਦੀਆਂ ਨੇ। ਤਿੰਨ ਮੈਂ ਵਿਆਹ ਕਰਾਏ ਨੇ, ਤਿੰਨਾਂ ਸਰਦਾਰਨੀਆਂ ਨੂੰ ਤੇ ਮੈਨੂੰ ਪੁੱਠਾ ਖੜਾ ਕਰ ਲੈਂਦੀ ਤੇ ਗਰਦਨ ਤੋੜਦੇ ਆ ਸਾਡੀ। ਕਿਰਪਾ ਕਰੋ, ਸਾਨੂੰ ਉਹਨਾਂ ਤੋਂ ਬਚਾਓ ਤੇ ਪੁੱਤਰ ਦੀ ਦਾਤ ਦਿਓ। ਮਹਾਰਾਜ ਕਹਿੰਦੇ, ਦੇਖੋ ਭਾਈ, ਪਰਮੇਸ਼ਰ ਦੇ ਨਾਮ ਦੀ ਮਹਿਮਾ ਉੱਤੇ ਵਿਸ਼ਵਾਸ ਲਿਆਓ, ਅਖੰਡ ਪਾਠ ਕਰਾਓ, ਕਿਰਪਾ ਹੋ ਜਾਏਗੀ ਮਹਾਰਾਜ ਜੀ ਦੀ। ਸੋ ਅਖੰਡ ਪਾਠ ਉਸ ਪਿੰਡ ਦੇ ਅੰਦਰ ਰੱਖਤਾ। ਸਾਨੂੰ ਮਹਾਰਾਜ ਜੀ ਨੇ ਸਾਰਿਆਂ ਨੂੰ ਹੁਕਮ ਕਰਤਾ ਵੀ ਬਹੁਤ ਸ਼ੁੱਧ ਰਹਿਣਾ, ਬੋਲਣਾ ਨਹੀਂ ਹੈ, ਪਾਠ ਕਰਨਾ ਸ਼ੁੱਧ ਰਹਿ ਕੇ, ਤੇ ਜੇ ਕੋਈ ਗਲਤ ਕੰਮ ਹੋਇਆ, ਸ਼ੁੱਧੀ ਨਾ ਹੋਈ ਪੂਰੀ, ਜੇ ਉਹਨਾਂ ਰੂਹਾਂ ਨੇ ਕੋਈ ਫੇਂਟ ਕਰਤੀ, ਅਸੀਂ ਜ਼ਿੰਮੇਵਾਰ ਨਹੀਂ। ਪਿੰਡ ਦੇ ਬਾਹਰ ਇੱਕ ਕੋਠਾ ਸੀ, ਉਹਦੇ 'ਚ ਡੇਰੇ ਲਾ ਲਏ, ਉੱਪਰ ਚਵਾਰਾ ਜਿਹਾ ਬਣਿਆ ਹੋਇਆ ਸੀ, ਬਾਗ ਸੀ, ਕੋਈ ਕਿਸੇ ਮਹਾਤਮਾ ਦਾ ਹੋਣਾ। ਉੱਥੋਂ ਜਾ ਕੇ ਪਾਠ ਕਰਦੇ ਹੁੰਦੇ ਤੇ ਦੀਵਾਨ ਮਹਾਰਾਜ ਜੀ ਕਹਿਣ ਲੱਗੇ, ਪਿੰਡ 'ਚ ਨਹੀਂ ਲਾਉਣੇ, ਜੈਲਦਾਰ ਦੇ ਘਰੇ ਲਾਉਣੇ ਨੇ। ਬੜਾ ਖੁੱਲ੍ਹਾ ਹੱਥਾ ਸੀ ਅਤੇ ਮੈਂ ਦੇਖਿਆ ਇਸ ਘਰ 'ਚ ਦਰਵਾਜ਼ੇ ਦੇ ਉੱਤੇ ਵੀ ਯੰਤਰ ਲਾਇਆ ਹੋਇਆ, ਕੜੀਆਂ ਅਤੇ ਸ਼ਤੀਰਾਂ ਅਤੇ ਘਰ 'ਚ ਕੋਈ ਥਾਂ ਨਾ ਜਿੱਥੇ ਯੰਤਰ ਨਹੀਂ ਸੀ ਲੱਗਿਆ ਹੋਇਆ। ਮੈਂ, ਮਹਾਰਾਜ ਜੀ ਇਹਨੇ ਤਾਂ ਸਾਰੇ ਕਾਗਜ਼ ਲਾਏ ਪਏ ਨੇ ਲਿਖ ਕੇ, ਯੰਤਰ ਲਾਏ ਹੋਏ ਨੇ। ਮਹਾਰਾਜ ਕਹਿੰਦੇ, ਪ੍ਰੇਮੀਆਂ ਤੂੰ ਹੁਣ ਯੰਤਰ ਲਾ ਦੇ, ਤੇਰੇ ਘਰ ਹਰੀ ਦੇ ਨਾਮ ਦਾ ਜੱਗ ਹੋ ਰਿਹਾ, ਯੰਤਰ ਲਾ ਦੇ। ਕਹਿੰਦਾ, ਮਹਾਰਾਜ ਯੰਤਰ ਜਰਾ ਕੁ ਲਾ ਦੇਵਾਂ, ਜਦੇ ਫੜ ਲੈਂਦੇ ਆ। ਕਹਿੰਦੇ, ਕੋਈ ਨਹੀਂ, ਹੁਣ ਨਹੀਂ ਤੇਰੇ ਕੋਲ ਨੇੜੇ ਆ ਸਕਦੇ, ਇਹ ਤਾਂ ਇਹ ਤੇ ਜਮਦੂਤ ਵੀ ਨੇੜੇ ਨਹੀਂ ਆ ਸਕਦਾ, ਭੂਤਾਂ ਦੀ ਤਾਕਤ ਤਾਂ ਕੁਛ ਵੀ ਨਹੀਂ ਹੈ, ਜਮਦੂਤ ਦੀ ਤਾਕਤ ਤਾਂ ਬਹੁਤ ਵੱਡੀ ਹੈ, ਉਹ ਵੀ ਨੇੜੇ ਨਹੀਂ ਆਉਂਦਾ। ਇੱਕ ਇੱਥੇ ਚੰਡੀਗੜ੍ਹ 'ਚ ਮਹਾਤਮਾ ਰਿਹਾ ਕਰਦੇ ਸੀ, ਮੈਂ ਉਹਨਾਂ ਨਾਲ ਕਾਫ਼ੀ ਮਿਲਣਾ ਜੁਲਣਾ ਸੀ ਮੇਰਾ। ਇੱਕ ਦਿਨ ਉਹਨਾਂ ਨੇ ਦੱਸਿਆ, ਕਹਿੰਦੇ ਇੱਕ ਬਨਾਰਸ ਦੇ ਅੰਦਰ, ਅਯੁੱਧਿਆ ਦੇ ਅੰਦਰ ਇੱਕ ਸ਼ੇਰ ਸੀ, ਉੱਥੇ ਇੱਕ ਮਹਾਤਮਾ ਗਈ ਹੋਈ ਸੀ, ਬੀਬੀ ਸੀ ਆਨੰਦਮਈ ਮਾਂ ਬੰਗਾਲ ਦੀ। ਉਹ ਜਦ ਪ੍ਰਸ਼ਾਦਾ ਛਕਾ ਰਹੇ ਸੀ, ਉਹਨੇ ਬੱਚੇ ਦੇ ਮਸਤਕ ਵੱਲ ਦੇਖ ਲਿਆ, ਦੇਖ ਕੇ ਆਸ਼ੀਰਵਾਦ ਨਾ ਦਿੱਤੀ। ਉਹ ਸੇਠ ਕਹਿਣ ਲੱਗਿਆ ਵੀ ਮਾਤਾ ਜੀ ਇਹਨੂੰ ਆਸ਼ੀਰਵਾਦ ਦਿਓ। ਕਹਿੰਦੇ, ਆਸ਼ੀਰਵਾਦ ਦੇਣ ਵਾਲਾ ਨਹੀਂ ਹੈ। ਕਹਿੰਦੇ, ਮਹਾਰਾਜ ਭੇਤ ਦੱਸੋ। ਕਹਿੰਦੇ, ਭੇਤ ਕੀ, ਅੱਜ 2 ਵਜੇ ਇਹਨੇ ਚੜ੍ਹਾਈ ਕਰ ਜਾਣਾ। ਕਹਿਣੇ ਪੈ ਗਿਆ, ਇਕੱਲਾ ਹੀ ਪੁੱਤਰ ਸੀ ਉਹਦੇ, ਛੋਟਾ ਜਿਹਾ ਸੀ ਅਜੇ, ਵੀ ਚੜ੍ਹਾਈ ਕਰ ਜਾਣਾ। ਕਹਿੰਦੇ, ਹਾਂ ਚੜ੍ਹਾਈ ਕਰਨੀ। ਫਿਰ ਮਹਾਂਪੁਰਸ਼ੋ ਕਿਰਪਾ ਕਰੋ। ਕਹਿੰਦੇ, ਦੇਖੋ ਬਈ, ਹਰੀ ਦੇ ਨਾਮ 'ਚ ਤਾਕਤ ਹੈ, ਵੀ ਜਮਦੂਤ ਨੇੜੇ ਨਾ। ਉਹ ਮਹਾਤਮਾ ਮੈਨੂੰ ਦੱਸਣ ਲੱਗੇ, ਕਹਿੰਦੇ ਅਸੀਂ ਅਖੰਡ ਜਾਪ ਸ਼ੁਰੂ ਕਰ ਦਿੱਤਾ ਪਰਮੇਸ਼ਰ ਦੇ ਨਾਮ ਦਾ, ਜਿਵੇਂ ਆਪਾਂ ਵਾਹਿਗੁਰੂ 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 ਜਪਣ ਲੱਗ ਜੀ। ਕਹਿੰਦੇ, ਨਾਲ ਉਹਨਾਂ ਨੇ ਇਹ ਕਹਿਤਾ ਵੀ ਬੱਚੇ ਨੂੰ ਕੋਲ ਪਾ ਲਓ, ਇਹਦੇ ਆਲੇ ਦੁਆਲੇ ਕੁੰਡਲ ਬਣਾ ਕੇ ਜਪੋ, ਅਤੇ ਬਾਕੀ ਸਾਰੇ ਮਹਾਤਮਾ ਕੋਈ ਬਾਗ 'ਚ ਬਿਠਾ ਲਤਾ, ਕੋਈ ਕੋਠੀ ਦੇ ਉੱਪਰ ਬਿਠਾ ਲਤਾ, ਵੀ ਜਦੋਂ ਜਮਦੂਤ ਆਵੇ ਉਸੇ ਵੇਲੇ ਉੱਚੀ ਉੱਚੀ ਵਾਹਿਗੁਰੂ ਰਾਮ ਜਪਣ ਲੱਗ ਜਾਓ, ਜੋ ਨਾਮ ਸੀ। ਉਹ ਕਹਿਣ ਲੱਗੇ, ਮੇਰੀ ਡਿਊਟੀ ਸੀ 2 ਵਜੇ, ਮੈਂ ਕੀ ਦੇਖਿਆ, ਇੱਕ 2 ਬੰਦੇ ਆਏ ਨੇ, ਇੱਕ ਦੇ ਕੱਛ ਵਿੱਚ ਬਹੀ ਦਿੱਤੀ ਹੋਈ ਹੈ ਅਤੇ ਉਹ ਉਂਗਲੀ ਨਾਲ ਦੱਸ ਰਿਹਾ ਵੀ ਉਹ ਜਿਹੜਾ ਪਿਆ ਨਾ ਬੱਚਾ, ਉਹਦੇ ਪ੍ਰਾਣ ਲਿਜਾਣੇ ਨੇ। ਕਹਿੰਦੇ, ਮੇਰੀ ਅਚਾਨਕ ਇਹ ਨਿਗਾਹ ਪੈ ਗਈ, ਮੈਂ ਕਹਿੰਦਾ ਉੱਚੀ ਦੇ ਕੇ ਬੋਲਤਾ ਨਾਮ। ਮਹਾਰਾਜ ਕਹਿੰਦੇ, ਨਾਮ ਸੁਣ ਤਾਂ ਜਮ ਦੂਰੋਂ ਭਾਗੇ, ਜੇ ਨਾਮ ਸੁਣ ਲਵੇ ਜਮਦੂਤ ਨੱਠਣਾ ਸ਼ੁਰੂ ਕਰ ਦਿੰਦਾ, ਉੱਥੇ ਆਇਆ ਨਹੀਂ ਕਰਦਾ। ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਮੈਂ ਛੁੱਟੇ ਨਿਕਟ ਨਾ ਜਾਈ ਉਹ ਦੂਤ। ਇੱਕ ਵਾਰੀ ਜੇ ਬੋਲ ਪਵੇ ਕਹਿੰਦੇ ਨੇੜੇ ਨਹੀਂ ਆਇਆ ਕਰਦੇ। ਸੋ ਇਸ ਤਰ੍ਹਾਂ ਕਹਿੰਦੇ ਸਾਰੇ ਹੀ ਫਿਰ ਪਰਮੇਸ਼ਰ ਦਾ ਨਾਮ ਉਚਾਰਨ ਲੱਗ ਗਏ। ਕਹਿੰਦੇ ਟਾਈਮ ਲੰਘ ਗਿਆ, ਅਖੀਰ ਉੜੀਕ ਉੜੀਕ ਕੇ ਮੁੜ ਗਏ। ਜਿਉਂ ਜਿਉਂ ਅਸੀਂ ਉੱਚੀ ਨਾਮ ਜਪੀਏ ਤਿਉਂ ਤਿਉਂ ਪਾਸੇ ਨੂੰ ਜਾਣ, ਨੇੜੇ ਨਾ ਆਉਣ। ਕਹਿੰਦੇ ਫਿਰ ਉਹ ਬੱਚਾ ਬਚ ਗਿਆ। ਇਵੇਂ ਜਿਵੇਂ ਮਹਾਰਾਜ ਜੀ ਕਹਿਣ ਲੱਗੇ ਵੀ ਕੀਰਤਨ ਅੰਦਰ ਕਰਨਾ ਤੇ ਐਂ ਕਰੋ ਕੋਠਿਆਂ ਤੇ ਵੀ ਬਹਿ ਜਾਓ, ਮਕਾਨ ਚ ਵੀ ਬਹਿ ਜਾਓ, ਇੰਨੀ ਉੱਚੀ ਬੋਲੋ ਕਿ ਪਿੰਡ ਤੋਂ ਬਾਹਰ ਨਿਕਲ ਜਾਵੇ ਵਾ। ਜੇ ਰੂਹਾਂ ਇੱਥੋਂ ਕੱਢਦੀਆਂ ਤਾਂ ਪਿੰਡ ਵਿੱਚ ਰਹਿ ਜਾਣਗੀਆਂ। ਸੋ ਬੜਾ ਉੱਚੀ ਕੀਰਤਨ ਚੜ੍ਹਦੀ ਕਲਾ ਦਾ ਹੋਇਆ। ਸਾਰੇ ਪਿੰਡ ਦੇ ਲੋਕ ਬਾਹਰ ਜਾ ਜਾ ਸੁਣ ਵੀ ਸਾਡੇ ਪਿੰਡ ਤੋਂ ਬਾਹਰ ਆਵਾਜ਼ ਆ ਰਹੀ ਹੈ। ਫਿਰ ਉਹਦੇ ਲੜਕਾ ਹੋਇਆ। ਸੋ ਇਹ ਨਾਮ ਦੀ ਮਹਿਮਾ ਅਹਿਸਾਸ ਸਿੰਘ ਜੀ ਦਾ ਛੋਟੀਆਂ ਛੋਟੀਆਂ ਗੱਲਾਂ ਨੇ, ਵੱਡੀਆਂ ਵੱਡੀਆਂ ਨੇ। ਗੁਰੂ ਮਹਾਰਾਜ ਜੀ ਲਿਖਦੇ ਨੇ ਕਿ ਹਰ ਹਰ ਨਾਦਿਸ਼ ਹਰੇ ਪ੍ਰਾਨ ਅਜਾ ਮਲ ਕੀ ਉਹ ਵੈਕੁੰਠ ਥਾਂ। ਨਾਮ ਜਪਣ ਦੇ ਨਾਲ ਅਜਾ ਮਲ ਪਾਪੀ ਨੂੰ, ਜਿਹਨੂੰ ਸਾਰੀ ਦੁਨੀਆਂ ਜਾਣਦੀ ਹੈ, ਉਹਨੂੰ ਪਖੰਡ ਵਿੱਚ ਥਾਨ ਮਿਲ ਗਿਆ। ਸੂਹਾ ਪੜਾਵਤ ਗਨਕਾ ਤਰੀ ਸੋ ਹਰ ਨੈਨੋ ਕੀ ਪੁੱਤਰੀ। ਤੋਤੇ ਨੂੰ ਰਾਮ 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 ਕਹਾਉਂਦੀ ਹੋਈ ਗਨਕਾ ਤੁਰ ਗਈ। ਸੋ ਉਹ ਜਿਹੜਾ ਵਾਹਿਗੁਰੂ ਹੈ ਨੈਣਾਂ ਦੀ ਪੁੱਤਰੀ ਤੋਂ ਵੀ ਨੇੜੇ ਹੈ, ਅੱਖਾਂ ਦੀ ਪੁਤਲੀ ਤਾਂ ਦੂਰ ਆ ਜੇ ਉਸ ਤੋਂ ਵੀ ਨੇੜੇ ਹੈ। ਕੈਸੀ ਕੰਸ ਮਥਨ ਜਿਨ ਕੀਆ, ਕੇਸਾਂ ਤੋਂ ਫੜ ਕੇ ਜਿਹਨੇ ਕੰਸ ਦਾ ਵੱਧ ਕੀਤਾ, ਜੀ ਦਾਨ ਕਾਲੀ ਕੋ ਦੀਆ, ਪ੍ਰਣਵੇ ਨਾਮਾ ਐਸੋ ਹਰੀ, ਜਾਸ ਜਗਤ ਪਾਇਆ ਆਪਦਾ ਡੋਈ। ਸੋ ਇੱਕ ਵੱਡੀ ਮਸ਼ਹੂਰ ਮਿਸਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇਸ ਤਰ੍ਹਾਂ ਦੇ ਨਾਲ ਆਉਂਦੀ ਹੈ। ਪੜੋ ਪਿਆਰ ਨਾਲ।
ਗਤੀ ਮਿਲ ਗਈ ਜੋਗੀਆਂ ਵਾਲੀ ਇੱਕ ਵਾਰੀ Thank you.
अजामल को अंत काल में राम नाम सुधर। परमेश्वर का नाम अजामल पापी जग जाने निम कमाए निस्तारा। अख दे झमकण जिन्ना चिर च उसका निस्तारा हो गया। सारा संसार उसनू जानता सी भी ये पापी है। ऐसी साखी है उसकी कि एक ब्राह्मण का लड़का बहुत ही जहीन पढ़ने विच बहुत होशियार किसी समर्थ पुरुष के पास गुरु के पास पढ़ता सी। उदी दिमाग उदा ऐ जिहा सी जद एक बारी कोई चीज पढ़ लैनी फिर वह भुलदा नहीं सी। सारे मशहूर हो गया कि अजामल दे नाल दा कोई विद्वान नहीं। जद जवान होया उस वेले गुरु ने देखिया भी इहदे उत्ते माया पै जो। एक दिन बुलाया कहन लगे बेटा अजामल हुण तू जवान हो गया। जवानी दे विच शरीर सुंदर होवे पैसा कोल होवे बेफिक्री होवे तां माया तां जरूर ही पैनी हुंदी है। उह तां बचे नहीं सकदा दुखां दा मारिया बंदा तां शायद बच जावे दुआ नहीं बचिया करदा। कहन लग्या तेरे कोल माया भी तेरे पिता कोल बेअंत है सुखी भी तू बहुत है विद्वान बहुत है जवानी भी तेरे दे उत्ते बहुत वधिया आई है शरीर तेरा सुंदर है देखी तेरे उत्ते माया ना पै जावे। कहिंदा महाराज हुक्म करो। कहिंदे हुक्म तां इह है बेटा कि आ बेशवावां दा बाजार जिहड़ा इहदे विच नहीं जाणा। कहिंदा महाराज इह किहड़ी गल तुसीं कहती। मन च अभिमान आ गया भी मैं तां पढ़िया लिखिया सब कुछ जाणदा भी मैनू फिर न्याणिया मंगण देण लग गए मत मैं वेद शास्त्रां दा ग्याता। कहन लगे महाराज इह किहड़ी तुसीं मैनू गल। कहन लगे मैनू पता है भी जे वेशवावां कोल परिस्त्री कोल चला जावे तां रौरव नरक च जा के लोहे दी इस्त्री गर्म करके ला दिंदे ने उहदे नाल चिंबड़ के नरक दे विच हाय हाय करना पैंदा। कहिंदे नहीं बेटा माया ऐसी परबल है जदों भुलाउण ते आउंदी है सब ज्ञान ध्यान खत्म हो जांदे कुछ नहीं रहिंदा आदमी दे पल्ले। बहुत वड्डी चीज़ है इहदे ताकत इहदी ताकत दा मुकाबला कोई चीज दुनिया च नहीं कर सकदी सिर्फ नाम कर सकदा। कुछ अभिमान आ गया प्राउड है तफाल जिन्हों अभिमान आ जावे हंकारिया सो मारिया। गुरु नालों प्रीति टुट गई शंका आ गया गुरु दे उत्ते। प्रीति टुटी तां जिहड़ा बल गुरु वलों आ रहा सी वह बंद हो गया। एक दिन मन च की आया भी मैं बेशवावां दे बाजार च जाके देखा। पहले दिन लंघ गया दूए दिन देखिया तो एक बेशवा ने इहनू इशारा करिया उधर नू चलिया गया। कहिंदा मैं तां बहुत तकड़ा गिर नहीं सकदा उत्थे चलिया गया। हौली हौली ऐसा गिरिया कि उत्थे ही रहना शुरू कर दिता गुरु कोल आउणा बंद कर दिता। शिकायत हो गई राजे दे पास कि महाराज आप दे राज पंडित दा लड़का बेशवावां दे जाके रहिंदा। राजे ने पुछया अखीर शहर चों भी कढ़ता ते उहदे पिता ने भी बेदावा देता वह वेशवा नूं लै के बाहर रहना शुरू कर दिता। ते फरमान करदे आ भाई गुरदास जी के पतत अजामल पाप कर जाए कला बात नहीं दे रहा। गुरते बेमुख होए कह पाप कमावे दुरमत दया। गुरु तो बेमुख हो गया पाप कमाउंदा बिरथा जन्म गवाया न पाप जलंधर फिरदा पया। छे पुत जाए वेशवा हुण छे पुत्र हो गए। ਇਹ ਭੋਗਾਂ ਦੀ ਦੁਨੀਆ ਸਦਾ ਨਹੀਂ ਹੁੰਦੀ ਨਾਮ ਦੀ ਦੁਨੀਆ ਜਿਉਂ ਜਿਉਂ ਆਦਮੀ ਪੁਰਾਣਾ ਹੁੰਦਾ ਵੱਧਦੀ ਜਾਂਦੀ ਹੈ ਭੋਗਾਂ ਦੀ ਦੁਨੀਆ ਜਿਉਂ ਜਿਉਂ ਟਾਈਮ ਵੱਧਦਾ ਜਾਂਦਾ ਤਿਉਂ ਤੋਂ ਘੱਟਦੀ ਜਾਂਦੀ ਹੈ। ਦੋਹਾਂ ਦਾ ਵਿਪਰੀਤ ਹੈ ਐਕਸ਼ਨ ਉਹਦੇ 'ਚ ਫਰਸਟ੍ਰੇਸ਼ਨ ਆਉਂਦੀ ਜਾਂਦੀ ਹੈ ਚੁੰਝਲਾਹਟ ਆਉਂਦੀ ਜਾਂਦੀ ਹੈ ਨਾਮ ਦੇ ਵਿੱਚ ਖੇੜਾ ਵੱਧਦਾ ਤੁਰਿਆ ਜਾਂਦਾ। ਪਹਿਲਾਂ ਸਿਲ ਅਲੂਣੀ ਲੱਗਦੀ ਹੈ ਲੇਕਿਨ ਜਿਉਂ ਜਿਉਂ ਨਾਮ ਜਪਦਾ ਤਿਉਂ ਤੋਂ ਰਸ ਵੱਧਦਾ ਹੈ। ਫਿਰ ਇੱਥੇ ਐਸੀ ਅਵਸਥਾ ਆਉਂਦੀ ਹੈ ਕਿ 24 ਘੰਟੇ ਹੀ ਨਾਮ 'ਚ ਰਹਿਣਾ ਚਾਹੁੰਦਾ। ਭੋਗਾਂ ਦੀ ਦੁਨੀਆ ਭੋਗਾਂ ਨੂੰ ਜਿੰਨਾ ਚਿਰ ਜਵਾਨੀ ਹੈ ਉਹਨਾਂ ਚਿਰ ਖਿੱਚ ਪੈਂਦੀ ਹੈ ਉਹਦੇ ਬਾਅਦ ਇਹਨੂੰ ਨਫ਼ਰਤ ਹੋਣੀ ਸ਼ੁਰੂ ਹੋ ਜਾਂਦੀ ਹੈ ਨਰਵਸ ਸਿਸਟਮ ਸਾਰਾ ਡਾਊਨ ਹੋ ਜਾਂਦਾ ਹੈ। ਫਿਰ ਕੁਛ ਨਹੀਂ ਫਿਰ ਬਹੁਤ ਹਾਰੀ ਹੋਈ ਦਸ਼ਾ ਦੇ ਅੰਦਰ ਭੋਗਾਂ 'ਚ ਪ੍ਰਵਿਰਤ ਹੁੰਦਾ। ਸੋ ਇਸ ਤਰ੍ਹਾਂ ਉਹਦਾ ਵੀ ਚਾਅ ਹਟ ਗਿਆ ਉਹਦਾ ਵੀ ਹਟ ਗਿਆ ਲੜਾਈ ਸ਼ੁਰੂ ਹੋ ਗਈ ਉਹਨੂੰ ਮਿਹਣੇ ਤਾਨੇ ਦਿੰਦੀ ਆ ਉਹਨੂੰ ਮਿਹਣੇ ਤਾਨੇ ਦਿੰਦਾ ਅਖੀਰ ਨੌਬਤ ਇੰਨੀ ਆਈ 6 ਪੁੱਤ ਜਾਏ ਬੇਸਵਾ ਪਾਪਾਂ ਦਾ ਫਲ ਇੱਛੇ ਲਿਆ 6 ਪੁੱਤਰ ਹੋ ਗਏ। ਐਡੀ ਲੜਾਈ ਰਹਿਣ ਲੱਗ ਗਈ, ਉਹਨੇ ਸੋਚਿਆ ਜਾ ਮਰਨੇ ਵੀ ਇਹਦੇ ਨਾਲ ਤਾਂ ਮਰਨਾ ਹੀ ਚੰਗਾ, ਮਰੇ ਤੇ ਕੋਈ ਪ੍ਰੋਬਲਮ ਹੱਲ ਨਹੀਂ ਹੋਇਆ ਕਰਦਾ ਸਾਧ ਸਿੰਘ ਜੀ, ਜੇ ਕੋਈ ਕਹੇ ਵੀ ਮੈਂ ਖੁਦਕੁਸ਼ੀ ਕਰ ਲਾਂ, ਖਹਿੜਾ ਛੁੱਟ ਜੂ, ਖਹਿੜਾ ਨਹੀਂ, ਉਹ ਤਾਂ ਮੁੜ ਕੇ ਉਹੀ ਦੁੱਖ ਉਹਨੂੰ ਕਰੋੜਾਂ ਜਨਮਾਂ ਸਿੰਘ ਚਿੰਬੜ ਜਾਂਦਾ ਨਾਲ, ਨਾ ਮਨੁੱਖ ਬਣਦਾ ਨਾ ਕਿਸੇ ਜੂਨੀ ਜਾਂਦਾ, ਭੂਤ ਬਣ ਕੇ ਉਸੇ ਚੀਜ਼ ਦੇ ਨਾਲ ਦੁਖੀ ਹੁੰਦਾ ਤੁਰਿਆ ਰਹਿੰਦਾ। ਇਸ ਕਰਕੇ ਆਤਮਘਾਤ ਜਿਹੜਾ ਸਭ ਤੋਂ ਵੱਡਾ ਪਾਪ ਹੈ। ਸੋਇਆ ਜਾ ਮਲ ਆਤਮਘਾਤ ਕਰਨ ਤੁਰ ਗਿਆ ਤੇ ਜਾਂਦੇ ਅੱਗੇ ਕੀ ਦੇਖਦਾ, ਮਹਾਤਮਾ ਆ ਰਹੇ ਨੇ। ਇਹਨੇ ਮਨ ਚ ਖਿਆਲ ਆ ਗਏ, ਸੰਤਾਂ ਦਾ ਦਰਸ਼ਨ ਕਰਦੀ ਸਾਰ ਆਦਮੀ ਨੂੰ ਇੱਕ ਵਾਰੀ ਵਾਹਿਗੁਰੂ ਜ਼ਰੂਰ ਯਾਦ ਆਉਂਦਾ, ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠਿਆਂ। ਪਾਪ ਨੱਠਦੇ ਨੇ, ਚਾਨਣਾ ਹੁੰਦਾ ਜਿਵੇਂ ਬਿਜਲੀ ਲਿਸ਼ਕਾਰਾ ਮਾਰਦੀ ਹੈ, ਇੱਕ ਵਾਰੀ ਉਹਨੂੰ ਲਿਸ਼ਕਾਰਾ ਲੱਗ ਜਾਇਆ ਕਰਦਾ, ਉਹਦੇ ਬਾਅਦ ਹਨੇਰਾ ਹੋਵੇ ਨਾ ਹੋਵੇ ਲਿਸ਼ਕਾਰਾ ਜਿਹਾ ਵੱਜਿਆ ਵੀ ਮਹਾਤਮਾ ਆਉਂਦੇ ਨੇ, ਚਲੋ ਮਨਾ ਫੇਰ ਤਾਂ ਕਮੀ ਦਰਸ਼ਨ ਕਰਨੇ ਆ ਕਿ ਨਹੀਂ ਕਰਨੇ, ਬਈ ਚੱਲ ਕੇ ਨਮਸਕਾਰ ਹੀ ਕਰ ਲਈਏ। ਉਹ ਇੱਧਰ ਨੂੰ ਆ ਰਹੇ ਸੀ, ਜਦ ਕੋਲ ਆ ਗਏ ਤਾਂ ਇਹਨੇ ਪਛਾਣ ਲਿਆ ਵੀ ਇਹ ਤਾਂ ਮੇਰੇ ਗੁਰੂ ਨੇ। ਸਾਰੀ ਫਿਲਮ ਘੁੰਮ ਗਈ ਅੱਖਾਂ ਦੇ ਅੱਗੇ ਦੀ ਕਿ ਮੈਨੂੰ ਇਹਨਾਂ ਨੇ ਕਿਹਾ ਸੀ, ਦੇਖੀ ਬੇਟਾ ਮਾਇਆ 'ਚ ਬੜੀ ਤਾਕਤ ਹੈ, ਗਿਰ ਨਾ ਜਾਈ ਕਿਤੇ, ਅਤੇ ਮਾਇਆ ਬਿਮਾਨ ਕਰਿਆ ਸੀ, ਦੇਖ ਮੇਰੀ ਕੀ ਹਾਲਤ ਹੋਈ ਆ ਹੁਣ। ਉਹ ਮਨਾ ਤੂੰ ਤਾਂ ਜਮਾਂ ਹੀ ਗਿਆ ਗੁਜ਼ਰਿਆ ਹੋ ਗਿਆ ਗੁਰੂ ਤੋਂ ਬੇਮੁੱਖ ਹੋ ਕੇ, ਹੁਣ ਤੂੰ ਚਰਨ ਮਾਲਣਾ ਛੱਡਣਾ, ਧਰਤੀ 'ਤੇ ਹੀ ਲੰਮਾ ਪੈ ਗਿਆ, ਉੱਚੀ ਉੱਚੀ ਰੋਈ ਜਾਂਦਾ। ਮਹਾਤਮਾ ਨੀਵੇਂ ਹੋਏ, ਸ਼ਕਲ ਬਦਲੀ ਹੋਈ ਹੈ, ਵਾਲ ਖੁੱਲ੍ਹੇ ਨੇ, ਪਛਾਣਿਆ ਨਹੀਂ ਜਾਂਦਾ। ਮਹਾਤਮਾ ਨੇ ਉਠਾ ਕੇ ਪੁੱਛਿਆ, ਭਾਈ ਤੂੰ ਕੌਣ ਹੈ? ਕਹਿੰਦਾ ਮਹਾਰਾਜ ਮੈਂ ਪਤਾ ਤਾਜਾ ਮਨ। ਮਹਾਂਪੁਰਸ਼ ਚੁੱਪ ਕਰ ਗਈ। ਥੋੜ੍ਹੀ ਦੇਰ ਦੇ ਬਾਅਦ ਕਹਿੰਦੇ ਬੇਟਾ ਤੂੰ ਪਤਤ ਨਾ ਕਹਿ, ਪਾਪੀ ਨਹੀਂ ਤੂੰ ਹੈ, ਤੇਰੇ ਅੰਦਰ ਪੁੰਨ ਬਹੁਤ ਬਚਦੇ ਨੇ। ਕਹਿੰਦੇ ਮਹਾਰਾਜ ਮੇਰੇ 'ਚ ਤਾਂ ਇੱਕ ਪੁੰਨ ਨਹੀਂ ਬਚਿਆ, ਹੁਣ ਤਾਂ ਸਾਰੇ ਪਾਪ ਨੇ। ਕਹਿੰਦੇ ਬੇਟਾ ਜੇ ਤੇਰੇ 'ਚ ਪੁੰਨ ਨਾ ਹੁੰਦੇ ਤੈਨੂੰ ਸਾਧੂਆਂ ਦੇ ਦਰਸ਼ਨ ਨਹੀਂ ਸੀ ਹੋਣੇ, ਕਿਉਂਕਿ ਸਾਧੂਆਂ ਦੇ ਦਰਸ਼ਨ ਪੁੰਨਾਂ ਨਾਲ ਹੁੰਦੇ ਨੇ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲੇਖੇ ਕਰ ਲੈਣ। ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀ ਗਿਆ ਜੀ। ਸੰਤਾਂ ਦੀ ਸੰਗਤ ਭਾਗ ਤੇ ਬਗੈਰ ਨਹੀਂ ਮਿਲਿਆ ਕਰਦੀ, ਭਾਗ ਹੋਵੇ ਤਾਂ ਮਿਲਦੀ ਹੈ। ਕਹਿੰਦੇ ਤੇਰੇ ਭਾਗ ਬੇਟਾ ਅਜੇ ਪੁੰਨ ਜਿਉਂਦੇ ਨੇ, ਦਿਲ ਨਾ ਛੱਡ। ਮਹਾਰਾਜ ਮੈਂ ਤਾਂ ਪਾਪੀ ਹੋ ਗਿਆ, ਮੈਂ ਤਾਂ ਮਰਨ ਵਾਸਤੇ ਜਾ ਰਿਹਾ। ਨਾ ਬੇਟਾ, ਮਾਨਸ ਜਨਮ ਬੜੀ ਮੁਸ਼ਕਲ ਨਾਲ ਮਿਲਦਾ, ਇਹਨੂੰ ਆਪਣੇ ਆਪ ਨਾ ਖਤਮ ਕਰ, ਇਹਨੂੰ ਦੇਣ ਵਾਲਾ ਨਾਰਾਜ਼ ਹੋਜੂ। 84 ਲੱਖ ਜੂਨਾਂ ਤੋਂ ਬਾਅਦ ਕਿਤੇ ਜਾ ਕੇ ਮਿਲਦਾ, ਕੱਟ ਲੈ ਔਖ ਸੌਖ ਹੁਣ ਪਾਪ ਕਰਿਆ ਤੇ। ਮਹਾਰਾਜ ਮੇਰਾ ਛੁਟਕਾਰਾ ਕਰਾਓ, ਮੈਂ ਦੁਖੀ ਬਹੁਤ। ਮਹਾਤਮਾ ਅਨੁਭਵੀ ਸੀ, ਨੇਤਰ ਬੰਦ ਕਰੇ ਕਹਿਣ ਲੱਗੇ, ਬੇਟਾ ਐਂ ਕਰੀ, ਇੱਕ ਪੁੱਤਰ ਆਉਣਾ ਤੇਰੇ ਘਰ ਹੁਣ ਸਤਮਾ, ਸਾਡੇ ਕੋਲ ਨਾਂ ਲੈ ਕੇ ਆਈ, ਅਸੀਂ ਨਾਂ ਰੱਖਾਂਗੇ ਉਸਦਾ। ਜਦੋਂ ਪੁੱਤਰ ਸਤਮਾ ਹੋਇਆ, ਪੁੱਤਰ ਪੰਨਾ ਸਤਮਾ, ਨਾਂ ਧਰਨੂੰ ਚੇਤੋਂ ਮਾਇਆ, ਗੁਰੂਦੁਆਰੇ ਜਾ ਕੇ ਗੁਰਮੁਖ ਨਾਉ ਨਾਰਾਇਣ ਕਿਹਾ, ਨਾਲ ਲੈ ਗਿਆ ਬੱਚੇ ਨੂੰ ਬਾਂਹ ਤੇ, ਵੇਸ਼ਵਾ ਨੂੰ ਵੀ ਲੈ ਗਿਆ ਤੇ ਬੱਚਿਆਂ ਨੂੰ ਵੀ ਲੈ ਗਿਆ, ਜਾ ਕੇ ਲਾਈਨ ਲਾਤੀ, ਚਰਨਾਂ ਤੇ ਪੁੱਤਰ ਟਿਕਾਤਾ। ਕੀ ਗੱਲ ਹੈ ਭਾਈ? ਮਹਾਰਾਜ ਤੁਸੀਂ ਵਚਨ ਕਰਿਆ ਸੀ ਕਿ ਪੁੱਤਰ ਤੇਰੇ ਸਤਮਾ ਹੋਏਗਾ, ਮੈਂ ਆਜਾ ਮਲ ਪਾਪੀ ਹਾਂ, ਤੇ ਪੁੱਤਰ ਲਿਆ ਕੇ ਥੋੜੀ ਚਰਨ ਸ਼ਰਨ ਪਾਏ, ਆਪ ਕਿਰਪਾ ਕਰੋ ਇਸਦਾ ਨਾਂ ਰੱਖੋ। ਮਹਾਤਮਾ ਕਹਿਣ ਲੱਗੇ, ਗੁਰੂਦੁਆਰੇ ਜਾ ਕੇ ਗੁਰਮੁਖ ਨਾਉ ਨਾਰਾਇਣ ਕਿਹਾ, ਪੁੱਤਰ ਪੰਨਾ ਸਤਮਾ, ਨਾਉ ਧਰਨੂੰ ਚਿੱਤੋਂ ਮਾਇਆ, ਗੁਰੂਦੁਆਰੇ ਜਾ ਕੇ ਗੁਰਮੁਖ ਨਾਉ ਨਾਰਾਇਣ ਕਿਹਾ। ਕਹਿੰਦੇ ਲਾਇਆ ਜਾ ਮਲ, ਇਹਦਾ ਨਾਉ ਨਾਰਾਇਣ ਰੱਖਦੇ ਹਾਂ ਅਸੀਂ, ਤੇ ਹੁਣ ਤੂੰ ਇਹਨੂੰ ਨਾਰਾਇਣ ਨਾਰਾਇਣ ਕਰੀ ਜਾਇਆ ਕਰੀ। ਇੱਕ ਤਰ੍ਹਾਂ ਨਾਲ ਮਹਾਤਮਾ ਨੇ ਨਾਮ ਵੀ ਰੱਖ ਦਿੱਤਾ ਤੇ ਨਾਲ ਕਿਰਪਾ ਵੀ ਕਰਤੀ ਵੀ ਇਹਦੇ ਮਨ ਦੇ ਅੰਦਰ ਨਾਮ ਵੱਸ ਜਾਵੇ। ਹੁਣ ਛੋਟਾ ਪੁੱਤਰ ਸੀ, ਜਦ ਦੇਖੇ ਨਾਰਾਇਣ 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 ਕਹੀ ਜਾਵੇ, ਤੇ ਅਖੀਰ ਸਮਾਂ ਆ ਗਿਆ ਜੋ ਸਭ ਤੇ ਆਉਣਾ। ਮੌਤ ਦਾ ਫਲ ਸਭ ਨੇ ਖਾਣਾ, ਕਿਸੇ ਨੂੰ ਕੌੜਾ ਲੱਗਣਾ, ਕਿਸੇ ਨੂੰ ਲੱਗਣਾ ਮਿੱਠਾ। ਜਿਨ੍ਹਾਂ ਨੇ ਤਾਂ ਬੰਦਗੀ ਕਰੀ ਆ, ਉਹ ਤਾਂ ਆਪਣੇ ਘਰ ਨੂੰ ਜਾਣ ਵਾਸਤੇ ਪਹਿਲਾਂ ਹੀ ਤਿਆਰੀਆਂ 'ਚ ਰਹਿੰਦੇ ਨੇ ਵੀ ਕਦ ਹੁਕਮ ਆਵੇ ਕਦ ਚੱਲੀਏ। ਜਿਨ੍ਹਾਂ ਨੇ ਪਾਇਆ ਦੁਨੀਆਂ ਨਾਲ ਮੋਹ, ਉਹ ਜਾਣ ਤੋਂ ਵੇਲੇ ਬਹੁਤ ਔਖੇ ਹੁੰਦੇ ਨੇ, ਡਾਕਟਰਾਂ ਦੀਆਂ ਮਿੰਨਤਾਂ ਕਰਦੇ ਨੇ, ਰੋਂਦੇ ਨੇ ਵੀ ਰੱਖ ਲੈ ਕੋਈ ਦੇ ਦੇ ਦਵਾਈ, ਸਾਰੀ ਜ਼ਮੀਨ ਲੱਗ ਜਾਏ, ਸਾਰੇ ਪੈਸੇ ਲੱਗ ਜਾਣ, ਪਰਵਾਹ ਨਹੀਂ ਹੈ, ਪਰ ਮੈਨੂੰ ਰੱਖ ਲੈ, ਕਿਉਂਕਿ ਉਹਨਾਂ ਨੇ ਗਾਹਾਂ ਪਤਾ ਨਹੀਂ ਵੀ ਗਾਹਾਂ ਵੀ ਗਾਹਾਂ ਤਾਂ ਇਹਦੇ ਨਾਲੋਂ ਕਰੋੜਾਂ ਗੁਣਾ ਚੰਗਾ। ਮਹਾਤਮਾ ਤਾਂ ਹਰ ਵਕਤ ਉਡੀਕਦੇ ਨੇ ਵੀ ਕਦੋਂ ਸਮਾਂ ਆਵੇ, ਕਦ ਚੱਲੀਏ, ਕਿਹੜੇ ਵੇਲੇ ਹੱਕ ਪੈਂਦੀ ਹੈ। ਸੋ ਕੌੜਾ ਲੱਗਦਾ ਜਿਹਨਾਂ ਨੇ ਜਨਮ ਗਵਾ ਦਿੱਤਾ, ਬੰਦਗੀ ਨਹੀਂ ਕੀਤੀ, ਬਿਰਥਾ ਜਨਮ ਜਿਹਨਾਂ ਦਾ ਲੰਘਿਆ। ਸੋ ਉਸ ਵੇਲੇ ਉਹਨੂੰ ਲੈਣ ਵਾਸਤੇ ਜਮਦੂਤ ਆ ਗਏ ਤੇ ਜਮਦੂਤਾਂ ਨੂੰ ਦੇਖ ਕੇ ਪੁੱਤਰ ਨੂੰ ਹਾਕ ਮਾਰੀ, ਇਸ ਤਰ੍ਹਾਂ ਨਾਲ ਫਰਮਾਨ ਹੈ। ਡਰ ਕੇ ਹਾਕ ਪੁੱਤਰ ਨੂੰ ਮਾਰੀ, ਮੁਖ ਤੋਂ ਇਕਨਾਂ ਨੂੰ ਜਮਦੂਤ ਲੈਣ ਵਾਸਤੇ ਆਇਆ ਕਰਦੇ ਨੇ, ਇਕਨਾਂ ਨੂੰ ਬਵਾਨ ਲੈਣ ਵਾਸਤੇ ਆਇਆ ਕਰਦੇ। ਬਵਾਨਾਂ ਵਾਲਿਆਂ ਨੂੰ ਆਪਣੇ ਹੀ ਬਹੁਤ ਸੁੰਦਰ ਦੇਹਾਂ ਵਾਲੇ ਜਿਹਨਾਂ ਨੂੰ ਦੇਵਗਣ ਕਹਿੰਦੇ ਨੇ ਉਹ ਆਇਆ ਕਰਦੇ। ਗੁਰਸਿੱਖਾਂ ਨੂੰ ਲੈਣ ਵਾਸਤੇ ਗੁਰੂ ਦੇ ਸਿੱਖ ਆਇਆ ਕਰਦੇ ਨੇ। ਜਿੱਡਾ ਜਿੱਡਾ ਦਰਜਾ ਉੱਚਾ ਹੈ, ਓਡੇ ਓਡੇ ਹੀ ਉੱਚੇ ਆਪ ਆਉਂਦੇ ਨੇ। ਜਿਹਨਾਂ ਨੇ ਸੇਵਾ 'ਚ ਜ਼ਿੰਦਗੀ ਲਾਤੀ ਉਹਨੂੰ ਗੁਰੂ ਨਾਨਕ ਸਾਹਿਬ ਆਪ ਲੈਣ ਆਉਂਦੇ। ਮੇਰੇ ਇੱਕ ਮਿਲਣ ਵਾਲੇ ਸੀ, ਯੂਪੀ ਦੀ ਬਾਤ ਹੈ, ਉਹਨਾਂ ਦਾ ਨਾਮ ਕਰਨਲ ਲਾਲ ਸਿੰਘ ਸੀ। ਇੱਥੇ ਪਟਿਆਲੇ ਦੀ ਫੌਜ ਵਿੱਚ ਕਰਨਲ ਹੋਇਆ ਕਰਦੇ ਸੀ। ਉੱਥੇ ਬੜਾ ਵੱਡਾ ਫਾਰਮ ਸੀ। ਨਾਨਕ ਮਤਾ ਸਾਹਿਬ ਦੀ ਸੇਵਾ, ਰੀਠਾ ਸਾਹਿਬ ਦੀ, ਬਗੇਸ਼ਰ ਸਾਹਿਬ ਦੀ, ਅਲਮੋੜੇ ਦੇ ਗੁਰਦੁਆਰੇ ਦੀ, ਹੋਰ ਅਨੇਕਾਂ ਸੇਵਾ ਉਹਨਾਂ ਨੇ ਕੀਤੀਆਂ। ਰੀਠਾ ਸਾਹਿਬ 30-31 ਵਿਘੇ ਜ਼ਮੀਨ ਲੈ ਕੇ ਗੁਰਦੁਆਰੇ ਦੇ ਨਾਲ ਨਾਈ, ਹਰ ਵਕਤ ਧਿਆਨ ਰਹਿੰਦਾ ਸੀ ਗੁਰੂ ਘਰ ਦੀ ਸੇਵਾ 'ਚ। ਉੱਥੇ ਇਸੇ ਤਰ੍ਹਾਂ ਸਤਸੰਗ ਚੱਲਦੇ ਸੀ, ਉਹਦੇ ਵਿੱਚ ਵੀ ਉਹ ਬਹੁਤ ਸਹਿਯੋਗ ਦਿੰਦੇ ਰਹਿੰਦੇ ਸੀ। ਬਿਮਾਰ ਹੋ ਗਏ, ਦਿੱਲੀ ਲੈ ਗਏ, ਡਾਕਟਰ ਸਾਰੇ ਖੜੇ ਨੇ, ਚੜ੍ਹਾਈ ਕਰਕੇ ਜਦੋਂ ਵਾਪਸ ਆਏ ਤਾਂ ਉਹਨਾਂ ਦਾ ਲੜਕਾ ਮੇਜਰ ਜਨਰਲ ਰਜਿੰਦਰ ਸਿੰਘ ਅੱਜ ਕੱਲ੍ਹ ਹੈ, ਅਤੇ ਹਰਮਿੰਦਰ ਸਿੰਘ ਕਹਿਣ ਲੱਗੇ, ਅੰਕਲ ਜੀ ਤੁਸੀਂ ਇਹਨਾਂ ਦੇ ਸਰੀਰ ਨੂੰ ਹੱਥ ਲਾਓ ਤਾਂ ਮੇਰੇ ਪਿਤਾ ਜੀ ਦੀ ਰੂਹ ਜਿਹੜੀ ਹੈ ਸ਼ਾਂਤ ਹੋਣੀ ਹੈ। ਮੈਂ ਕਿਹਾ ਕੀ ਗੱਲ, ਕਹਿ ਤੁਹਾਨੂੰ ਬਹੁਤ ਯਾਦ ਕਰਦੇ ਰਹੇ ਨੇ ਆਖਰੀ ਸਮੇਂ 'ਚ। ਮੈਂ ਕਿਹਾ ਤੁਸੀਂ ਐਂ ਦੱਸੋ ਬਈ ਅੰਤ ਸਮੇਂ ਕੋਈ ਘਟਨਾ ਕੋਈ ਬਚਨ ਹੋਇਆ ਤੁਹਾਡਾ, ਇਹਨਾਂ ਦਾ ਕੀ ਹਾਲਤ ਸੀ ਇਹਨਾਂ ਦੀ ਜਦੋਂ ਅੰਤ ਸਮਾਂ ਆਇਆ? ਕਹਿੰਦੇ ਜਦੋਂ ਮਰਨ ਤੋਂ ਅੱਧਾ ਘੰਟਾ ਪਹਿਲਾਂ ਇਹ ਚੁੱਪ ਕਰ ਗਏ, ਅਸੀਂ ਅੱਠ ਜਣੇ ਆਲੇ ਦੁਆਲੇ ਖੜੇ ਸੀ ਅਤੇ ਸਾਡੇ ਚਾਚਾ ਜੀ ਡਾਕਟਰ ਮੁਨਸ਼ੀ ਸਿੰਘ ਕਹਿਣ ਲੱਗੇ, ਲਾਲ ਸਿਆ ਤੂੰ ਸਾਨੂੰ ਪਛਾਣਦਾ ਹੈ? ਕਹਿੰਦਾ ਇੱਕਦਮ ਨੇਤਰ ਖੋਲ ਲਏ, ਕਹਿੰਦੇ ਲੈ ਪਛਾਣਦਾ ਨਹੀਂ ਫਲਾਣਾ ਫਲਾਣਾ, ਕਹਿੰਦੇ ਸਾਡੇ ਸਾਰਿਆਂ ਦੇ ਨਾਂ ਲੈ ਤੇ। ਕਹਿੰਦੇ ਤੂੰ ਚੁੱਪ ਕਿਉਂ ਕਰ ਗਿਆ? ਕਹਿੰਦਾ ਮੈਨੂੰ ਕੋਈ ਐਸਾ ਆਨੰਦ ਆ ਰਿਹਾ ਜਿਹੜਾ ਕਦੇ ਦੇਖਿਆ ਹੀ ਨਹੀਂ, ਇੰਨਾ ਸਵਾਦ ਆ ਰਿਹਾ ਅੰਦਰ, ਕੋਈ ਖੁਸ਼ੀ ਉਹ ਖੁਸ਼ੀ ਆ ਰਹੀ ਹੈ, ਪਤਾ ਨਹੀਂ ਕੀ ਗੱਲ ਹੈ। ਕਹਿੰਦੇ ਮੈਨੂੰ ਬੁਲਾਓ ਨਾ। ਕਹਿੰਦੇ ਪੈ ਗਏ ਇਸ ਤਰ੍ਹਾਂ ਹੀ, ਜਦ ਕਾਫੀ ਸਮਾਂ ਕੋਈ ਲੰਘ ਗਿਆ 20-25 ਮਿੰਟ, ਕਹਿੰਦੇ ਨੇਤਰ ਖੋਲੇ, ਕਹਿੰਦੇ ਲਓ ਬਈ, ਕਹਿੰਦੇ ਲਓ ਸਾਹਮਣੇ ਗੁਰੂ ਨਾਨਕ ਸਾਹਿਬ ਆ ਗਏ, ਬੋਲ ਗੁਰੂ ਨਾਨਕ ਦੇਵ ਕੀ ਜੈ, ਬੋਲ ਗੁਰੂ ਅੰਗਦ ਸਾਹਿਬ ਕੀ ਜੈ। ਕਹਿੰਦੇ ਦਸਾਂ ਪਾਤਸ਼ਾਹ ਦੀ ਜੈ ਬੁਲਾ ਕੇ ਸਾਰਿਆਂ ਵੱਲ ਦੇਖਿਆ ਸਾਡੇ, ਕਹਿੰਦਾ ਲਓ ਜੀ ਗੁਰੂ ਨਾਨਕ ਸਾਹਿਬ ਲੈਣ ਆ ਗਏ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਇੱਕ ਹੱਥ ਇੱਧਰ ਰੱਖ ਲਿਆ ਇੱਕ ਇੱਧਰ। ਮੈਂ ਫਿਰ ਇਹ ਤਾਂ ਵੱਡੇ ਵੱਡੇ ਯੋਗੀਆਂ ਨੂੰ ਨਹੀਂ ਗਤੀ ਪ੍ਰਾਪਤ ਹੁੰਦੀ ਜਿਹੜੀ ਤੁਹਾਡੇ ਪਿਤਾ ਜੀ ਨੂੰ ਪ੍ਰਾਪਤ ਹੋ ਗਈ, ਕਿਉਂਕਿ ਕਿਸੇ ਕਾ ਕਰ ਲਿਆ ਇੱਕ ਤਿਲ ਨਾ ਗਵਾਈ, ਗੁਰੂ ਨਾਨਕ ਸਾਹਿਬ ਗਵਾਉਂਦੇ ਨਹੀਂ ਹੈ, ਜਿਹੜਾ ਵੀ ਸੇਵਾ ਕਰਦਾ ਹੈ ਉਹ ਸੇਵਾ ਦੇ ਉੱਤੇ ਪ੍ਰਸੰਨ ਹੋ ਜਾਂਦੇ, ਨਾਮ ਜਪਦਾ ਨਾਮ ਜਪਣ ਵਾਲੇ ਤੇ ਪ੍ਰਸੰਨ ਹੋ ਜਾਂਦੇ ਨੇ ਤੇ ਫਿਰ ਆਪ ਲੈਣ ਆਉਂਦੇ ਨੇ। ਉਹ ਮੌਤ ਕਿੰਨੀ ਉਹ ਮਾੜੀ ਆ, ਉਹ ਤਾਂ ਸਮਾਂ ਉਡੀਕਦਾ ਬੰਦਾ, ਜਿਹਨਾਂ ਨੂੰ ਜਮਦੂਤ ਲੈਣ ਆਉਂਦੇ ਨੇ ਬਾਰ ਬਟਾਂਡੇ ਹੁੰਮਸ ਧੁੰਮਸ ਕੂਕਾਂ ਪਈਆਂ ਰਾਹੀਂ ਉੱਥੇ ਕੂਕਾਂ ਪੈਂਦੀਆਂ ਜਾਂਦੀਆਂ, ਉਹਨੇ ਤਾਂ ਫਿਰ ਭਾਈ ਪਹਿਲਾਂ ਤਾਂ ਉਹਨਾਂ ਦੀਆਂ ਸ਼ਕਲਾਂ ਡਰਾਉਣੀਆਂ ਹੁੰਦੀਆਂ, ਦੇਖ ਕੇ ਆਦਮੀ ਸਹਿ ਨਹੀਂ ਸਕਦਾ। ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਲਿਖਦੇ ਨੇ ਜਦੋਂ ਇਹ ਹਜ਼ਾਰੀਬਾਗ ਜੇਲ੍ਹ ਦੇ ਅੰਦਰ ਸੀਗੇ, ਕਹਿੰਦੇ ਇੱਕ ਸਾਡੇ ਜਥੇਦਾਰ ਪ੍ਰੇਮੀ ਸੱਜਣ ਸਿੰਘ ਨਾਮ ਦਾ ਬਿਮਾਰ ਹੋ ਗਿਆ, ਸਾਹਮਣੇ ਵਾਲ ਉਸਨੇ ਡਾਕਾ ਮਾਰਿਆ ਸੀ, ਜਾਨ ਨਾ ਨਿਕਲੇ ਉਸਦੀ। ਕਹਿੰਦੇ ਸਾਨੂੰ ਬੁਲਾਇਆ, ਕਹਿਣ ਲੱਗੇ ਵੀ ਉਹਨਾਂ ਨੂੰ ਬੁਲਾਓ। ਡਾਕਟਰਾਂ ਨੇ ਵੀ ਕਿਹਾ ਭਾਈ ਸਾਹਿਬ ਆਪ ਕੋ ਬੁਲਾਉਂਦੇ ਨੇ, ਜਦ ਕੋਲ ਚਲੇ ਗਏ ਇੱਕਦਮ ਚੀਕਾਂ ਮਾਰਨ ਤੋਂ ਬੰਦ ਹੋ ਗਏ। ਕਹਿੰਦੇ ਕੀ ਗੱਲ ਹੈ ਪ੍ਰੇਮੀਆਂ? ਕਹਿੰਦਾ ਭਾਈ ਸਾਹਿਬ ਤੁਸੀਂ ਮੇਰੇ ਕੋਲੋਂ ਜਾਇਓ ਨਾ। ਕਹਿੰਦੇ ਕੀ ਗੱਲ? ਕਹਿੰਦੇ ਬਹੁਤ ਬੁਰੀਆਂ ਸ਼ਕਲਾਂ ਵਾਲੇ ਗੁਰਜਾਂ ਲੈ ਕੇ ਆ ਗਏ, ਮੈਨੂੰ ਕੁੱਟ ਰਹੇ ਸੀਗੇ। ਕਹਿੰਦੇ ਨਾਲ ਕੌਣ ਹੈ? ਕਹਿੰਦੇ ਨਾਲ ਸੇਠ ਸੀ, ਉਹ ਸੇਠ ਜਿਹੜਾ ਮੈਂ ਡਾਕਾ ਮਾਰਨ ਵੇਲੇ ਸਾਹਨੇ ਵਾਲ ਮਾਰਿਆ ਸੀ, ਉਹ ਕਹਿੰਦੇ ਨਾਲ ਸੀਗਾ। ਉਹ ਕਹਿ ਰਿਹਾ ਸੀ ਵੀ ਇਹਨੇ ਮਾਰਿਆ ਸੀ ਡਾਕਾ, ਇਹਨੇ ਮੈਨੂੰ ਮਾਰਿਆ, ਤੇ ਉਹ ਓਨਾ ਹੀ ਮੈਨੂੰ ਕੁੱਟੀ ਜਾਂਦੇ ਸੀ, ਹੁਣ ਤੁਸੀਂ ਜਾਇਓ ਨਾ। ਕਹਿੰਦੇ ਅਸੀਂ ਉੱਠ ਕੇ ਜਦ ਕਾਫੀ ਦੇਰ ਬਾਅਦ ਤੁਰੇ ਬਾਹਰ ਆ ਗਏ, ਕੋਈ 30-40 ਫੁੱਟ, ਕਹਿੰਦਾ ਫੇਰ ਚੀਕਾਂ ਮਾਰਨ ਲੱਗਿਆ। ਕਹਿੰਦਾ ਉਹ ਮਾਰਤਾ ਹੋਏ ਮਾਰਤਾ ਮਰ ਗਿਆ, ਉਹ ਦਵਾਈ ਬਚਾਈ ਗਿਆ। ਕਹਿੰਦੇ ਭਾਈ ਸਾਹਿਬ ਤੁਸੀਂ ਕਰੋ ਇੱਥੇ ਮੇਰੇ ਕੋਲੋਂ ਨਾ ਜਾਏ। ਕਹਿੰਦੇ ਫਿਰ ਅਸੀਂ 4 ਸਿੰਘ ਹੋਰ ਬੁਲਾਏ, 5 ਇਕੱਠੇ ਹੋਏ, 5 ਨੇ ਅਰਦਾਸ ਕਰੀ ਤੇ ਫਿਰ ਉਹਦੇ ਪ੍ਰਾਣ ਨਿਕਲੇ। ਸੋ ਉਹ ਤਾਂ ਹੈਗਾ ਭਾਈ ਸਾਹਿਬ ਔਖਾ ਕੰਮ ਜਿਹਨਾਂ ਨੂੰ ਇਹ ਆਵੇ। ਸੋ ਇਹਨੂੰ ਲੈਣ ਵਾਸਤੇ ਆਏ ਅੰਤਕਾਲ ਜਮਦੂਤ ਵੇਖ ਪੁੱਤ ਨਾਰਾਇਣ ਬੋਲੇ ਛਹਿਆ, ਨਾਰਾਇਣ ਨਿਕਲ ਗਿਆ। ਆਜਾ ਮਲ ਪ੍ਰੀਤ ਪੁੱਤਰ ਪ੍ਰਤਕੀਨੀ, ਕਰ ਨਾਰਾਇਣ ਬੁਲਾਰੇ। ਨਾਰਾਇਣ ਕਹਿ ਕੇ ਆਵਾਜ਼ ਦੇ ਤੀ, ਮੇਰੇ ਠਾਕਰ ਕੇ ਮਨ ਭਈ ਭਾਵਨੀ, ਜਮ ਕੰਕਰ ਮਾਰ ਵਿਦਾਰੇ। ਤੇ ਨਾਮ ਲੈ ਲਿਆ ਚਾਹੇ ਭੁੱਲ ਕੇ ਲੈ ਲਿਆ ਚਾਹੇ ਜਾਣ ਕੇ ਲੈ ਲਿਆ, ਇੱਕ ਵਾਰੀ ਨਾਰਾਇਣ ਵਾਹਿਗੁਰੂ ਅੱਲਾ ਨਿਕਲ ਗਿਆ ਮੂੰਹ ਚੋਂ। ਤੇ ਨਾਮ ਦਾ ਫਲ ਇੰਨਾ ਕਿ ਜਮਦੂਤ ਨੇ ਨੇੜੇ ਨਹੀਂ ਰਹਿਣਾ, ਤੇ ਜਮਦੂਤ ਛੱਡ ਕੇ ਚਲੇ ਗਏ। ਜਮਗਣ ਮਾਰੇ ਹਰਜਨਾ, ਗਿਆ ਸੁਰਗ ਜਮ ਡੰਡ ਨਾ ਸਹਿਆ, ਨਾ ਲਏ ਦੁੱਖ ਡੇਰਾ ਢਹਿਆ। ਗਤੀ ਮਿਲ ਗਈ ਜੋਗੀਆਂ ਵਾਲੀ, ਇੱਕ ਵਾਰੀ ਰਾਮ ਹੋਸ਼ ਕੇ, ਇੱਕ ਵਾਰੀ ਜੋਗੀਆਂ ਵਾਲੀ, ਇੱਕ ਵਾਰੀ ਰਾਮ ਹੋਸ਼ ਕੇ। ਇੱਕ ਨਿਮ ਕੱਖ ਝਾਂਕਣ ਜਿੰਨਾ ਚਿਰ ਚ ਅਜਾਮਲ ਕੋ ਅੰਤ ਕਾਲ ਮੇ ਨਾਰਾਇਣ ਸੁਰਦਾਈ ਜਾਗਤ ਕੋ ਜੋਗੀ ਸ਼ਰਵਾਂਚਿਤ ਸੋਗਤ ਛਿਨਵੇਂ ਪਏ। ਅਜਾਮਲ ਗਨਕਾ ਜੇ ਸਿਮਰਤ ਮੁਕਤ ਪਏ ਜੀ ਜਾਨੋ। ਮਹਾਰਾਜ ਕਹਿੰਦੇ ਨਾਮ ਦੀ ਐਡੀ ਵਡਿਆਈ ਆ ਭਾਈ, ਇੱਕ ਵਾਰੀ ਬੋਲਿਆ ਸਾਰੀ ਜ਼ਿੰਦਗੀ ਪਾਪ ਕਰੇ ਨੇ ਤੇ ਸੁਰਗ ਚ ਚਲਿਆ ਗਿਆ, ਨਰਕ ਚ ਨਹੀਂ ਗਿਆ। ਐਸਾ ਜੋ ਨਾਮ ਹੈ ਉਹ ਜਿਸ ਮੁਖ ਚੋਂ ਨਿਕਲਦਾ ਉਹ ਮੁਖ ਦੇ ਬਾਰੇ ਫਰਮਾਨ ਹੈ। ਜਿਹੜਾ ਸਤਨਾਮ ਸਤਨਾਮ ਜਪਦਾ ਤਨ ਹੈ ਕੀ ਵਪਰੀ ਪਵਿੱਤਰ ਹੋਏ ਗੋਬਰਾਨ। ਸੋ ਇਹਨਾਂ ਜੋ ਜਿਸ ਦੇ ਮੁੱਖ ਤੋਂ ਵਾਹਿਗੁਰੂ ਰਾਮ ਅੱਲਾ ਗੋਡ ਕੋਈ ਵੀ ਨਾਮ ਨਿਕਲਦਾ ਉਹਦਾ ਮੁੱਖ ਭਾਈ ਧੰਨ। ਜਿਹੜਾ ਚੁੱਪ ਕਰਕੇ ਬੈਠਾ ਰਹਿੰਦਾ ਜਾਂ ਕਿਸ ਵਿੱਚ ਬੋਲੀ ਜਾਂਦਾ, ਨਿੰਦਿਆ ਚੁਗਲੀ ਕਰਦਾ, ਈਰਖਾ ਦੀਆਂ ਗੱਲਾਂ ਕਰਦਾ, ਮਹਾਰਾਜ ਕਹਿੰਦੇ ਉਹ ਕਿੰਨਾ ਹੀ ਸੋਹਣਾ ਸੁਨੱਖਾ ਹੋਵੇ, ਕਿੰਨਾ ਹੀ ਸੋਹਣਾ ਸੂਟ ਪਹਿਨਿਆ ਹੋਵੇ, ਕਿੰਨੀ ਉਹ ਵਧੀਆ ਦਸਤਾਰ ਲਾਈ ਹੋਵੇ, ਬੰਨੀ ਹੋਵੇ, ਚਾਹੇ ਕਿਹਾ ਜਿਹਾ ਵੀ ਹੋਵੇ, ਕਹਿੰਦੇ ਉਹ ਡਰਾਉਣਾ ਹੋਇਆ ਕਰਦਾ। ਤੇਰਾ ਮੁਖੜਾ ਡਰਾਉਣਾ ਬਿਨਾ ਨਾਮ 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 ਜਾਣਾ ਵਸਾਰਿਆਂ ਨਾ ਇੱਥੇ ਦੁੱਖ ਕਨੇਰਿਆਂ ਅੱਗੇ ਠੌਰਨ। ਜਦੋਂ ਨਾਮ ਭੁੱਲ ਜਾਂਦਾ ਫਿਰ ਦੁੱਖ ਬਿਮਾਰੀਆਂ ਆਪੇ ਹੀ ਆਉਣੀਆਂ ਸ਼ੁਰੂ ਹੋ ਜਾਇਆ ਕਰਦੀਆਂ। ਸੋ ਇਸ ਤਰ੍ਹਾਂ ਮੁੱਖ ਡਰਾਉਣਾ ਜਿਹਦੇ ਮੁੱਖ ਚੋਂ ਕਦੇ ਪਰਮੇਸ਼ੁਰ ਦਾ ਨਾਮ ਨਹੀਂ ਉਚਾਰਨ ਹੁੰਦਾ, ਕਿੰਨਾ ਹੀ ਸੋਹਣਾ। ਕਬੀਰ ਕੰਚਨ ਕੇ ਕੁੰਡਲ ਬਣੇ ਉੱਪਰ ਲਾਲ ਜਗਾਓ, ਦਿਸੇ ਦਾਦੇ ਕਾਨ ਜਿਉਂ ਜਿਨ ਮਨ ਨਾਈ ਨਾ। ਜਿਵੇਂ ਕਾਨਾ ਉੱਤੋਂ ਜਲਿਆ ਹੋਇਆ ਹੋ ਕੇ ਚਮਕਦਾ ਹੁੰਦਾ, ਵਿੱਚ ਸਵਾਹ ਭਰੀ ਹੋਈ। ਇਸੇ ਤਰ੍ਹਾਂ ਜਿਹੜੇ ਨਾਮ ਤੇ ਹੀਣੇ ਪੁਰਸ਼ ਨੇ ਵਿੱਚ ਸਵਾਹ ਭਰੀ ਰਹਿੰਦੀ ਹੈ ਇਹਨਾਂ ਦੇ ਜੀਵਨ ਚ। ਸੋ ਇਸ ਤਰ੍ਹਾਂ ਦੇ ਨਾਲ ਨਾਮ ਦੀ ਮਹਿਮਾ ਦਾ ਜ਼ਿਕਰ ਚੱਲ ਰਿਹਾ। ਕਹਿੰਦੇ ਮਰਦਾਨਿਆਂ ਸੰਸਾਰ ਨੂੰ ਨਾਮ ਦਾ ਪਤਾ ਨਹੀਂ, ਅਜੇ ਬਚਨੇ ਕਰ ਰਹੇ ਨੇ, ਸਾਲ ਸਰਾਏ ਪਹੁੰਚ ਗਿਆ, ਜਾਂਦੇ ਨਹੀਂ। ਲੰਗਰ ਜੋ ਬਣਾ ਕੇ ਗਿਆ ਸੀ, ਭੇਟਾਂ ਕਰਿਆ ਤੇ ਪਹਿਲਾਂ ਹੀ ਬਚਨ ਕਰਿਆ, ਕਹਿੰਦਾ ਸੱਚੇ ਪਾਤਸ਼ਾਹ ਬੜਾ ਕੀਮਤੀ ਲਾਲ ਸੀ ਜੋ ਆਪਨੇ ਭੇਜਿਆ ਸੀ, ਮੈਂ ਤਾਂ ਦਰਸ਼ਨ ਕਰੇ। ਮਹਾਰਾਜ ਕਹਿੰਦੇ ਤੇਰੇ ਕੋਲ ਤਾਂ ਇਸ ਤੋਂ ਵੀ ਕੀਮਤੀ ਕੀਮਤੀ ਚੀਜ਼ਾਂ ਨੇ। ਕਹਿੰਦੇ ਨਾ ਮਹਾਰਾਜ, ਮੇਰੇ ਕੋਲ ਨਹੀਂ ਕੋਈ ਕੀਮਤੀ ਜੀ। ਮਹਾਰਾਜ ਕਹਿੰਦੇ ਤੇਰੇ ਕੋਲ ਸਵਾਸ ਕੀਮਤੀ ਨੇ, ਸਵਾਸ ਦਾ ਮੁੱਲ ਸੰਸਾਰ ਚ ਕੋਈ ਨਹੀਂ ਜਾਣਦਾ। ਵੱਡੇ ਵੱਡਿਆਂ ਨੂੰ ਨਹੀਂ ਪਤਾ ਸਵਾਸਾਂ ਦੇ ਮੁੱਲ ਬਾਰੇ, ਕੋਈ ਜਾਣਦਾ ਨਹੀਂ ਹੈ। ਕੋਈ ਇੱਕ ਸਵਾਸ ਰਹਿੰਦਾ ਹੋਵੇ, ਇੱਕੋ ਉਸੇ ਸਵਾਸ ਚ ਵਾਹਿਗੁਰੂ ਬਲਕ ਸੁਧੀ ਚਲੀ ਜਾਵੇ, ਸਾਰੀ ਜ਼ਿੰਦਗੀ ਦਾ ਕੀਤਾ ਹੋਇਆ ਮਾਫ ਤੇ ਪਰਮੇਸ਼ਰ ਦੇ ਦਰ ਤੇ ਪਹੁੰਚ ਜਾਂਦਾ। ਪਰ ਮਹਾਰਾਜ ਨੇ ਪ੍ਰਵਾਨ ਕਰਿਆ, ਮੈਂ ਨਹੀਂ ਕਹਿੰਦਾ, ਇੱਕ ਚਿੱਤ ਜੇ ਇੱਕ ਛਿਨ ਤੇ ਆਇਓ, ਕਾਲ ਪਾਸ ਕੇ ਬੀਚ ਨਾ, ਇੱਕ ਛਿਨ ਅੱਖ ਦੇ ਝਮਕੇ ਜਿੰਨਾ ਚਿਰ ਵੀ ਜੇ ਸੁਰਤੀ ਚਲੀ ਜਾਵੇ ਵਾਹਿਗੁਰੂ ਵੱਲ, ਤਾਂ ਕਾਲ ਦੀ ਫਾਂਸੀ ਗਲ ਚ ਪਈ ਹੋਈ ਉਹਦੇ ਘੱਟ ਜਾਂਦੀ। ਸੋ ਮਹਾਰਾਜ ਇਸ ਤਰ੍ਹਾਂ ਸਮਝਾਉਂਦੇ ਨੇ, ਕਹਿੰਦੇ ਦੇਖ ਸਾਲਸਰਾਏ, ਰਾਜੇ ਜਨਕ ਨੇ ਕੀ ਕਰਿਆ ਸੀ, ਇਹ ਨਾਮ ਜਿਹੜਾ ਪਰਮੇਸ਼ਰ ਦਾ ਤੇਰੇ ਅੰਦਰ ਹੈ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ, ਸੁਨ ਸਮਾਧ ਅਨੰਤ ਤੈਨਾਤ, ਕਹਿ ਨਾ ਜਾਈ ਚਾਰ ਜੋ ਸਮਾਧ। ਤੁਹਾਡੇ ਵੀ ਮੇਰੇ ਵੀ ਅੰਦਰ ਨਾਮ ਹੈ, ਉਹ ਨਾਮ ਤੋਂ ਅਸੀਂ ਬੇਖਬਰ ਹੋਏ ਤੁਰੇ ਫਿਰਦੇ। ਜੇ ਉਹ ਨਾਮ ਦਾ ਪਤਾ ਲੱਗ ਜਾਵੇ, ਪ੍ਰਗਟ ਹੋ ਜਾਵੇ, ਫਿਰ ਸਾਡੇ ਵਰਗਾ ਭਾਗਾਂ ਵਾਲਾ ਸੰਸਾਰ ਤੇ ਦੂਜਾ ਕੋਈ ਨਹੀਂ ਹੈ। ਕਹਿਣ ਲੱਗਿਆ ਮਹਾਰਾਜ ਕਿਰਪਾ ਕਰਕੇ ਦੱਸੋ। ਮਹਾਰਾਜ ਜੀ ਭਾਈ ਗੁਰਦਾਸ ਜੀ ਦੀ ਜਿਸ ਤਰ੍ਹਾਂ ਫਰਮਾਨ ਕਰਦੇ ਨੇ, ਆਪ ਫਰਮਾਨ ਕਰਦੇ ਆ ਕਿ ਤ੍ਰੇਤੇ ਯੁੱਗ ਦੇ ਅੰਦਰ ਇੱਕ ਰਾਜਾ ਹੋਇਆ, ਉਹਦਾ ਨਾਮ ਸ਼ੀਰ ਧੁਜ ਸੀ। ਉਹ ਜਨਕ ਦੇ ਸਿੰਘਾਸਣ ਤੇ ਬੈਠਣ ਵਾਲਾ 16ਵਾਂ ਜਨਕ ਸੀ। ਤੇ ਉਹਦੇ ਬਾਰੇ ਇਹ ਸੀ ਕਿ ਰਾਜ ਵੀ ਕਰਦਾ ਸੀ ਤੇ ਰਾਜ ਦੇ ਵਿੱਚ ਲਪਾਏ ਮਹਿਮਾਨ ਨਹੀਂ ਸੀ ਹੁੰਦਾ, ਕਿਉਂਕਿ ਰਾਜ ਤੇ ਰਾਜ ਕਰਕੇ ਫੇਰ ਆਦਮੀ ਉਦਾਸ ਰਹੇ, ਕੋਈ ਬਿਰਲਾ ਹੀ ਹੋ ਸਕਦਾ, ਹਰੇਕ ਨਹੀਂ ਹੁੰਦਾ। ਉਹਦੇ ਬਾਰੇ ਇਸ ਤਰ੍ਹਾਂ ਨਾਲ ਫਰਮਾਨ ਕਰਿਆ, ਮਾਇਆ ਵਿੱਚ ਉਦਾਸੀ ਗੁਰਮੁਖ ਪਿਆਰਾ, ਗੁਰਮੁਖ ਪਿਆਰਾ ਮਾਇਆ ਵਿੱਚ। ਮਾਇਆ ਵਿੱਚ ਰਹਿੰਦਾ ਸੀ, ਛੱਡ ਕੇ ਜੰਗਲਾਂ ਨੂੰ ਨਹੀਂ ਗਿਆ, ਬਣਾ ਚ ਨਹੀਂ ਗਿਆ, ਜਾ ਕੇ ਤਪ ਨਹੀਂ ਕਰਿਆ, ਘਰ ਬਾਰ ਬਾਲ ਬੱਚੇ ਵਿੱਚ ਰਹਿੰਦਾ ਹੋਇਆ, ਰਾਜ ਭਾਗ ਦੇ ਇੰਤਜ਼ਾਮ ਕਰਦਾ ਹੋਇਆ, ਫੇਰ ਉਦਾਸ ਸੀ ਮਾਇਆ ਤੋਂ ਰਹਿ ਸੀ। ਮਾਇਆ ਦੀ ਸੰਗਤ ਸਾਧ ਸੰਗਤ ਦੀ ਸਮਝ ਨਹੀਂ ਆਉਂਦੀ, ਕਿਉਂਕਿ ਇੱਕ ਕਈ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਦਾ ਪਤਾ ਹੀ ਨਹੀਂ ਲੱਗਦਾ। ਇੱਕ ਤਾਂ ਆਤਮਾ ਦਾ ਨਹੀਂ ਪਤਾ ਲੱਗਦਾ, ਇੱਕ ਮਾਇਆ ਦਾ ਪਤਾ ਨਹੀਂ ਲੱਗਦਾ, ਇੱਕ ਪਰਮਾਤਮਾ ਦਾ ਪਤਾ ਨਹੀਂ ਲੱਗਦਾ, ਇੱਕ ਨਾਮ ਦਾ, ਇੱਕ ਸ਼ਬਦ ਦਾ, ਇਹਨਾਂ ਚੀਜ਼ਾਂ ਦਾ ਆਦਮੀ ਕਨਫਿਊਜ਼ ਰਹਿੰਦਾ, ਪਤਾ ਨਹੀਂ ਲੱਗਦਾ ਵੀ ਮਾਇਆ ਕੀ ਹੋਈ। ਮਹਾਰਾਜ ਕਹਿੰਦੇ ਇਹ ਮਾਇਆ ਜਿੱਤ ਹਰ ਵਿਸਰੇ ਮੋਹ ਉਪਜੇ ਭਉ ਦੂਜਾ ਲਾਇਆ। ਮਾਇਆ ਉਸ ਨੂੰ ਕਹਿੰਦੇ ਨੇ ਜਿਹੜੀ ਦੇ ਨਾਲ ਪਰਮੇਸ਼ਰ ਵਿਸਰ ਜਾਵੇ ਤੇ ਮੋਹ ਪੈਦਾ ਹੋ ਕੇ ਰਾਗ ਦੁਆਇਤ ਪੈਦਾ ਹੋ ਜਾਵੇ, ਦੁਆਇਤ ਆ ਜਾਵੇ ਮਨ ਦੇ। ਉਹ ਚਾਹੇ ਕੋਈ ਚੀਜ਼ ਹੈ ਸਭ ਮਾਇਆ ਕਹੋਗੀ। ਵਾਹਿਗੁਰੂ ਤੋਂ ਉਤਰ ਕੇ ਦੂਜੇ ਨੰਬਰ ਦੀ ਜੇ ਕੋਈ ਸ਼ਕਤੀ ਹੈ ਤਾਂ ਮਾਇਆ ਵਿੱਚ ਹੈ। ਫਿਰ ਹੁੰਦਾ ਵੀ ਗੁਰੂ ਤੋਂ ਵੀ ਮਾਇਆ ਸ਼ਕਤੀਵਾਨ ਹੈ। ਮਹਾਰਾਜ ਸਾਧ ਸੰਗਤ ਜੀ ਗੁਰੂ ਤੇ ਪਰਮੇਸ਼ਵਰ ਇੱਕੋ ਹੀ ਹੁੰਦਾ। ਸਮੁੰਦਰ ਗਰੋਲ ਸ੍ਰੀ ਰਾਮ ਦੇਖਿਆ ਇੱਕ ਬਾਸ਼ਨਾ ਰੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ। ਗੁਰੂ ਤੇ ਗੋਬਿੰਦ ਚ ਕੋਈ ਫਰਕ ਨਹੀਂ ਹੋਇਆ ਕਰ। ਬਾਕੀ ਸੰਸਾਰ ਦੇ ਅੰਦਰ ਜੇ ਕੋਈ ਤਕੜੀ ਚੀਜ਼ ਹੈ ਤਾਂ ਉਹ ਮਾਇਆ ਹੈ। ਉਹ ਕਿੰਨੀ ਤਕੜੀ ਹੈ ਕਿ ਏਕੰਕਾਰ ਤੋਂ ਸੰਸਾਰ ਦੀ ਸ੍ਰਿਸ਼ਟੀ ਦੀ ਉਤਪਤੀ ਹੋਈ ਸਾਰੀ। ਏਕੰਕਾਰ ਓਂਕਾਰ ਰੂਪ ਹੋਇਆ, ਓਂਕਾਰ ਤੋਂ ਏਕੰਕਾਰੋਂ ਸ਼ਬਦ ਤੋਂ ਓਂਕਾਰ ਉਪਾਰ ਸਦਾਇਆ, ਓਂਕਾਰ ਆਕਾਰ ਉਪਾਇਆ, ਬੇਅੰਤ ਦੁਨੀਆ ਸ੍ਰਿਸ਼ਟੀ ਫੈਲ ਗਈ ਸਾਰੀ। ਤੇ ਹੈਗਾ ਤਾਂ ਪਰਮੇਸ਼ਰ ਹੈ ਸਾਰੇ, ਲੇਕਿਨ ਇਹਨੇ ਤਿਰਗੁਣੀ ਮਾਇਆ ਨੇ ਤੋੜ ਕੇ ਨਾ ਵਾਹਿਗੁਰੂ ਦੀ ਸ਼ਕਤੀ ਨੂੰ, ਇੱਕ ਤਾਂ ਏਕੰਕਾਰ ਬਣਾਤਾ, ਇੱਕ ਓਂਕਾਰ ਬਣਾਤਾ, ਇੱਕ ਆਤਮਾ ਬਣਾਤੀ, ਇੱਕ ਜੀਵ ਆਤਮਾ ਬਣਾਤਾ, ਵੱਖਰੇ ਵੱਖਰੇ ਅਨੁਭਵ ਪੈਦਾ ਹੋ ਗਏ, ਵੱਖਰਾ ਵੱਖਰਾ ਅਸੀਂ ਸੋਚਦੇ ਹਾਂ, ਹੈ ਇੱਕੋ ਹੀ ਸਾਰੇ। ਇਹ ਐਂ ਕਰ ਦਿੱਤਾ ਜਿਵੇਂ ਇੱਕ ਆਕਾਸ਼ ਆ ਸਾਖਾਲੀ ਤੋਂ, ਆ ਸ਼ਾਮਿਆਨਿਆਂ ਦੇ ਥੱਲੇ ਆਕਾਸ਼ ਇਹੋ ਜਿਹਾ ਬਣ ਗਿਆ, ਆ ਜਿਹੜਾ ਬਰਤਨ ਪਿਆ ਬਰਤਨ ਵਰਗਾ ਬਣ ਗਿਆ, ਉੱਤੇ ਬਦਲਾਂ ਦੇ ਹੇਠਾਂ ਬਦਲਾਂ ਵਾਲਾ ਬਣ ਗਿਆ, ਮਹਾਂ ਆਕਾਸ਼ ਮਹਾਂ ਆਕਾਸ਼ ਹੈ ਤਾਂ ਆਕਾਸ਼ ਇੱਕ ਵਿਆਧੀ ਕਰਕੇ ਘਟ ਗਿਆ। ਇਹਨੂੰ ਮਾਇਆ ਕਹਿੰਦੇ। ਇਹਨੂੰ ਲਿਖਿਆ ਕਿ ਵੱਡਾ ਭਾਰਾ ਗਵਾਰ ਹੈ, ਮਾਇਆ ਮੋਹ ਗਵਾਰ ਹੈ, ਗੁਰਬਿਨ ਗਿਆਨ ਨਾ ਹੋਏ, ਸ਼ਬਦ ਲੱਗੇ ਤਿੰਨ ਬੁੱਝਿਆ ਦੂਜੇ ਭਰਜ ਹੋਏ। ਇਹ ਬੜਾ ਭਾਰਾ ਗਵਾਰ ਹੈ, ਇਹਨੇ ਜੀਵ ਨੂੰ ਭੁਲਾ ਦਿੱਤਾ। ਜੀਵ ਇੰਨਾ ਭੁੱਲਿਆ ਹੈ ਕਿ ਇਸ ਨੂੰ ਛੱਡਣ ਦਾ ਨਾਂ ਨਹੀਂ ਲੈਂਦਾ। ਇਹਨੂੰ ਮਹਾਰਾਜ ਕਹਿੰਦੇ ਝੂਠੀ ਚੀਜ਼ ਹੈ, ਅਸਲੀ ਚੀਜ਼ ਨਹੀਂ ਹੈ, ਝੂਠੀ ਮਾਇਆ ਆਪ ਬੰਧਾਇਆ। ਜਿਉਂ ਨਲ ਨਹੀਂ ਭਰਮ ਸੂਆ, ਜਿਵੇਂ ਤੋਤੇ ਨੂੰ ਫੜਨ ਵਾਲੇ ਜਿਹੜੇ ਨੇ ਉਹ ਕੀ ਕਰਦੇ ਨੇ, ਦੋ ਡੱਕੇ ਕੱਢ ਦਿੰਦੇ ਨੇ, ਉਹਨਾਂ ਦੇ ਵਿੱਚ ਇੱਕ ਨੜਾ ਪਾ ਆਉਂਦੇ ਨੇ, ਵਿੱਚ ਪਾ ਕੇ ਇੱਕ ਡੱਕਾ ਨੜਾ ਪਾ ਆਉਂਦੇ ਨੇ, ਨੜੇ ਤੇ ਆ ਕੇ ਜਦ ਤੋਤਾ ਬੈਠਦਾ ਹੇਠਾਂ ਪਾਣੀ ਦਾ ਰੱਖ ਦਿੰਦੇ ਨੇ ਭਰ ਕੇ ਛੰਨਾ, ਤੇ ਜਦ ਉਹ ਉੱਤੇ ਬਹਿੰਦਾ ਉਹ ਗੇੜਾ ਖਾ ਕੇ ਹੇਠਾਂ ਨੂੰ ਹੋ ਜਾਂਦਾ ਹੈ, ਤੇ ਤੋਤੇ ਨੂੰ ਹੇਠਾਂ ਪਾਣੀ ਨਜ਼ਰ ਆਉਂਦਾ ਤੇ ਉਹ ਪੈਰ ਨਹੀਂ ਛੱਡਦਾ, ਉਹ ਕਹਿੰਦਾ ਮੈਂ ਡੁੱਬ ਜੂੰ ਮਰ ਜੂੰ ਜੇ ਮੈਂ ਪੈਰ ਛੱਡਦੇ। ਉਹਨੂੰ ਸਮੁੰਦਰ ਲੱਗਦਾ ਉਹ ਜਿਹੜਾ ਥੋੜਾ ਜਿਹਾ ਪਾਣੀ, ਉਹਨੂੰ ਐਸਾ ਭਰਮ ਪਿਆ ਵੀ ਉਹਨੂੰ ਫੜਦਾ ਛੱਡਦਾ ਹੀ ਨਹੀਂ, ਇਹਨੇ ਨੂੰ ਸ਼ਿਕਾਰੀ ਆ ਕੇ ਤੋਤੇ ਨੂੰ ਫੜ ਲੈਂਦਾ। ਮਹਾਰਾਜ ਕਹਿੰਦੇ ਐਵੇਂ ਜਿਵੇਂ ਸੰਸਾਰ ਹੈ ਜਿਹੜਾ ਉਹ ਵੀ ਇਸੇ ਤਰ੍ਹਾਂ ਕਰਦਾ। ਜਿਹੜੇ ਤਾਂ ਹੈ ਗਿਆਨਵਾਨ ਪੁਰਸ਼ ਉਹਨਾਂ ਨੂੰ ਤਾਂ ਮਾਇਆ ਸਮਝ ਆ ਜਾਂਦੀ ਹੈ, ਜਿਹੜੇ ਅਗਿਆਨੀ ਨੇ ਉਹਨਾਂ ਨੂੰ ਵੀ ਸਮਝ ਆਉਂਦੀ। ਜਿਵੇਂ ਸ਼ੀਸ਼ ਮਹਿਲ ਦਾ ਇੱਕ ਮਕਾਨ ਸ਼ੀਸ਼ੇ ਦਾ ਹੀ ਬਣਿਆ ਹੋਇਆ, ਉੱਪਰ ਵੀ ਸ਼ੀਸ਼ਾ, ਚਾਰੇ ਕੰਧਾਂ ਤੇ ਵੀ ਸ਼ੀਸ਼ਾ, ਉਹਦੇ ਚ ਕੁੱਤਾ ਮਰ ਜਾਵੇ, ਕੁੱਤਾ ਆਪਣੇ ਆਪ ਨੂੰ ਇਹ ਦੇਖ ਕੇ ਭੌਂਕੀ ਜਾਂਦਾ, ਭੌਂਕੀ ਜਾਓ ਅਖੀਰ ਭੌਂਕ ਭੌਂਕ ਕੇ ਮਰ ਜੂ, ਨੱਠ ਨੱਠ ਕੇ ਛਾਲਾਂ ਮਾਰੂ ਵੀ ਮੈਂ ਕੁੱਤੇ ਨੂੰ ਫੜ ਲਵਾਂ, ਇਹਨੂੰ ਇਹ ਨਹੀਂ ਪਤਾ ਵੀ ਸ਼ੀਸ਼ੇ ਚ ਮੈਂ ਹੀ ਦੀਆਂ। ਜੇ ਇੱਕ ਬੱਚਾ ਵੜ ਜਾਵੇ ਰੁੜਦਾ ਰੁੜਦਾ ਆ ਜਾਵੇ ਤੇ ਉਹਦੀਆਂ ਬਾਬਰੀਆਂ ਖਿੰਦੀਆਂ ਹੋਣ, ਉਹ ਦੇਖ ਕੇ ਚੀਕਾਂ ਹੀ ਮਾਰੂ ਵੀ ਆ ਵਿੱਚ ਕੀ ਬੈਠਾ ਸ਼ੀਸ਼ੇ ਦੇ। ਜੇ ਕੋਈ ਬੁੱਧੀਮਾਨ ਪੁਰਸ਼ ਆ ਜਾਵੇ ਤਾਂ ਉਹ ਦੇਖਦਾ ਉਹਨੂੰ ਆਪਣੇ ਸਰੂਪ ਦਾ ਗਿਆਨ ਹੋ ਜਾਂਦਾ ਵੀ ਮੈਂ ਇਹ ਜਿਹਾ। ਇਸੇ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਝੂਠੀ ਮਾਇਆ ਆਪ ਬੰਧਾਇਆ, ਆਪ ਬੰਨਿਆ ਗਿਆ। ਕਹਿੰਦੇ ਹੁਣ ਤੂੰ ਬੰਨਿਆ ਗਿਆ ਤਰੇਗਾ ਕਿਵੇਂ, ਇਸ ਤਰ੍ਹਾਂ ਫਰਮਾਨ ਕਰ
ਕੈਸੇ ਮਨਾ ਤਰੇਗਾ, ਝੂਠੀ ਮਾਇਆ ਆਪ ਬੰਧਾਇਆ, ਕੈਸੇ ਮਨਾ ਤਰੇਗਾ ਝੂਠੀ ਮਾਇਆ। Thank you.
ਸੰਸਾਰ ਸਾਗਰ ਵਿਖੇ ਕੁਝ ਨਾ ਕਹਿੰਦੇ ਆ ਤਾਂ ਵਿਓ ਦਾ ਬਾਣਾ ਹੈ ਸੰਸਾਰ ਸਾਗਰ ਤੇ ਇਹਦੇ ਚੋਂ ਤਰੇਗਾ ਕਿਵੇਂ ਝੂਠੀ ਮਾਇਆ ਦੇਖ ਦੇਖ ਕੇ ਭੁੱਲਾ ਰੇ ਮਨ ਤੂੰ ਤਾਂ ਭੁੱਲ ਗਿਆ ਜਮੇ ਸੋ ਇਹ ਮਾਇਆ ਵੱਡਿਆਂ ਵੱਡਿਆਂ ਨੂੰ ਭੁਲਾ ਦਿੰਦੀ ਸਭ ਤੋਂ ਵੱਡਾ ਕੰਮ ਇਹ ਕਰਦੀ ਹੈ ਕਿ ਜਿਹੜਾ ਵਾਹਿਗੁਰੂ ਨਾਲ ਰਹਿੰਦਾ ਹਰ ਵਕਤ ਅੰਦਰ ਵੀ ਨਾਲ ਹੈ ਸਾਡੇ ਬਾਹਰ ਵੀ ਨਾਲ ਹੈ ਉਹਨੂੰ ਭੁਲਾਉਂਦੀ ਹੈ ਜਿਹੜੀਆਂ ਚੀਜ਼ਾਂ ਇਹਦੀਆਂ ਨੇ ਜਿਹੜੀਆਂ ਹੈ ਨਹੀਂ ਅਸਲ ਨਹੀਂ ਹੈ ਨਕਲ ਹੈ ਨਕਲ ਵਾਲੇ ਮੰਨ ਲਾਉਂਦੀ ਹੈ ਅਸਲ ਚੀਜ਼ ਨੂੰ ਭੁਲਾ ਦਿੰਦੀ ਹੈ ਇਸ ਤਰ੍ਹਾਂ ਮਹਾਰਾਜ ਫਰਮਾਨ ਕਰ
ਤੁਮਰੇ ਚਰਨ ਵਸਾਰੇ ਜੀ ਇਨ ਮਾਇਆ ਜਗ
ਕਿੰਚਿਤ ਪ੍ਰੀਤ ਨਾ ਉਪਜੇ ਜਨ ਕੋ ਜਨ ਕਹਾਂ ਕਰੇ ਵਿਚਾਰੇ ਹੁਣ ਵਾਹਿਗੁਰੂ ਤਾਂ ਨਾਲ ਹੈ ਸਾਡੇ ਜੇ ਦਿਸਦਾ ਨਹੀਂ ਵਿਸ਼ਵਾਸ ਕਰ ਲਓ ਗੁਰੂ ਮਹਾਰਾਜ ਦੀ ਬਾਣੀ ਦੇ ਉੱਤੇ ਪੇਖਤ ਸੁਣਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਦੇ ਜੈ ਜੈ ਪੇਖੋ ਤੈ ਹਜ਼ੂਰ ਦੂਰ ਕਤੇ ਨਾ ਜਾਈਏ ਤਾਂ ਸਭ ਦੀ ਸਮਝ 'ਚ ਆਉਣ ਵਾਲੀ ਬਾਤ ਹੈ ਜਿੱਧਰ ਨੂੰ ਵੀ ਝਾਕਦਾ ਉੱਧਰ ਵਾਹਿਗੁਰੂ ਹੈ ਵਾਹਿਗੁਰੂ ਹੈ ਰੱਬ ਰਿਹਾ ਸਰਵੱਤਰ ਮੈਂ ਤੇ ਸਦਾ ਧਿਆਈ ਈ ਦੂਤ ਨੇ ਵਿਛੜੇ ਸੋ ਸੰਗੀ ਗਣੀਏ ਮਿਥ ਜਾਏ ਜੋ ਨਿਮਖ ਮੈਂ ਸੋ ਅਲਪ ਸੁਖ ਭਾਣੀ ਸੋ ਇਹਦਾ ਵਿਸ਼ਵਾਸ ਸਾਡੇ ਮਨ ਚ ਨਹੀਂ ਰਹਿੰਦਾ ਕਿਉਂਕਿ ਮਾਇਆ ਨੇ ਭੁਲਾ ਤਾ ਇੱਕ ਵਾਰੀ ਕ੍ਰਿਸ਼ਨ ਮਹਾਰਾਜ ਤੇ ਅਰਜਨ ਜਾ ਰਹੇ ਨੇ, ਕਹਿਣ ਲੱਗਿਆ ਮਹਾਰਾਜ ਤੁਹਾਡੀ ਤਿੰਨ ਗੁਣੀ ਮਾਇਆ ਚ ਕਿੰਨੀ ਕੁ ਤਾਕਤ ਹੈ। ਉਹ ਕਹਿੰਦੇ ਅਰਜਨ ਤੈਂ ਕੀ ਲੈਣਾ ਮਾਇਆ ਦੀ ਗੱਲ ਕਰਕੇ, ਤੂੰ ਇੱਥੇ ਹੀ ਰਾਮ ਰਾਮ ਕਰੀ ਜਾ, ਕੀ ਕਾਹਨੂੰ ਛੇੜਦਾ ਇਹਨਾਂ ਗੱਲਾਂ। ਕਹਿੰਦਾ ਨਹੀਂ ਮਹਾਰਾਜ ਮੈਂ ਦੇਖਣਾ ਚਾਹ। ਕਹਿੰਦੇ ਪਰਬ੍ਰਹਮ ਪਰਮੇਸ਼ਰ ਦੀ ਮਾਇਆ ਤਾਂ ਬਹੁਤ ਵੱਡੀ ਹੁੰਦੀ ਹੈ, ਲੇਕਿਨ ਜਿਹੜੀ ਮਨੁੱਖ ਦੀ ਮਾਇਆ ਹੈ ਨਾ, ਮਨੁੱਖ ਮਾਇਆ ਪਾ ਦੇਵੇ, ਕੋਈ ਸਾਧੂ ਸੰਤ ਮਾਇਆ ਪਾ ਦੇਵੇ, ਕਹਿੰਦੇ ਉਹ ਵੀ ਬਹੁਤ ਵੱਡੀ ਹੈ, ਤਰਨੀ ਹੁੰਦੀ ਹੈ। ਕਹਿੰਦਾ ਮਹਾਰਾਜ ਮਨੁੱਖ ਦੀ ਮਾਇਆ ਚ ਵੀ ਤਾਕਤ ਹੈ? ਕਹਿੰਦੇ ਹਾਂ, ਤੈਨੂੰ ਪ੍ਰਮਾਣ ਨਾਲ ਦੱਸਦੇ ਹਾਂ। ਇੱਕ ਵਾਰੀ ਕੋਈ ਰਾਜਾ, ਉਹਦੇ ਪਾਸ ਇੱਕ ਮਦਾਰੀ ਆ ਗਿਆ ਜਾਦੂਗਰ, ਜਿਹੜਾ ਹਿਪਨੋਟਿਜ਼ਮ ਜਾਣਦਾ ਸੀ। ਉਹਨੇ ਆ ਕੇ ਰਾਜੇ ਦੀ ਜੈ ਬੁਲਾਈ, ਰਾਜਨ ਆਪਕੀ ਜੈ ਹੋ, ਜੈ ਹੋ। ਕਹਿੰਦੇ ਕਿਆ ਬਾਤ ਹੈ? ਕਹਿੰਦਾ ਜੀ ਮੈਂ ਜਾਦੂਗਰ ਹਾਂ, ਤੇ ਜੇ ਕੋਈ ਤਮਾਸ਼ਾ ਦੇਖਣਾ ਹੈ, ਖੇਲ ਦੇਖਣਾ ਹੈ, ਤਾਂ ਮੈਂ ਹੁਕਮ ਕਰੋ ਦਿਖਾਵਾਂ। ਕਹਿੰਦੇ ਲੈ ਵੀ ਜਾਦੂਗਰ, ਗੱਲ ਇਹ ਹੈ ਵੀ ਖੇਲ ਤਾਂ ਅਸੀਂ ਦੇਖੇ ਨੇ ਬਹੁਤ, ਪਰ ਤੂੰ ਕੋਈ ਐਸਾ ਖੇਲ ਦਿਖਾ ਜਿਹਦੇ ਵਿੱਚ ਸਿੱਖਿਆ ਵੀ ਹੋਵੇ ਤੇ ਹੋਵੇ ਵੀ ਕੁਛ ਨਾ ਅਸਲੀ ਗੱਲ ਨਾ ਹੋਵੇ। ਕਹਿੰਦਾ ਮਹਾਰਾਜ ਮੈਂ ਦਿਖਾ ਤਾਂ ਦਵਾਂ, ਪਰ ਮੈਨੂੰ ਇੱਕ ਮਜਬੂਰੀ ਹੈ। ਕਹਿੰਦੇ ਦੱਸ ਕੀ ਹੈ? ਕਹਿੰਦੇ ਮੈਂ ਦੇਵਤਿਆਂ ਨਾਲ ਲੜ ਕੇ ਤੁਹਾਨੂੰ ਦੇਵ ਦਰਸ਼ਨ ਕਰਾਉਣਾ ਚਾਹੁੰਦਾ, ਇੰਦਰ ਨਾਲ, ਵਰਨ ਨਾਲ, ਪਵਨ ਦੇਵਤੇ ਨਾਲ, ਇਹਨਾਂ ਸਾਰਿਆਂ ਦੇਵਤਿਆਂ ਨਾਲ ਮੈਂ ਲੜ ਕੇ ਤੁਹਾਨੂੰ ਦਰਸ਼ਨ ਕਰਾਉਣਾ ਚਾਹੁੰਦਾ, ਪਰ ਮੇਰੇ ਨਾਲ ਮੇਰੀ ਇਸਤਰੀ ਹੈ, ਕਿਤੇ ਇਹ ਕਦੇ ਮੇਰੇ ਤੋਂ ਬਗੈਰ ਰਹੀ ਨਹੀਂ ਹੈ, ਤੇ ਜੇ ਤੁਸੀਂ ਇਸ ਨੂੰ ਰੱਖ ਲਓ ਪੁੱਤਰੀ ਬਣਾ ਕੇ, ਤਾਂ ਮੈਂ ਯੁੱਧ ਕਰਾ ਕੇ ਦਿਖਾਵਾਂ ਤੁਹਾਨੂੰ। ਕਹਿਣ ਲੱਗੇ ਠੀਕ ਹੈ, ਕਿੱਥੇ ਹੈ? ਆਵਾਜ਼ ਮਾਰੀ ਆ ਗਈ। ਉਹ ਕਹਿਣ ਲੱਗੀ ਨਾ, ਤੂੰ ਦੇਵਤਿਆਂ ਨਾਲ ਲੜਾਈ ਕਰਨ ਜਾਂਦਾ, ਮੈਂ ਨਹੀਂ ਤੇਰੇ ਬਗੈਰ ਇਕੱਲੀ ਰਹਿਣਾ। ਉਹਨੇ ਰੋਣਾ ਪਾ ਲਿਆ, ਰੋਣ ਲੱਗ ਗਈ ਬਹੁਤ। ਉਹ ਕਹਿੰਦਾ ਨਾ, ਤੈਨੂੰ ਇਹ ਪੁੱਤਰੀ ਬਣਾ ਕੇ ਰੱਖਣਗੇ, ਦੇਖ ਸਾਰੇ ਰਾਜਾ ਪ੍ਰਤਿਗਿਆ ਕਰਦਾ। ਰਾਜੇ ਨੇ ਦੁਬਾਰਾ ਪ੍ਰਤਿਗਿਆ ਕਰੀ, ਕਹਿੰਦਾ ਬੇਟੀ ਮੈਂ ਤੈਨੂੰ ਪੁੱਤਰੀ ਬਣਾ ਕੇ ਰੱਖੂ, ਮੇਰੀ ਪੁੱਤਰੀ ਦੇ ਨਾਲ ਤੂੰ ਰਹੇਂਗੀ ਤੇ ਤੂੰ ਤਮਾਸ਼ਾ ਦਿਖਾ ਲੈਣ ਦੇ। ਕਹਿੰਦੀ ਜੇ ਇਹਨੂੰ ਕੁਛ ਹੋ ਗਿਆ, ਮੇਰੀ ਤਾਂ ਜ਼ਿੰਦਗੀ ਗਈ ਫਿਰ ਸਾਰੀ, ਤੇ ਮੈਂ ਲੜਨ ਵਾਸਤੇ ਕਿਉਂ ਭੇਜਦਾ ਕਿ ਤਮਾਸ਼ੇ ਵਾਸਤੇ? ਹੋਰ ਤਮਾਸ਼ੇ ਦੇਖ ਲਓ ਤੁਸੀਂ। ਤੇ ਰਾਜੇ ਨੂੰ ਸ਼ੌਕ ਹੋ ਗਿਆ ਵੀ ਦੇਵਤਿਆਂ ਦੇ ਦਰਸ਼ਨ ਕਰਾਂਗੇ, ਵੀ ਐਡਾ ਬਲੀ ਵੀ ਦੇਵਤਿਆਂ ਨਾਲ ਲੜਾਈ ਕਰ ਲੂ, ਸੁਣਦੇ ਤਾਂ ਹਾਂ ਦੇਵਤਿਆਂ ਨੂੰ, ਪਰ ਇਹ ਲੜਾਈ ਕਰ ਲੂਗਾ। ਸੋ ਜਦੋਂ ਰਾਜੇ ਨੇ ਬਹੁਤ ਦਲਾਸਾ ਦਿੱਤਾ, ਕਹਿੰਦਾ ਜਾਓ ਮੇਰੀ ਲੜਕੀ ਕੋਲ ਭੇਜ ਦੋ। ਲੜਕੀ ਕੋਲ ਭੇਜਤੀ, ਉਹ ਕਹਿੰਦਾ ਦੇਖਿਓ ਹਜ਼ੂਰ, ਮੇਰੇ ਨਾਲ ਧੋਖਾ ਨਾ ਹੋਵੇ, ਮੇਰੀ ਇਸਤਰੀ ਸੋਹਣੀ ਹੈ, ਕਿਤੇ ਐਵੇਂ ਨਾ ਇਹਨਾਂ ਨੂੰ ਮਹਿਲਾਂ 'ਚ ਪਾ ਲਿਓ। ਕਹਿੰਦੇ ਨਹੀਂ ਜਾਦੂਗਰ, ਤੂੰ ਬੇਫਿਕਰ ਹੋ ਕੇ ਜਾ। ਇੱਕ ਡੋਰ ਕੱਢੀ, ਦੇਖਦੇ ਦੇਖਦੇ ਪੌੜੀ ਬਣਦੀ ਜਾਂਦੀ ਹੈ, ਪੌੜੀ ਤੇ ਚੜ੍ਹਨ ਲੱਗਿਆ, ਅੱਖਾਂ ਤੋਂ ਓਝਲ ਹੋ ਗਿਆ, ਉੱਥੋਂ ਆਵਾਜ਼ ਦਿੱਤੀ ਮੈਂ ਹੁਣ ਦੇਵਤਿਆਂ ਨਾਲ ਲੜਾਂਗਾ, ਆਕਾਸ਼ਾਂ 'ਚ ਪਹੁੰਚ ਗਿਆ। ਉੱਥੇ ਖੜਕਾ ਹੋ ਰਿਹਾ ਜਿਵੇਂ ਗੋਲੇ ਚੱਲਦੇ ਨੇ, ਸਮਝ ਗਏ ਵੀ ਲੜਾਈ ਹੋ ਰਹੀ ਹੈ। ਤੇ ਥੋੜ੍ਹੀ ਦੇਰ ਬਾਅਦ ਆਵਾਜ਼ ਆਈ ਵੀ ਮੈਂ ਪਵਨ ਦੇਵਤਾ ਸਿੱਟਤਾ, ਹਵਾ ਚੱਲ ਰਹੀ ਹੈ ਜਿਵੇਂ ਹਨੇਰੀ ਆਉਂਦੀ ਹੈ, ਉਹਦੀ ਗਰਦਨ ਆ ਕੇ ਥੱਲੇ ਗਿਰੀ ਮੁਕਟ ਸਣੀ। ਰਾਜਾ ਅਤੇ ਦਰਬਾਰੀ ਸਾਰੇ ਹੈਰਾਨ ਹੋ ਗਏ ਵੀ ਦੇਖੋ ਕਿੱਡਾ ਬਹਾਦਰ ਹੈ, ਪਵਨ ਦੇਵਤੇ ਨੂੰ ਮਾਰ ਗਿਰਾਇਆ ਇਹਨੇ ਤਾਂ, ਇਹਦੇ ਵਰਗਾ ਤਾਂ ਬਹਾਦਰ ਕੋਈ ਹੈ ਹੀ ਨਹੀਂ। ਧੱਕ ਧੱਕ ਕਰਨ ਲੱਗ ਗਿਆ ਕਾਲਜਾ। ਦੂਜੀ ਵਾਰੀ ਆਵਾਜ਼ ਆਈ ਵੀ ਮੈਂ ਹੁਣ ਵਰੁਣ ਦੇਵਤਾ ਸਿੱਟਣੇ, ਪਾਣੀਓ ਪਾਣੀ ਹੋ ਗਿਆ ਚਾਰੇ ਪਾਸੇ, ਉਹਦੀ ਗਰਦਨ ਆ ਕੇ ਥੱਲੇ ਲੱਗੀ ਮੁਕਟ ਸਣੇ ਗਿਰਿਆ। ਇਹਨੇ ਨੂੰ ਕਿੰਨੇ ਹੀ ਦੇਵਤੇ ਜਿਉਂਦੇ ਸਿੱਟਦੇ, ਕਹਿੰਦਾ ਮੈਂ ਜਿਉਂਦੇ ਸਿੱਟ ਰਿਹਾ। ਦੇਖਦੇ ਨੇ ਵੀ ਦੇਵਤਿਆਂ ਦੇ ਦਰਸ਼ਨ ਹੋ ਰਹੇ। ਇੰਦਰ ਨੂੰ ਮਾਰ ਕੇ ਸਿੱਟਤਾ, ਕਹਿਣ ਲੱਗੇ ਇੰਦਰ ਤੋਂ ਬਲੀ ਇਹ ਤਾਂ ਬਹੁਤ ਬਲੀ ਹੈ, ਸਾਰੇ ਗਿਣਤੀਆਂ ਗਿਣੀ ਜਾਂਦੇ ਨੇ, ਦਿਲ ਤੱਕ ਤੱਕ ਕਰਦਾ ਸਭ ਦਾ। ਇਹਨੇ ਨੂੰ ਕੀ ਦੇਖਦੇ ਨੇ, ਖੁਸ਼ੀਆਂ ਨੇ ਸਾਰਿਆਂ ਦੇ ਮਨਾਂ 'ਚ ਵੀ ਦੇਵਤਿਆਂ ਨੂੰ ਮਨੁੱਖ ਨੇ ਜਿੱਤ ਲਿਆ, ਬਈ ਹੁਣ ਜਦ ਇਹ ਜਾਦੂਗਰ ਆਊਗਾ ਲੜ ਕੇ ਇਹਦਾ ਬੜਾ ਭਾਰਾ ਸਵਾਗਤ ਕਰਾਂਗੇ, ਸਟੇਟ ਰਿਸੈਪਸ਼ਨ ਦੇਵਾਂਗੇ, ਸਾਰੀ ਸਟੇਟ ਇਕੱਠੀ ਕਰਕੇ ਇਹਦੀ ਉਪਮਾ ਕਰਾਂਗੇ, ਦਿਖਾਵਾਂਗੇ ਵੀ ਆਹ ਦੇਖੋ ਕਿੱਡਾ ਸੂਰਮਾ ਹੈ, ਇੰਦਰ ਵੀ ਮਾਰ ਲਿਆ, ਵਰਨ ਵੀ ਮਾਰ ਲਿਆ, ਤੇ ਕੁਬੇਰ ਵੀ ਮਾਰ ਲਿਆ, ਤੇ ਇਹਨੇ ਪਵਨ ਦੇਵਤਾ ਵੀ, ਅਗਨ ਦੇਵਤਾ ਵੀ ਸਭ ਮਾਰ ਲਏ। ਇਹਨੇ ਨੂੰ ਕੀ ਦੇਖਦੇ ਆ, ਜਾਦੂਗਰ ਦੀ ਬਾਂਹ ਗਿਰ ਪਈ, ਲੱਤ ਗਿਰ ਪਈ, ਤੜ ਗਿਰ ਪਿਆ, ਅਖੀਰ ਇਕੱਠਾ ਉਹ ਵਿਚਾਰੀ ਬੈਠੀ ਰੋਣ ਲੱਗ ਗਈ, ਬਹੁਤ ਰੋਣ ਲੱਗ ਗਈ। ਕਹਿੰਦੀ ਮੈਂ ਕੀ ਕਰੂੰਗਾ, ਉਹ ਸਰੀਰ ਇਕੱਠਾ ਕਰ ਲਿਆ ਸਾਰਾ ਤੇ ਚਿਖਾ ਚਿਣ ਲਈ, ਉਹਦੇ ਚ ਸਤੀ ਹੋ ਗਈ। ਜਦੋਂ ਸਤੀ ਹੋ ਗਈ ਉਸ ਵੇਲੇ ਉਹ ਪੌੜੀ ਤੋਂ ਜਾਦੂਗਰ ਉਤਰਦਾ ਆਉਂਦਾ ਹੇਠਾਂ, ਕਹਿੰਦਾ ਮਹਾਰਾਜ ਕੀ ਜੈ ਹੋ, ਮੇਰਾ ਨਾਮ। ਹੁਣ ਨਾਮ ਦੀ ਗੱਲ ਤਾਂ ਕਿਧਰੇ ਹੀ ਰਹੀ, ਫਿਕਰ ਪੈ ਗਿਆ ਵੀ ਇਹਦਾ ਘਰ ਵਾਲੀ ਚੜ੍ਹਾਈ ਕਰ ਗਈ, ਉਹਨੂੰ ਅਸੀਂ ਕਿੱਥੋਂ ਦੇਵਾਂਗੇ, ਨਾਮ ਤਾਂ ਦੇਣਾਗੇ ਜਿੰਨਾ ਮੰਗੇ। ਕਹਿੰਦਾ ਚੁੱਪ ਕਿਉਂ ਬੈਠੇ ਹੋ ਮਹਾਰਾਜ? ਕਹਿੰਦੇ ਜਾਦੂਗਰ ਤੇਰੇ ਘਰ ਵਾਲੀ ਤਾਂ ਸਤੀ ਹੋ ਗਈ ਤੇਰੇ ਨਾਲ। ਕਹਿੰਦਾ ਮੈਂ ਕਿਤੇ ਮਰਿਆ ਵੀ ਮੇਰੇ ਨਾਲ ਸਤੀ ਹੋ ਗਈ? ਮੈਂ ਜਿਉਂਦਾ ਤੁਹਾਡੇ ਸਾਹਮਣੇ ਖੜਾ, ਮਰਿਆ ਹੋਵਾਂ ਤਾਂ ਹੀ ਹੋਵੇ, ਤੁਸੀਂ ਛੁਪਾਈ ਹੋਈ ਆ ਸਾਰਿਆਂ ਨੇ, ਹੈਰਾਨ ਹੋ ਗਏ ਸਾਰੇ ਵੀ ਛੁਪਾਈ ਹੋਈ। ਕਹਿੰਦਾ ਹਾਂ ਮਹਾਰਾਜ, ਤੁਹਾਡੀ ਨੀਤ ਦੇ ਵਿੱਚ ਫਰਕ ਪੈ ਗਿਆ, ਪੁੱਤਰੀ ਕਹਿ ਕੇ ਤੁਸੀਂ ਉਹਨੂੰ ਛੁਪਾ ਲਿਆ। ਕਹਿੰਦਾ ਜਾਦੂਗਰ ਆਵਾਜ਼ ਦੇ ਲੈ, ਉਹ ਤਾਂ ਸਤੀ ਹੋ ਗਈ ਆ, ਸਾਹਮਣੇ ਚਿਖਾ ਜਲ ਕੇ ਹਟੀ ਆ, ਹੁਣੇ ਹੀ ਸਾਰੇ ਅਫਸੋਸ 'ਚ ਬੈਠੇ ਹਾਂ ਅਸੀਂ। ਇਹਨੇ ਨੂੰ ਕੀ ਦੇਖਦਾ, ਆਵਾਜ਼ ਮਾਰੀ ਵੀ ਤੂੰ ਕਿੱਥੇ ਹੈ, ਆਵਾਜ਼ ਦੇ। ਆਵਾਜ਼ ਆਈ ਅੰਦਰੋਂ ਵੀ ਮੈਨੂੰ ਰਾਜੇ ਨੇ 7 ਤਾਲਿਆਂ 'ਚ ਬੰਦ ਕਰਿਆ ਹੋਇਆ। ਕਹਿੰਦੇ ਕਿਉਂ ਰਾਜਨ, ਤੂੰ ਤਾਂ ਕਹਿੰਦਾ ਸੀਗਾ ਵੀ ਉਹ ਸਤੀ ਹੋ ਗਈ ਆ, ਬੋਲਦੀ ਕੌਣ ਹੈ? ਤਾਰੇ ਖੋਲਦੇ, ਚਾਬੀਆਂ ਦੇ। ਕਹਿੰਦਾ ਮੈਂ ਤਾਂ ਤਾਲਾ ਹੀ ਕੋਈ ਨਹੀਂ ਲਾਇਆ, ਚਾਬੀਆਂ ਕਰਦਾ ਦੇਵਾਂ। ਕਹਿੰਦੇ ਦੇਖੋ ਤੁਸੀਂ ਤਾਲੇ ਅੱਗੇ ਕਿਲੇ ਚਲੇ ਗਏ, ਮਹਿਲਾਂ ਚਲੇ ਗਏ, 7 ਕੋਹਣੀਆਂ 'ਚ ਬੰਦ ਕਰੀ ਹੋਈ ਕੱਢੀ, ਬਾਹਰ ਆ ਗਏ। ਕਹਿੰਦੇ ਕਿਉਂ ਰਾਜਨ, ਖੇਲ ਪਸੰਦ ਆਇਆ ਤੁਹਾਡੇ? ਕਹਿੰਦੇ ਜਾਦੂਗਰ, ਇਹ ਖੇਲ ਸਾਡੀ ਸਮਝ ਤੋਂ ਬਾਹਰ ਲੈ, ਕੁਛ ਨਹੀਂ ਸਾਨੂੰ ਪਤਾ ਲੱਗਦਾ। ਕਹਿੰਦਾ ਦੇਖੋ, ਤੁਸੀਂ ਇਹ ਕਿਹਾ ਸੀ ਵੀ ਹੋਵੇ ਵੀ ਕੁਛ ਨਾ, ਤੇ ਮਤਲਬ ਵੀ ਬਹੁਤ ਡੂੰਘਾ ਨਿਕਲੇ ਉਹਦਾ। ਕਹਿੰਦੇ ਦੇਖੋ, ਮੈਂ ਇਕੱਲਾ ਖੜਾ, ਮੇਰੇ ਨਾਲ ਕੋਈ ਨਹੀਂ ਹੈ, ਨਾ ਮੇਰੀ ਘਰਵਾਲੀ ਹੈ, ਨਾ ਮੈਂ ਕਿਤੇ ਗਿਆ, ਨਾ ਲੜਾਈ ਕਰੀ ਹੈ। ਮੈਂ ਤੁਹਾਨੂੰ ਹਿਪਨੋਟਾਈਜ਼ ਕਰਤਾ ਸੀ ਸਾਰਿਆਂ ਨੂੰ, ਤੇ ਮੈਂ ਇੱਕ ਖੇਲ ਬਣਾ ਕੇ ਤੁਹਾਨੂੰ ਦਿਖਾਤਾ। ਹੁਣ ਇਹਦੇ ਵਿੱਚ ਤੁਹਾਨੂੰ ਖੁਸ਼ੀ ਵੀ ਹੋਈ ਤੇ ਅਫਸੋਸ ਵੀ ਹੋਇਆ, ਰਾਗ ਦੁਆਇਸ਼ ਦੋਏ ਆਏ। ਹੁਣ ਜੇ ਮੈਂ ਮਨੁੱਖ ਐਡਾ ਬੜਾ ਪਸਾਰਾ ਕਰ ਸਕਦਾ, ਤਾਂ ਵਾਹਿਗੁਰੂ ਨੇ ਕਿੱਡਾ ਮਾਇਆ ਦਾ ਪਸਾਰਾ ਕਰਿਆ, ਸਾਰਾ ਸੰਸਾਰ ਭੁੱਲਿਆ ਫਿਰਦਾ ਵਾਹਿਗੁਰੂ ਤੋਂ। ਹੈਗਾ ਵਾਹਿਗੁਰੂ ਇਹ ਅੰਦਰ ਸਭ ਦੇ, ਲੇਕਿਨ ਮਨੁੱਖ ਭੁੱਲ ਗਿਆ। ਜ਼ੋਰ ਲਾ ਲਓ ਜਿੰਨਾ ਜੀ ਕਰਦਾ, ਸਾਰੀ ਜ਼ਿੰਦਗੀ ਕਹੀ ਜਾਓ ਵੀ ਤੇਰੇ ਸਰੀਰ ਦੇ ਅੰਦਰ ਵਾਹਿਗੁਰੂ ਕੰਮ ਕਰਦਾ, ਨਹੀਂ ਮੰਨਦਾ ਕਹਿੰਦਾ ਮੈਂ ਕੰਮ ਕਰਦਾ, ਕਿਉਂਕਿ ਗਿਆਨ ਨਹੀਂ ਹੁੰਦਾ। ਗਿਆਨ ਹੋਣਾ ਬਹੁਤ ਔਖਾ ਹੈ ਸਾਧ ਸਿੰਘ ਜੀ, ਇਹ ਚਰਨ ਵਿਸਾਰ ਦਿੰਦੀ ਹੈ।
ਉਮਰੇ ਚਰਨ ਵਿਸਾਰੇ ਜੀ, ਇਨ ਮਾਇਆ ਜਗ
ਸਾਹਮਣੇ ਖੜਾ, ਹਰ ਵਕਤ ਨਾਲ ਰਹਿੰਦਾ, ਹਰ ਵਾਰ ਦੇਖਦਾ, ਅਸੀਂ ਭੁੱਲੇ ਹੋਏ ਹਾਂ। ਸੱਚ ਕਹਿੰਦਾ ਹੈ ਹੀ ਨਹੀਂ ਰੱਬ, ਦੇਖਦਾ ਹੀ ਨਹੀਂ ਰੋਂਦੇ ਹਾਂ। ਮਹਾਰਾਜ ਕਹਿੰਦੇ ਜੇ ਨੇੜੇ ਜਾਣਦਾ ਹੋਵੇ ਤਾਂ ਰੋਵੇ ਕਿਉਂ, ਤੇਰੇ ਨਾਲ ਰਹਿੰਦਾ ਮਾਇਆ ਨੇ ਭੁਲਾ। ਸੋ ਕ੍ਰਿਸ਼ਨ ਮਹਾਰਾਜ ਅਰਜਨ ਨੂੰ ਕਹਿੰਦੇ, ਅਰਜਨ ਮਾਇਆ ਬੜੀ ਪ੍ਰਬਲ ਹੈ, ਮਨੁੱਖ ਦੀ ਮਾਇਆ ਚ ਜੇ ਭੁੱਲ ਜਾਂਦਾ ਈਸ਼ਵਰੀ ਮਾਇਆ ਨੇ ਤਾਂ ਭੁਲਾਉਣਾ ਹੀ ਭੁਲਾਉਣਾ। ਬੜੇ ਬੜੇ ਭਰਾ ਤੇ ਜਿਹੜੇ ਗਿਆਨਵਾਨ ਸੀ ਉਹ ਵੀ ਭਰਾ ਕਹਿਣ ਲੱਗੇ, ਜਦ ਨਾਰਦ ਤੇ ਮਾਇਆ ਪਈ ਭਗਵਾਨ ਸਮਝਾਉਂਦੇ ਸਮਝਾਉਂਦੇ ਥੱਕ ਗਏ। ਨਾਰਦ ਸਮਝਦਾ ਕਹਿੰਦੇ ਮਹਾਰਾਜ ਉਹ ਕਿਵੇਂ ਪੈ ਗਈ। ਕਹਿੰਦੇ ਇੱਕ ਵਾਰੀ ਨਾਰਦ ਤੇ ਭਗਵਾਨ ਜਾ ਰਹੇ ਸੀ, ਜਾਂਦੇ ਜਾਂਦੇ ਕੀ ਦੇਖਦੇ, ਇੱਕ ਮਕਾਨ ਦੇ ਅੰਦਰ ਇੱਕ ਮਾਈ ਪ੍ਰਸੂਤੀ ਹੈ, ਬੱਚਾ ਹੁਣ ਪ੍ਰਸੂਤ ਮਾਈਆ ਨਾਲ ਬਹੁਤ ਪੀੜਾ ਮੰਨ ਰਹੀ ਹੈ ਤੇ ਨਾਲ ਕਹਿ ਰਹੀ ਹੈ ਹੇ ਭਗਵਾਨ ਹੁਣ ਮੇਰੇ ਬੱਚਾ ਹੋ ਜਾਵੇ, ਮੁੜ ਕੇ ਮੈਂ ਪੁਰਖ ਦਾ ਸੰਗ ਨਾ ਕਰਾਂ। ਇਹਨੂੰ ਤਰਸ ਆਇਆ, ਇਹ ਕਹਿਣ ਲੱਗਿਆ ਭਗਵਾਨ ਤੁਸੀਂ ਆਪਣੇ ਭਗਤਾਂ ਦੀ ਸੁਣਦੇ ਤਾਂ ਨਹੀਂ ਹੈ, ਮੈਂ ਤਾਂ ਸੁਣਿਆ ਵੀ ਤੁਸੀਂ ਸਭ ਦੀ ਕੀੜੀਆਂ ਦੀ ਵੀ ਸੁਣਦੇ ਹੋ, ਹਾਥੀ ਦੀ ਵੀ ਸੁਣਦੇ ਹੋ, ਇਹ ਦੇਖੋ ਮਾਈ ਕਿਵੇਂ ਤੜਫ ਰਹੀ ਹੈ। ਕਹਿੰਦੇ ਨਾਰਦ ਮਿਥਿਆਵਾਦੀ ਹੈ, ਇਹ ਜਿਹੜੀ ਗੱਲ ਕਹਿ ਰਹੀ ਹੈ ਉਹ ਗੱਲ ਕਰਨੀ ਨਹੀਂ, ਬੱਚਾ ਹੋ ਜਾਏਗਾ, ਦੂਜਾ ਫੇਰ ਹੋ ਜਾਏਗਾ, ਤੀਜਾ ਫੇਰ ਹੋ ਜਾਏਗਾ, ਐਵੇਂ ਜਿਵੇਂ ਕਰਦੀ ਹੈ ਹਰ ਵਾਰੀ। ਇਹ ਨਾਰਦ ਚਲਿਆ ਗਿਆ, ਕਹਿੰਦਾ ਬੀਬੀ ਜੇ ਤੂੰ ਪਰਨ ਕਰੇ ਬੱਚਾ ਤੇਰੇ ਹੋ ਜੂਗਾ, ਤਕਲੀਫ ਵੀ ਹਟ ਜਾਏਗੀ, ਤੂੰ ਪਰਨ ਕਰ। ਉਹ ਕਹਿੰਦੀ ਮੈਂ ਪਰਨ ਕਰਦੀ ਹਾਂ, ਮੁੜ ਕੇ ਸੰਗ ਨਹੀਂ ਕਰਦੀ, ਬੱਚਾ ਹੋਰ ਨਹੀਂ ਪੈਦਾ ਕਰਦੀ। ਭਗਵਾਨ ਉਹ ਤਾਂ ਬੋਲਦੀ ਹੈ, ਕਹਿੰਦਾ ਚੱਲ ਫੇਰ ਠੀਕ ਹੈ, ਬੱਚਾ ਹੋ ਗਿਆ। ਜਦ ਫੇਰ ਆਏ ਇੱਕ ਵਾਰੀ ਘੁੰਮਦੇ ਘੁੰਮਦੇ ਉੱਥੇ ਜਿਵੇਂ ਫੇਰ, ਉਹ ਕਹਿੰਦੇ ਦੇਖ ਲੈ ਇਹ ਮਿਥਿਆਵਾਦੀ ਹੈ ਕਿ ਸਤਵਾਦੀ ਹੈ। ਉਹ ਕਹਿੰਦਾ ਮਹਾਰਾਜ ਜੇ ਮੇਰੇ ਨਾਲ ਇਹ ਗੱਲ ਹੋ ਜਾਏ ਮੈਂ ਕਦੇ ਨਾ ਝੂਠ ਬੋਲਾਂ। ਕਹਿੰਦੇ ਤੂੰ ਝੂਠ ਬੋਲੇ? ਕਹਿੰਦੇ ਮੈਨੂੰ ਮਾਇਆ ਦਿਖਾਇਓ ਤਾਂ ਸਹੀ। ਕਹਿੰਦੇ ਕੀ ਦੇਖਣੀ ਹੈ ਤੈਂ ਮਾਇਆ, ਆਹੀ ਹਾਲ ਤੇਰਾ ਹੋਊ ਜਿਹੜਾ ਇਹਦਾ ਹੋਰੇ। ਕਹਿੰਦਾ ਨਹੀਂ ਮਹਾਰਾਜ ਮੈਨੂੰ ਜ਼ਰੂਰ ਦਿਖਾਓ। ਕਹਿੰਦੇ ਜੇ ਦੇਖਣੀ ਹੈ ਤਾਂ ਸਰੋਵਰ ਚ ਇਸ਼ਨਾਨ ਕਰ ਲੈ। ਆਪ ਕੰਡੇ ਖੜ ਗਏ ਤੇ ਸਰੋਵਰ ਚ ਇਸ਼ਨਾਨ ਕਰਨ ਲੱਗਿਆ, ਮੱਛਣੇ ਫੜ ਲਿਆ, ਮੱਛਣੇ ਫੜ ਕੇ ਅੱਗੇ ਜਾ ਕੇ ਬਰੇਤੀ ਚ ਕਿਤੇ ਰਾ ਲਾ ਤਾ ਦਰਿਆ ਦੇ ਕੰਢੇ ਚ, ਦਰਿਆ ਤਾਂ ਬਣਿਆ ਸਰੋਵਰ, ਤੇ ਉੱਥੇ ਕੀ ਦੇਖਦਾ ਹੈ, ਔਰਤ ਬਣੀ ਹੋਈ ਹੈ। ਇੱਕ ਭੀਲ ਨੇ ਮੱਛ ਲੈ ਲਿਆ, ਲੈ ਕੇ ਪਾੜਿਆ, ਪਾੜ ਕੇ ਵਿੱਚੋਂ ਕੱਢ ਲਿਆ, ਵਿਆਹ ਕਰਾ ਲਿਆ। ਲੜਕੀ ਜਵਾਨ ਸੀ, ਜਵਾਨ ਹੋ ਗਈ, ਵਿਆਹ ਕਰਤਾ, ਪੁੱਤਰ ਪੈਦਾ ਹੋਣ ਲੱਗ ਗਏ, 60 ਪੁੱਤਰ ਹੋਏ, 12 ਕੁੜੀਆਂ ਹੋਈਆਂ। ਇੰਨਾ ਗੁਲਤਾਨ ਹੋ ਗਿਆ, ਹਰ ਵਾਰ ਗੰਦ ਮੰਦ ਚ ਰਹਿੰਦਾ। ਭਗਵਾਨ ਨੇ ਕਿਹਾ ਨਾਰਦ ਜੀ ਤੁਸੀਂ ਆ ਕੀ ਕਰਦੇ ਹੋ? ਕਹਿੰਦੇ ਮੈਂ ਨਾਰਦ ਹਾਂ, ਮੈਂ ਤਾਂ ਇਸਤਰੀ ਹਾਂ, ਭੁੱਲ ਗਿਆ ਸਭ ਕੁਛ। ਉਹਦੇ ਬਾਅਦ ਮਾਇਆ ਜਦ ਲਾਹੀ ਤਾਂ ਉਸ ਅਜੇ ਟੁੱਬੀ ਉਹ ਮਾਰੀ ਹੈ, ਟੁੱਬੀ ਮਾਰ ਕੇ ਜਦ ਬਾਹਰ ਨਿਕਲ ਗਿਆ, ਉੱਚੀ ਉੱਚੀ ਰੋਂਦਾ, ਕਹਿੰਦਾ ਮੇਰੇ ਪੁੱਤਰ ਕਿੱਥੇ ਗਏ, ਮੇਰੀਆਂ ਧੀਆਂ ਕਿੱਥੇ ਗਈਆਂ, ਰੋ ਹੀ ਜਾਂਦਾ। ਉਹ ਕਹਿੰਦੇ ਨਾਰਦ ਤੈਨੂੰ ਹੋ ਕੀ ਗਿਆ, ਤੂੰ ਤਾਂ ਨਹਾਉਣ ਬਣਿਆ, ਤੂੰ ਕਿਹਾ ਸੀ ਮੇਰੇ ਤੇ ਮਾਇਆ ਪਾ ਦੋ, ਤੇਰੇ ਤੇ ਮਾਇਆ ਪਾਈ ਹੈ, ਸਮਝਾਇਆ ਹੋਇਆ ਨੀ ਸਮਝਦਾ। ਸੋ ਜਦ ਇਹ ਨੀ ਸਮਝਦੇ ਤਾਂ ਮਾਇਆ ਤਾਂ ਪਰਮੇਸ਼ਰ ਦੀ ਬਹੁਤ ਪ੍ਰਬਲ ਹੈ ਸਾਧ ਸਿੰਘ ਜੀ, ਇਹਨੂੰ ਜੇ ਕੱਟਣ ਵਾਲੀ ਚੀਜ਼ ਹੈ ਤਾਂ ਕੇਵਲ ਨਾਮ ਹੈ, ਹੋਰ ਕੋਈ ਚੀਜ਼ ਨਹੀਂ। ਮਹਾਂਪੁਰਸ਼ਾਂ ਦੀ ਸੰਗਤ ਤੇ ਬਗੈਰ, ਗੁਰੂ ਦੀ ਮਿਹਰ ਤੇ ਬਗੈਰ ਮਾਇਆ ਨਹੀਂ ਕੱਟ ਹੁੰਦੀ। ਸੋ ਇਸ ਤਰ੍ਹਾਂ ਇਹ ਅਰਜਨ ਵੀ ਹੱਟ ਕਰਦਾ ਕਿ ਮਹਾਰਾਜ ਮੇਰੇ ਤੇ ਮਾਇਆ ਪਾਓ, ਮੈਂ ਨਹੀਂ ਭੁੱਲਦਾ। ਕਹਿੰਦੇ ਤੂੰ ਤਾਂ ਭੁੱਲਣਾ ਕੀ, ਸਾਨੂੰ ਗਾਲਾਂ ਕੱਢੇਗਾ। ਅਖੀਰ ਜਦ ਨਾ ਹਟਿਆ, ਕਹਿੰਦੇ ਫਿਰ ਐਂ ਕਰ ਗੜਬੀ ਚ ਪਾਣੀ ਲਿਆ, ਪਾਣੀ ਲੈਣ ਲੱਗਿਆ, ਝੁਕਿਆ ਹੇਠਾਂ ਨੂੰ ਮਾਇਆ ਪੈ ਗਈ। ਕੀ ਦੇਖਦਾ ਉੱਥੇ, ਨਾ ਸਰੋਵਰ ਹੈ, ਨਾ ਕੋਈ ਭਗਵਾਨ ਹੈ, ਨਾ ਰਾਥ ਹੈ, ਭਿਆਨਕ ਜੰਗਲ ਹੈ, ਸ਼ੇਰ ਫਿਰਦੇ ਨੇ, ਦੌੜੇ ਆਉਂਦੇ ਨੇ, ਕੋਈ ਵੱਜ ਰਹੇ, ਬੜੇ ਬੜੇ ਮੂੰਹ ਅੱਡੀ ਆਉਂਦੇ ਨੇ। ਘਬਰਾ ਕੇ ਦੌੜ ਕੇ ਦਰਖਤ ਤੇ ਚੜ ਗਿਆ, ਉੱਚੀ ਉੱਚੀ ਹਾਕਾਂ ਮਾਰਦਾ, ਭਗਵਾਨ ਤੁਸੀਂ ਕਿੱਥੇ ਚਲੇ ਗਏ? 3 ਦਿਨ 3 ਰਾਤਾਂ ਜੰਗਲ ਚਲਾਉਂਦਾ ਰਿਹਾ, 4th ਦਿਨ ਬਾਹਰ ਨਿਕਲਿਆ। ਬਾਹਰ ਨਿਕਲ ਕੇ ਕੋਈ ਬੰਦਾ ਮਿਲਿਆ, ਕਹਿਣ ਲੱਗਿਆ ਕੀ ਗੱਲ ਭਾਈ ਤੂੰ ਇੰਨਾ ਰੋਨਾ? ਕਹਿੰਦਾ ਮੇਰੇ ਨਾਲ ਕ੍ਰਿਸ਼ਨ ਮਹਾਰਾਜ ਸੀ, ਖਬਰ ਨਹੀਂ ਕਿੱਥੇ ਚਲੇ ਗਏ। ਉਹ ਕਹਿੰਦਾ ਤੂੰ ਪਾਗਲਖਾਨੇ ਤਾਂ ਨਹੀਂ ਨੱਠ ਕੇ ਆਇਆ? ਕ੍ਰਿਸ਼ਨ ਮਹਾਰਾਜ ਨੂੰ ਤਾਂ ਹੋਏ ਨੂੰ 300 ਸਾਲ ਹੋ ਗਏ, ਕੀ ਨਾਮ ਹੈ ਤੇਰਾ? ਕਹਿੰਦਾ ਅਰਜਨ। ਕਹਿੰਦਾ ਅਰਜਨ ਤਾਂ ਮਰ ਗਿਆ ਉੱਥੇ ਹਿਮਾਲੀਆ ਜਾ ਕੇ, ਉਹਦਾ ਪੁੱਤਰ ਵੀ ਚੜ੍ਹਾਈ ਕਰ ਗਿਆ ਫਰੀਸ਼ਤ, ਤੇ ਉਹਦਾ ਪੋਤਰਾ ਸੀਗਾ ਉਹ ਵੀ ਚੜ੍ਹਾਈ ਕਰ ਗਿਆ ਜਨਮੇਜਾ, ਤੇ ਹੁਣ ਤਾਂ ਉਹਦਾ ਪੰਜਵੀਂ ਔਲਾਦ ਕਰ ਰਹੀ ਹੈ, 5ਵੀਂ 6ਵੀਂ, ਤੇ ਹੁਣ ਤੂੰ ਕਿਹੜੀਆਂ ਗੱਲਾਂ ਚ ਫਿਰਦਾ? ਜੇ ਮੇਰੇ ਤੇ ਇਤਬਾਰ ਨਹੀਂ ਆਉਂਦਾ ਚੱਲ ਤੈਨੂੰ ਕਥਾ ਸੁਣਾਵਾਂ। ਕਥਾ ਸੁਣਾਈ ਤਾਂ ਉਹਦੇ ਵਿੱਚ ਹਾਲ ਸਾਰੇ ਆਪਦੇ ਹਾਲ ਸੁਣਿਆ, ਕਹਿੰਦਾ ਇਹ ਕੀ ਗੱਲ ਸਮਝ ਨਹੀਂ ਆਉਂਦਾ, ਮੈਂ ਸੁੱਤਾ ਪਿਆ, ਕੀ ਹੋਇਆ ਕੀ ਸਭ ਭੁੱਲ ਗਿਆ। ਤੇ ਰਾਜੇ ਦੇ ਪਾਸ ਨੌਕਰੀ ਕਰ ਲਈ, ਕਮਾਂਡਰ ਬਣ ਗਿਆ ਉਹਦੀਆਂ ਫੌਜਾਂ ਦਾ, ਲੜਕੀ ਨਾਲ ਉਹਦੇ ਨਾਲ ਵਿਆਹ ਕਰ ਲਿਆ, ਅਖੀਰ ਭਗਵਾਨ ਦਾ ਨਾਂ ਛੱਡ ਦਿੱਤਾ, ਕਿਰਿਆ ਕਰਮ ਛੱਡ ਦਿੱਤਾ, ਨਾਸਤਕ ਹੋ ਗਿਆ। ਜੇ ਕੋਈ ਭਗਵਾਨ ਦਾ ਨਾਂ ਲਵੇ ਕਿਸੇ ਹੋ ਜਾਇਆ ਕਰੇ, ਗਾਲਾਂ ਕੱਢਿਆ ਕਰੇ, ਵੀ ਮੇਰੇ ਕੋਲ ਨਹੀਂ ਨਾਂ ਲੈਣਾ ਕਿਸੇ ਨੇ। 40 ਸਾਲ ਤੇ ਬਾਅਦ ਉਹ ਘਰ ਵਾਲੀ ਮਰ ਗਈ, ਨਾਲ ਕਹਿੰਦਾ ਮੈਂ ਸਤੀ ਹੋਣਾ ਇਹਦੇ, ਬਥੇਰਾ ਸਮਝਾਉਂਦੇ ਨੇ। ਅਖੀਰ ਕ੍ਰਿਸ਼ਨ ਮਹਾਰਾਜ ਆਏ, ਕਹਿਣ ਲੱਗੇ ਅਰਜਨ ਇਹ ਕੀ ਕਰਨ ਲੱਗਿਆ, ਕਹਿੰਦਾ ਕੌਣ ਹੈ ਤੂੰ ਮੈਨੂੰ ਅਰਜਨ ਕਹਿਣ ਵਾਲਾ, ਮੇਰਾ ਨਾਂ ਤਾਂ ਪਰਦੇਸੀ ਹੈ, ਨਾਂ ਵੀ ਭੁੱਲ ਗਿਆ। ਸੋ ਉਹਦੇ ਬਾਅਦ ਉਹ ਕਹਿੰਦੇ ਨਹੀਂ ਮੈਂ ਤੇਰੇ ਤੇ ਮਾਇਆ ਪਾਈ ਆ। ਕਹਿੰਦਾ ਕਿਹੜੀ ਹੈ, ਤਾਂ ਮੈਂ ਸਾਖੀ ਪੜ੍ਹੀ ਹੈ, ਸੁਣਿਆ, ਤੈਂ ਵੀ ਸੁਣਨੀ ਆ, ਤੂੰ ਕਿਤੇ ਪਾਗਲ ਖਾਨੇ ਨੱਠ ਕੇ ਤਾਂ ਨਹੀਂ ਆਇਆ, ਸਾਖੀ ਮੈਂ ਸੁਣੀ ਹੈ, ਸਾਡੀ ਧਰਮ ਸਾਰਾ ਚ ਕਥਾ ਹੁੰਦੀ ਹੈ। ਬਥੇਰਾ ਸਮਝਾਇਆ, ਜਾਂ ਨਾ ਸਮਝਿਆ ਤਾਂ ਹਲਕਾ ਜਿਹਾ ਥੱਪੜ ਮਾਰਿਆ, ਮਾਇਆ ਲੈ ਗਈ, ਪਾਣੀ ਲੈ ਰਿਹਾ। ਲੇਕਿਨ ਘਰ ਵਾਲੀ ਯਾਦ ਆਉਂਦੀ ਹੈ, ਰੋਂਦਾ ਮੇਰੇ ਘਰ ਵਾਲੀ ਕਿੱਥੇ ਚਲੀ ਗਈ। ਉਹ ਕਹਿੰਦੇ ਤੂੰ ਪਾਣੀ ਲੈਣ ਭੇਜਿਆ, ਘਰ ਵਾਲੀ ਤੇਰੀ ਵਿੱਚੋਂ ਕਿੱਥੋਂ ਆ ਵੜੀ। ਕਹਿੰਦਾ ਮੈਂ ਹੁਣੇ ਸੀ, ਮੇਰੇ ਬਾਲ ਬੱਚੇ ਕਿੱਥੇ ਗਏ। ਕਹਿੰਦੇ ਅਰਜਨ ਤੇਰੇ ਤੇ ਮਾਇਆ ਪਾਈ ਹੈ, ਕੁਛ ਨਹੀਂ ਹੈ। ਸੋ ਇਸ ਤਰ੍ਹਾਂ ਵਾਹਿਗੁਰੂ ਨੇ ਇਹ ਜੀਵ ਦੇ ਉੱਤੇ ਮਾਇਆ ਪਾਈ ਹੋਈ ਹੈ, ਇਹਦੇ ਚ ਭੁੱਲ ਗਿਆ। ਮਹਾਰਾਜ ਕਹਿੰਦੇ ਹੁਣ ਦੱਸ ਤੇਰੇ ਕੋਈ ਤਰਨ ਦਾ ਤਰੀਕਾ ਹੈ।
ਕੈਸੇ ਮਨਾ ਕਰੇਗਾ ਝੂਠੀ ਮਾਇਆ ਦੇ ਬੁਲਾਨਾ, ਕੈਸੇ ਮਨਾ ਕਰੇਗਾ।